ਯਕੀਨਨ ਅੱਜ ਸਵੇਰੇ ਦੁਬਾਰਾ ਇਨ੍ਹਾਂ ਸਪੈਨਿਸ਼ ਲੋਕਾਂ ਵਿੱਚ ਵਾਪਸ ਆਉਣਾ ਸਨਮਾਨ ਦੀ ਗੱਲ ਹੈ। ਮੈਂ ਹੈਰਾਨ ਹਾਂ ਕਿ ਕੀ ਜਿਮ ਇਸ ਨੂੰ ਸਮਝ ਪਾ ਰਿਹਾ ਹੈ। ਉਹ ਰਿਕਾਰਡਿੰਗ ਲੈ ਰਿਹਾ ਹੈ। ਮੇਰੇ ਕੋਲ ਅਜੇ ਵੀ ਰਿਕਾਰਡ ਹੈ ਜੋ ਛੋਟੀ ਸਪੈਨਿਸ਼ ਗੀਤ ਮੰਡਲੀ ਨੇ ਬਣਾਇਆ ਸੀ ਜਦੋਂ ਮੈਂ ਇੱਥੇ ਭਾਈ ਗਾਰਸ਼ੀਆ ਦੇ ਨਾਲ ਸੀ। ਮੈਂ ਉਹ ਛੋਟਾ ਜਿਹਾ ਗੀਤ ਭੁੱਲ ਜਾਂਦਾ ਹਾਂ ਜੋ ਮੇਰੇ ਲਈ ਗਾਉਂਦੇ ਸਨ, ਪਰ ਉਹ ਮੈਂ ਇਸ ਨੂੰ ਕਿੰਨਾ ਪਸੰਦ ਕਰਦਾ ਸੀ। ਹੁਣ ਉਹ ਸਾਰੇ ਬੱਚੇ ਵੱਡੇ ਹੋ ਗਏ ਹਨ ਅਤੇ ਵਿਆਹੇ ਗਏ ਹਨ। ਮੇਰੀ ਅਕਸਰ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਮੈਂ ਅੱਜ ਸਵੇਰੇ ਅੰਦਰ ਆਇਆ ਅਤੇ ਛੋਟੇ ਜੋਸਫ ਨੂੰ ਵੇਖਿਆ। ਇਸ ਨੇ ਸੱਚਮੁੱਚ ਮੈਨੂੰ ਕੁਝ ਕਰ ਦਿੱਤਾ ਹੈ ਅਤੇ ਮੈਂ ਤੁਹਾਨੂੰ ਵੇਖ ਕੇ ਯਕੀਨਨ ਖੁਸ਼ ਹਾਂ। ਹੁਣ ਮੈਨੂੰ ਇੱਕ ਸ਼ਬਦ ਮਿਲਿਆ ਹੈ ਜੋ ਮੈਂ ਸਪੈਨਿਸ਼ ਵਿੱਚ ਕਹਿ ਸਕਦਾ ਹਾਂ। ਕੀ ਤੁਸੀਂ ਇਹ ਸੁਣਨਾ ਚਾਹੋਗੇ? ਹਾਲੇਲੂਇਆ। ਮੈਂ ਕਦੇ ਨਹੀਂ ਭੁੱਲਾਂਗਾ। ਮੈਂ ਇੱਕ ਬੋਲੀ ਔਰਤ ਨੂੰ ਇੱਕ ਵਾਰ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਇਹ ਸਭ ਗਲਤ ਕਹਿ ਸਕਦਾ ਹਾਂ, ਤੁਸੀਂ ਦੇਖੋ, ਪਰ ਸਭ ਤੋਂ ਵਧੀਆ ਮੈਨੂੰ ਯਾਦ ਹੈ ਉਹ ਸੀ ਓਏ, ਇਹ ਸਹੀ ਹੈ। ਮੈਨੂੰ ਸੁਣੋ ਓਏ, ਫਿਰ ਕਦੇ ਨਾ ਭੁੱਲਣ ਵਾਲਾ ਗਲੋਰੀਆ ਡਿਓਸ, ਬਸ ਸ਼ਾਨਦਾਰ। ਮੈਨੂੰ ਰਾਜਧਾਨੀ ਵਿੱਚ ਜਾਣ ਦਾ ਮੌਕਾ ਮਿਲਿਆ, ਮੈਕਸੀਕੋ ਸ਼ਹਿਰ, ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਦਾ। ਮੈਂ ਕਿੰਨਾ ਖੁਸ਼ ਸੀ। ਇੱਥੇ ਆਉਣ ਤੋਂ ਪਹਿਲਾਂ ਮੈਂ ਫਿਨਲੈਂਡ ਵਿੱਚ ਸੀ। ਹਮੇਸ਼ਾ ਮੈਨੂੰ ਇੱਕ ਛੋਟੀ ਫਿਨਿਸ਼ ਔਰਤ ਨਾਲ ਗੱਲ ਕਰਨ ਦੀ ਯਾਦ ਦਵਾਉਂਦਾ ਹੈ। ਉਹ ਮੈਨੂੰ ਉੱਥੇ ਲੈ ਗਏ ਜਿਸ ਨੂੰ ਉਹ ਬੈਥਨੀ ਕਹਿੰਦੇ ਹਨ। ਹਰ ਦੇਸ਼ ਦਾ ਆਪਣਾ ਵਿਚਾਰ ਹੁੰਦਾ ਹੈ। ਕੀ ਤੁਸੀਂ ਦੋਹਰੀ ਆਵਾਜ਼ ਸੁਣ ਰਹੇ ਹੋ? ਕੀ ਮੈਂ ਇਸ ਦੇ ਬਹੁਤ ਨੇੜੇ ਹਾਂ? ਕੀ ਤੁਸੀਂ ਸਭ ਠੀਕ ਸੁਣ ਸਕਦੇ ਹੋ? ਇਹ ਛੋਟੀ ਜਿਹੀ ਔਰਤ, ਉਹ ਇੱਕ ਪਿਆਰੀ ਛੋਟੀ ਜਿਹੀ ਵਿਅਕਤੀ ਸੀ, ਪਰ ਉਹ ਮੇਰੇ ਵਰਗੀ ਸੀ। ਉਹ ਬਹੁਤ ਸਾਰੀਆਂ ਗੱਲਾਂ ਕਰਨੀਆਂ ਪਸੰਦ ਕਰਦੀ ਸੀ ਅਤੇ ਅਨੁਵਾਦ ਕਰਨ ਵਾਲਾ, ਉਹ ਬਹੁਤ ਤੇਜ਼ ਬੋਲਦੀ ਸੀ। ਅਨੁਵਾਦ ਕਰਨ ਵਾਲਾ ਇਸ ਨੂੰ ਇੰਨੀ ਤੇਜ਼ ਨਹੀਂ ਬੋਲ ਸਕਿਆ ਕਿ ਉਹ ਕੀ ਕਹਿਣਾ ਚਾਹੁੰਦੀ ਸੀ। ਉਹ ਖੜੀ ਹੁੰਦੀ ਸੀ ਅਤੇ ਉਸਦਾ ਚਿਹਰਾ ਲਾਲ ਹੋ ਜਾਂਦਾ ਸੀ। ਉਸਨੇ ਕਿਹਾ, ਮੈਨੂੰ ਇਹ ਉਹਨਾਂ ਬਾਬਲ ਦੇ ਲੋਕਾਂ ਤੋਂ ਮਿਲਿਆ ਹੈ, ਪਰ ਤੁਸੀਂ ਜਾਣਦੇ ਹੋ, ਮੈਂ ਦੇਖਿਆ ਹੈ ਕਿ ਸਾਰੇ ਪੰਛੀ ਅੰਗਰੇਜ਼ੀ ਵਿੱਚ ਗਾਉਂਦੇ ਹਨ, ਕੁੱਤੇ ਅੰਗਰੇਜ਼ੀ ਵਿੱਚ ਭੌਂਕਦੇ ਹਨ, ਬੱਚੇ ਅੰਗਰੇਜ਼ੀ ਵਿੱਚ ਰੋਂਦੇ ਹਨ। ਮੈਂ ਹੈਰਾਨ ਹਾਂ ਕਿ ਸਾਡੇ ਨਾਲ ਕੀ ਮਾਮਲਾ ਹੈ, ਪਰ ਸਾਡੇ ਵਿੱਚੋਂ ਹਰ ਇੱਕ ਸੋਚਦਾ ਹੈ ਕਿ ਸਾਡੀ ਭਾਸ਼ਾ ਯਕੀਨਨ ਹਜ਼ਾਰ ਸਾਲਾਂ ਰਾਜ ਦੀ ਭਾਸ਼ਾ ਹੋਵੇਗੀ, ਪਰ ਅਸੀਂ ਜਿਨ੍ਹਾਂ ਨੂੰ ਪਵਿੱਤਰ ਆਤਮਾ ਮਿਲਿਆ ਹੈ, ਇਹ ਸੱਚ ਹੈ, ਕਿਉਂਕਿ ਸਾਡੇ ਕੋਲ ਸਵਰਗੀ ਭਾਸ਼ਾ ਹੈ। ਸਾਡੇ ਕੋਲ ਅੱਜ ਸਵੇਰੇ ਭਾਈ ਰੋਏ ਸਾਡੇ ਨਾਲ ਹਨ, ਵਾਸ਼ਿੰਗਟਨ ਤੋਂ ਇੱਕ ਰਾਜਦੂਤ। ਮੇਰਾ ਮੰਨਣਾ ਹੈ ਕਿ ਉਸਨੇ 5 ਜਾਂ 6 ਰਾਸ਼ਟਰਪਤੀਆਂ ਅਧੀਨ ਸੇਵਾ ਕੀਤੀ ਹੈ, 7 ਰਾਸ਼ਟਰਪਤੀ। ਤੁਸੀਂ ਜਾਣਦੇ ਹੋ ਕਿ ਮੈਂ ਇੱਥੇ ਖੜਾ ਹੋਣਾ ਕਿਵੇਂ ਮਹਿਸੂਸ ਕਰ ਰਿਹਾ ਹਾਂ, ਇਸ ਮੰਚ ਉੱਤੇ ਬੋਲਣਾ ਅਜਿਹੇ ਆਦਮੀਆਂ ਨਾਲ ਜੋ ਮੇਰੇ ਪਿੱਛੇ ਬੈਠੇ ਹੋਏ ਹਨ। ਪਰ ਉਸਦੀ ਗਵਾਹੀ ਹਮੇਸ਼ਾ ਮੇਰੇ ਲਈ ਬਹੁਤ ਉਮਦਾ ਸੀ, ਅਤੇ ਖਾਸ ਕਰ ਜਦੋਂ ਉਹ, ਮੇਰਾ ਮੰਨਣਾ ਹੈ ਕਿ ਉਹ ਲੂਥਰਨ ਸੀ, ਜੇ ਮੈਂ ਗਲਤ ਨਹੀਂ ਹਾਂ, ਜਾਂ ਤਾਂ ਕੈਥੋਲਿਕ ਜਾਂ ਲੂਥਰਨ। ਅਤੇ ਉਸਨੇ ਦੱਸਿਆ ਕਿਸੇ ਪੈਂਟੀਕੋਸਟਲ ਸਭਾ ਵਿੱਚ ਤੰਬੂ ਹੇਠ ਕਿਸਰਨ ਬਾਰੇ। ਅੰਤ ਵਿੱਚ ਉਸਨੇ ਜਗਵੇਦੀ ਵੱਲ ਆਪਣਾ ਰਸਤਾ ਬਣਾ ਲਿਆ। ਜਦੋਂ ਉਸਨੇ ਕੀਤਾ, ਪ੍ਰਭੂ ਉਸਤੇ ਉਤਰਿਆ ਅਤੇ ਉਸਨੂੰ ਇੰਨੀ ਬਰਕਤ ਦਿੱਤੀ। ਮੈਨੂੰ ਲੱਗਦਾ ਹੈ ਕਿ ਉਹ ਲਗਭਗ 7 ਵੱਖਰੀਆਂ ਭਾਸ਼ਾਵਾਂ ਵਿੱਚ ਗੱਲ ਕਰ ਸਕਦਾ ਹੈ। ਉਸਨੇ ਕਿਹਾ ਕਿ ਉਸਨੇ ਇੱਕ ਦੀ ਕੋਸ਼ਿਸ਼ ਕੀਤੀ, ਇਸਨੇ ਕੰਮ ਨਹੀਂ ਕੀਤਾ, ਫਿਰ ਦੂਜੀ ਕੋਸ਼ਿਸ਼ ਕੀਤੀ, ਇਸਨੇ ਵੀ ਕੰਮ ਨਹੀਂ ਕੀਤਾ। ਮੈਨੂੰ ਲੱਗਦਾ ਹੈ ਕਿ ਉਹ ਉਸੇ ਤਰ੍ਹਾਂ ਸਪੈਨਿਸ਼ ਬੋਲ ਸਕਦਾ ਹੈ ਜਿਵੇਂ ਤੁਸੀਂ ਸਾਰੇ ਬੋਲ ਸਕਦੇ ਹੋ, ਇਸ ਲਈ ਉਸਨੇ ਉਹਨਾਂ ਸਾਰਿਆਂ ਦੀ ਕੋਸ਼ਿਸ਼ ਕੀਤੀ, ਉਹ ਕੰਮ ਨਹੀਂ ਕੀਤੀਆਂ। ਵੇਖੋ, ਜਾਣਦੇ ਹੋ ਕਿ ਪਰਮੇਸ਼ਵਰ ਬਹੁਤ ਭਲਾ ਸੀ। ਉਹ ਹੇਠਾਂ ਆਇਆ ਅਤੇ ਉਸਨੂੰ ਇੱਕ ਭਾਸ਼ਾ ਦਿੱਤੀ ਜਿਸ ਦੀ ਉਸਨੇ ਪਹਿਲਾਂ ਕਦੇ ਕੋਸ਼ਿਸ਼ ਨਹੀਂ ਕੀਤੀ ਸੀ। ਉਸਨੇ ਕਿਹਾ, ਇਹ ਕੰਮ ਕਰ ਰਹੀ ਹੈ, ਇਹ ਠੀਕ ਹੈ। ਮੈਨੂੰ ਲੱਗਦਾ ਹੈ ਕਿ ਦੂਸਰੇ ਪਾਸੇ ਵੀ ਇਸੇ ਤਰ੍ਹਾਂ ਹੋਵੇਗਾ। ਮੈਂ ਕਲੀਸਿਆ ਦੀਆਂ ਬਹੁਤ ਸਾਰੀਆਂ ਯਾਦਾਂ ਆਪਣੇ ਦਿਲ ਵਿੱਚ ਰੱਖੀਆਂ ਹਨ। ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ। ਮੈਂ ਭੁੱਲ ਜਾਂਦਾ ਹਾਂ ਕਿ ਇਹ ਕਿੱਥੇ ਹੈ। ਇਹ ਇੱਥੇ ਕਿਤੇ ਟੋਂਟੋ ਗਲੀ ਦੇ ਨੇੜੇ ਹੈ ਅਤੇ ਮੈਨੂੰ ਯਾਦ ਹੈ, ਮੈਨੂੰ ਟੋਂਟੋ ਸਟ੍ਰੀਟ ਬਾਰੇ ਯਾਦ ਹੈ ਜਿੱਥੇ ਸਪੈਨਿਸ਼ ਅਪੋਸਟੋਲਿਕ ਚਰਚ ਹੋਇਆ ਕਰਦੀ ਸੀ। ਮੈਂ ਪਾਦਰੀ ਨੂੰ ਕਹਿ ਰਿਹਾ ਸੀ, ਇਹ ਬੇਦਾਰੀ ਲਈ ਇੱਕ ਸ਼ਾਨਦਾਰ ਜਗ੍ਹਾ ਹੋਵੇਗੀ, ਬਹੁਤ ਸਾਰੀ ਜਗ੍ਹਾ, ਨਵਾਂ ਗਿਰਜਾ ਅਤੇ ਚੰਗੇ ਲੋਕ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਕਿਸੇ ਦਿਨ ਬੇਦਾਰੀ ਲਈ ਤਿਆਰ ਹੋਵੇਗਾ। ਤੁਸੀਂ ਉਸ ਲਈ ਪ੍ਰਾਰਥਨਾ ਕਰਦੇ ਹੋ, ਅੰਦਰ ਆਓ ਅਤੇ ਇੱਕ ਬੇਦਾਰੀ ਪ੍ਰਾਪਤ ਕਰੋ। ਹੁਣ ਮੈਂ ਉਮੀਦ ਕਰਦਾ ਹਾਂ ਕਿ ਇਹ ਉਸੇ ਦਾ ਦੁਹਰਾਣਾ ਹੈ ਜੋ ਅਸੀਂ ਦੂਜੀ ਕਲੀਸਿਆ ਵਿੱਚ ਕੀਤਾ ਸੀ। ਮੈਨੂੰ ਯਾਦ ਹੈ ਵਿਹੜੇ ਵਿੱਚ ਖੜਾ ਹੋਣਾ, ਵਾਰਡ ਦੇ ਨਾਲ ਚੁੱਕਣਾ ਅਤੇ ਉੱਪਰ ਅਤੇ ਹੇਠਾਂ ਗਲੀਆਂ ਵਿੱਚ। ਰਾਤ ਦੇ ਸਮੇਂ ਉੱਥੇ ਜਾਣ ਦੀ ਕੋਸ਼ਿਸ਼ ਕਰਨੀ। ਇਹ ਯਕੀਨਨ ਇੱਕ ਰੋਮਾਂਚ ਸੀ ਜੋ ਮੈਂ ਕਦੇ ਨਹੀਂ ਭੁੱਲ ਸਕਿਆ। ਮੈਨੂੰ ਔਰਤਾਂ ਦਾ ਉਹ ਰਿਕਾਰਡ ਮਿਲਿਆ ਹੈ, ਭੈਣਾਂ ਅਤੇ ਭਰਾ ਜਿਨ੍ਹਾਂ ਨੇ ਗਾਇਆ ਅਤੇ ਇੱਕ ਰਿਕਾਰਡ ਬਣਾਇਆ ਸੀ, ਅਤੇ ਉਹ ਓਨਲੀ ਬਲੀਵ ਅਰਥਾਤ ਸਿਰਫ ਵਿਸ਼ਵਾਸ ਕਰੋ ਗਾਉਣ ਦੀ ਕੋਸ਼ਿਸ਼ ਕਰਦੇ ਸਨ। ਉਹ ਬਸ ਇਸ ਨੂੰ ਸਹੀ ਨਹੀਂ ਕਰ ਪਾ ਰਹੇ ਸਨ। ਤੁਸੀਂ ਜਾਣਦੇ ਹੋ, ਉਹ ਕਹਿੰਦੇ ਓਨਲੀ ਬਲੀਵ ਦੀ ਬਜਾਏ ਉਹ ਕਹਿੰਦੇ ਸਨ ਯੋਨੀਏ ਬਲੀਵ। ਵੇਖਿਆ, ਮੈਨੂੰ ਯਾਦ ਹੈ ਰਿਬਕਾ, ਮੇਰੀ ਧੀ ਸਾਰਾ ਅਤੇ ਉਹ ਕਹਿੰਦੀਆਂ ਸਨ ਪਿਤਾ ਜੀ ਉਸ ਰਿਕਾਰਡ ਨੂੰ ਚਲਾਓ। ਸਪੈਨਿਸ਼ ਕਹਿਣ ਦੀ ਬਜਾਏ ਉਹ ਸ਼ਬਦ ਨੂੰ ਬੋਲ ਨਹੀਂ ਸਕਦੀਆਂ ਸਨ, ਕਹਿੰਦੀਆਂ ਸਨ ਸਪੈਨਿਸ਼ ਲੜਕੀਆਂ, ਛੋਟੀਆਂ ਸਪੈਨਿਸ਼ ਲੜਕੀਆਂ ਸਿਰਫ ਵਿਸ਼ਵਾਸ ਕਰੋ ਗਾ ਰਹੀਆਂ ਹਨ। ਖੈਰ, ਮੈਨੂੰ ਯਾਦ ਹੈ ਕਿ ਉਹ ਸਭਾ ਦੇ ਮਗਰ ਗਏ। ਉਸ ਸਮੇਂ ਬੇਦਾਰੀ ਚੱਲ ਰਹੀ ਸੀ। ਉਹ ਸਭਾਵਾਂ ਦੇ ਪਿੱਛੇ ਪੱਛਮੀ ਤੱਟ ਤੱਕ ਗਏ ਸਨ। ਜਦੋਂ ਅਸੀਂ ਕੈਲੀਫੋਰਨੀਆ ਛੱਡ ਆਏ ਤਾਂ ਇੱਕ ਛੋਟੀ ਜਿਹੀ ਚੀਜ਼ ਮੇਰੇ ਦਿਲ ਵਿੱਚ ਘਰ ਕਰ ਗਈ। ਭਾਈ ਮੋਰ ਅਤੇ ਮੈਂ ਅਤੇ ਭਾਈ ਬਰਾਊਨ ਕੈਪੀਟਲ ਵਿੱਚ ਪਹੁੰਚੇ। ਜਦੋਂ ਮੈਂ ਉਸ ਰਾਤ ਉਸ ਇਮਾਰਤ ਵਿਚੋਂ ਲੰਘਿਆ ਤਾਂ ਉਹ ਬੱਚੇ ਉੱਥੇ ਖੜੇ ਹੋ ਕੇ ਗਾ ਰਹੇ ਸਨ, ਉਹ ਤੁਹਾਡੀ ਫਿਕਰ ਕਰਦਾ ਹੈ। ਤੁਸੀਂ ਇਸ ਨੂੰ ਸੁਣਿਆ ਹੈ, ਧੁੱਪਾਂ ਜਾਂ ਛਾਵਾਂ ਵਿੱਚ ਉਹ ਤੁਹਾਡੀ ਫਿਕਰ ਕਰਦਾ ਹੈ। ਕਈ ਵਾਰ ਵਿਦੇਸ਼ਾਂ ਵਿੱਚ ਵਿਸ਼ਵ ਯੁੱਧ ਦੇ ਮੈਦਾਨਾਂ ਵਿੱਚ ਮਸੀਹ ਦੇ ਸੰਦੇਸ਼ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ, ਮੈਨੂੰ ਉਹ ਕੁੜੀਆਂ ਅਤੇ ਮੁੰਡੇ ਯਾਦ ਆਉਣਗੇ ਜੋ ਮੇਰੇ ਲਈ ਉਹ ਗੀਤ ਗਾ ਰਹੇ ਸਨ, ਉਹ ਤੁਹਾਡੀ ਫਿਕਰ ਕਰਦਾ ਹੈ। ਧੁੱਪਾਂ ਅਤੇ ਛਾਵਾਂ ਵਿੱਚ ਉਹ ਅਜੇ ਵੀ ਤੁਹਾਡੀ ਫਿਕਰ ਕਰਦਾ ਹੈ। ਇਸ ਲਈ ਇਹ ਇੱਕ ਮਹਾਨ ਪ੍ਰੇਰਣਾ ਅਤੇ ਇੱਕ ਸਹਾਇਤਾ ਰਹੀ ਹੈ। ਤੁਹਾਡੇ ਵਧੀਆ ਪਾਸਟਰ ਨੂੰ ਮਿਲ ਕੇ ਅਤੇ ਇਹ ਵੇਖ ਕੇ ਬਹੁਤ ਖੁਸ਼ੀ ਹੋਈ ਕਿ ਕਲੀਸਿਆ ਜਿਉਂਦੀ ਹੈ ਅਤੇ ਤੁਹਾਡੇ ਕੋਲ ਇੱਥੇ ਇਹ ਸ਼ਾਨਦਾਰ ਸੁੰਦਰ ਇਮਾਰਤ ਹੈ। ਸਭ ਕੋਲ ਬੈਠਣ ਲਈ ਜਗ੍ਹਾ ਹੈ, ਗੱਡੀਆਂ ਖੜੀਆਂ ਕਰਨ ਲਈ ਬਹੁਤ ਸਾਰੀ ਥਾਂ ਹੈ, ਇੱਕ ਅਸਲ ਜਗ੍ਹਾ ਪਵਿੱਤਰ ਆਤਮਾ ਦੇ ਹੱਥਾਂ ਵਿੱਚ। ਜੇ ਅਸੀਂ ਉਸ ਨੂੰ ਵਿਖਾ ਸਕੀਏ ਅਤੇ ਜਾਣੂ ਕਰਵਾਈਏ ਕਿ ਅਸੀਂ ਬੇਦਾਰੀ ਲਈ ਪੁਕਾਰ ਰਹੇ ਹਾਂ, ਮੈਨੂੰ ਵਿਸ਼ਵਾਸ ਹੈ ਕਿ ਉਹ ਇੱਕ ਦੇਵੇਗਾ। ਹੁਣ ਅੱਜ ਰਾਤ ਅਸੀਂ ਭਾਈ ਆਊਟਲਾ ਦੇ ਗਿਰਜੇ ਵਿੱਚ ਹੋਵਾਂਗੇ, ਦੂਸਰੇ ਪਾਸੇ ਯੇਸੂ ਨਾਮ ਦੇ ਗਿਰਜੇ ਵਿੱਚ। ਭਾਈ ਆਊਟਲਾ, ਮੈਂ ਵਿਸ਼ਵਾਸ ਕਰਦਾ ਹਾਂ, ਅਪੋਸਟੋਲਿਕ ਚਰਚ ਵੀ। ਮੈਨੂੰ ਲੱਗਦਾ ਹੈ ਕਿ ਉਹ ਸਿਰਫ ਆਪਣਾ ਨਾਮ ਚਰਚ ਨੂੰ ਯੇਸ਼ੂ ਨਾਮ ਬੁਲਾਉਂਦਾ ਹੈ। ਮੈਨੂੰ ਲੱਗਦਾ ਹੈ ਕਿ ਵਿਸ਼ਵਾਸ ਵਿੱਚ ਉਹ ਇੱਕ ਅਪੋਸਟੋਲਿਕ ਹੈ। ਇਸ ਲਈ ਅਸੀਂ ਅੱਜ ਰਾਤ ਉੱਥੇ ਹੋਵਾਂਗੇ। ਹੁਣ ਅਸੀਂ ਸਪੈਨਿਸ਼ ਕਲੀਸਿਆ ਨੂੰ ਇਹ ਨਹੀਂ ਕਹਿ ਰਹੇ ਉੱਥੇ ਆ ਜਾਓ, ਕਿਉਂਕਿ ਤੁਸੀਂ ਆਪਣੇ ਕਰਤੱਵ ਦੇ ਸਥਾਨ ਤੇ ਰਹੋ। ਫਿਰ ਮਸੀਹੀ ਕਾਰੋਬਾਰੀ ਪੁਰਸ਼ਾਂ ਦੀ ਇੱਕ ਮਹਾਨ ਰੈਲੀ ਹੋਣ ਜਾ ਰਹੀ ਹੈ, ਵੀਰਵਾਰ ਤੋਂ ਸ਼ੁਰੂ ਹੋਵੇਗੀ। ਦੂਜੇ ਚਰਚਾਂ ਵਿੱਚ ਸਭਾਵਾਂ ਖਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਇਸ ਸੰਮੇਲਨ ਵਿੱਚ ਉਨ੍ਹਾਂ ਕੋਲ ਸ਼ਾਨਦਾਰ ਬੁਲਾਰੇ ਹੋਣਗੇ। ਇਸ ਲਈ ਓਰਲ ਰੋਬਰਟਸ ਅਤੇ ਕੁਝ ਮੈਥੋਡਿਸਟ ਭਾਈ ਜੋ ਹਾਲ ਹੀ ਵਿੱਚ ਬਚਾਏ ਗਏ ਹਨ, ਉਹ ਦਾਅਵਾ ਕਰਦੇ ਹਨ ਕਿ ਉਹ ਬਹੁਤ ਜ਼ਬਰਦਸਤ ਬੁਲਾਰਾ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਇਨ੍ਹਾਂ ਸੰਮੇਲਨਾਂ ਦਾ ਆਨੰਦ ਮਾਣੋਗੇ। ਤੁਸੀਂ ਕਿਸ਼ੋਰ ਉਮਰ ਦੇ ਬੱਚੇ ਹੋ, ਉਨ੍ਹਾਂ ਨੇ ਕਿਸ਼ੋਰ ਉਮਰ ਦੇ ਲੋਕਾਂ ਲਈ ਵੀ ਉੱਥੇ ਇੱਕ ਰੈਲੀ ਰੱਖੀ ਹੈ, ਜਿਵੇਂ ਭਾਈ ਨੇ ਹੁਣੇ ਐਲਾਨ ਕੀਤਾ ਸੀ। ਮੈਂ ਆਪਣੇ ਬੱਚਿਆਂ ਨੂੰ ਉੱਥੇ ਰੱਖ ਰਿਹਾ ਹਾਂ ਤਾਂ ਜੋ ਇਸ ਵਿੱਚ ਸ਼ਾਮਲ ਹੋ ਸਕਣ। ਇਸ ਲਈ ਹੁਣ ਆਓ, ਅਸੀਂ ਤੁਹਾਡੇ ਨਾਲ ਖੁਸ਼ ਹੋਵਾਂਗੇ। ਪ੍ਰਭੂ ਤੁਹਾਨੂੰ ਸਭਨਾਂ ਨੂੰ ਬਰਕਤ ਦੇਵੇ। ਹੁਣ ਮੈਂ ਬਾਈਬਲ ਵੱਲ ਮੁੜਨਾ ਚਾਹੁੰਦਾ ਹਾਂ ਅਤੇ ਉਸਦੇ ਕੁਝ ਮੁਬਾਰਕ ਵਚਨਾਂ ਨੂੰ ਪੜ੍ਹਨਾ ਚਾਹੁੰਦਾ ਹਾਂ। ਮੈਂ ਅੱਜ ਸਵੇਰ ਨੂੰ ਚੁਣਿਆ ਹੈ, ਬਸ ਥੋੜੇ ਸਮੇਂ ਲਈ। ਮੈਂ ਤੁਹਾਨੂੰ ਜ਼ਿਆਦਾ ਚਿਰ ਨਹੀਂ ਰੋਕਣਾ ਚਾਹੁੰਦਾ, ਬਸ ਕੁਝ
ਆਇਤਾਂ।
ਉਨ੍ਹਾਂ ਵਿੱਚੋਂ ਇੱਕ ਪਹਿਲੇ ਸ਼ਮੂਏਲ ਵਿੱਚ ਹੈ, ਦੂਸਰੀ ਯਸ਼ਾਯਾ ਵਿੱਚ ਹੈ। ਮੈਂ ਪਹਿਲਾਂ ਯਸ਼ਾਯਾ ਤੋਂ ਪੜ੍ਹਨਾ ਚਾਹਾਂਗਾ। ਕੀ ਤੁਸੀਂ ਬਿਲਕੁਲ ਠੀਕ ਸੁਣ ਪਾ ਰਹੇ ਹੋ? ਚਾਰੇ ਪਾਸੇ ਇਨ੍ਹਾਂ ਮਾਈਕ ਦੇ ਵਿਚਕਾਰ ਉਹ ਮੈਨੂੰ ਬਹੁਤ ਸੰਵੇਦਨਸ਼ੀਲ ਜਾਪਦੇ ਹਨ, ਮੈਨੂੰ ਨਹੀਂ ਪਤਾ ਕਿਉਂ। ਤੁਸੀਂ ਉੱਥੇ ਬਿਲਕੁਲ ਠੀਕ ਸੁਣ ਪਾ ਰਹੇ ਹੋ ਤਾਂ ਆਪਣੇ ਹੱਥ ਉੱਪਰ ਕਰੋ। ਚੰਗਾ, ਠੀਕ ਹੈ। ਹੁਣ ਮੇਰੀ ਆਵਾਜ਼ ਥੋੜੀ ਜਿਹੀ ਬੈਠੀ ਹੋਈ ਹੈ, ਬੇਸ਼ਕ ਇਹ ਬਹੁਤ ਜ਼ਿਆਦਾ ਬੋਲਣ ਕਰਕੇ ਹੈ, ਕਿਉਂਕਿ ਮੈਂ ਇੱਥੇ ਇਨ੍ਹਾਂ ਸਪੈਨਿਸ਼ ਭਰਾਵਾਂ ਦੇ ਨਾਲ ਸੀ ਲਗਭਗ 16 ਸਾਲ ਪਹਿਲਾਂ, ਮੇਰਾ ਅੰਦਾਜ਼ਾ ਹੈ, ਸ਼ਾਇਦ ਲਗਭਗ 16 ਜਾਂ 17 ਸਾਲ ਪਹਿਲਾਂ। ਖੈਰ, ਮੈਂ ਉਦੋਂ ਤੋਂ ਹੀ ਪ੍ਰਚਾਰ ਕਰ ਰਿਹਾ ਹਾਂ, ਇਸ ਲਈ ਮੈਂ ਉਦੋਂ ਥੱਕ ਗਿਆ ਸੀ। ਮੈਂ ਕਿਹਾ, ਮੈਂ ਅਜੇ ਵੀ ਥੱਕਿਆ ਹੋਇਆ ਹਾਂ, ਪਰ ਮੈਂ ਅਜੇ ਵੀ ਪਰਮੇਸ਼ਵਰ ਦੀ ਕਿਰਪਾ ਨਾਲ ਅੱਗੇ ਵੱਧ ਰਿਹਾ ਹਾਂ।
ਨਾਓ ਲੈਟਸ ਟਰਨ ਟੂ ਆਇਜ਼ਾਇਆ 40
ਹੁਣ ਆਓ ਯਸ਼ਾਯਾ 40 ਵੱਲ ਮੁੜੀਏ। ਯਸ਼ਾਯਾ ਦਾ 40ਵਾਂ ਅਧਿਆਇ ਅਤੇ ਪਹਿਲੇ ਸ਼ਮੂਏਲ ਦਾ 3ਜਾ ਅਧਿਆਇ। ਅਤੇ ਜਦੋਂ ਅਸੀਂ ਵਚਨ ਪੜਨ ਲਈ ਉਹਨਾਂ ਥਾਵਾਂ ਨੂੰ ਖੋਲਿਆ ਹੋਇਆ ਹੈ, ਮੈਂ ਹੁਣ ਚਾਹੁੰਦਾ ਹਾਂ ਕਿ ਅਸੀਂ ਪ੍ਰਾਰਥਨਾ ਲਈ ਆਪਣੇ ਸਿਰਾਂ ਨੂੰ ਸਿਰਫ ਇੱਕ ਪਲ ਲਈ ਝੁਕਾਈਏ।
Our Heavenly Father, we are grateful today for this privilege.
ਸਾਡੇ ਸਵਰਗੀ ਪਿਤਾ, ਅਸੀਂ ਅੱਜ ਇਸ ਸੁੰਦਰ ਸਥਾਨ ਵਿੱਚ ਖੜੇ ਹੋਣ ਦੇ ਇਸ ਸਨਮਾਨ ਲਈ ਧੰਨਵਾਦੀ ਹਾਂ।
That's dedicated to God and for His work.
ਜੋ ਪਰਮੇਸ਼ਵਰ ਉਸਦੇ ਕੰਮਾਂ ਨੂੰ ਸਮਰਪਿਤ ਹੈ, ਜਿਵੇਂ ਅਸੀਂ ਜਾਣਦੇ ਹਾਂ ਕਿ ਤੁਹਾਡੇ ਸੇਵਕ ਇਸ ਮੰਚ ਤੇ ਜਾਂ ਪੁਲਪਿਟ ਦੇ ਪਿੱਛੇ ਕਈ ਵਾਰ ਖੜੇ ਹੋਏ ਹਨ, ਤੁਹਾਡੀ ਸੇਵਾ ਨੂੰ ਸਮਰਪਿਤ ਜੀਵਨ ਦੇ ਨਾਲ। ਇਹ ਇਸ ਸਵੇਰ ਯਾਦਾਂ ਨੂੰ ਵਾਪਸ ਲੈ ਕੇ ਆਉਂਦੀ ਹੈ, ਇੱਕ ਬਿਦਾਰੀ ਦੀਆਂ ਯਾਦਾਂ ਜੋ ਸਿਰਫ ਸ਼ੁਰੂ ਹੋ ਰਹੀ ਸੀ।
The Holy Spirit that had come down.
ਪਵਿੱਤਰ ਆਤਮਾ ਦੇ ਨਾਲ ਜੋ ਇੱਕ ਵੱਡੇ ਚਾਨਣ ਦੇ ਰੂਪ ਵਿੱਚ ਹੇਠਾਂ ਆਇਆ ਸੀ, ਜਿਵੇਂ ਇੱਕ ਅੱਗ ਦਾ ਥੰਮ। ਇਸ ਨੇ ਕਿਹਾ ਕਿ ਸੰਦੇਸ਼ ਨੂੰ ਧਰਤੀ ਨੂੰ ਹਿਲਾਉਣਾ ਚਾਹੀਦਾ ਹੈ, ਅਤੇ ਹੁਣ ਅੱਜ ਉਹ ਇਤਿਹਾਸ ਹੈ। ਸੰਦੇਸ਼ ਨੇ ਮਹਾਂਪੁਰਸ਼ਾਂ ਦੁਆਰਾ ਅੱਗ ਫੜ ਲਈ ਹੈ। ਇਸ ਨੂੰ ਵੇਖਣ ਤੋਂ ਬਾਅਦ ਜਿਵੇਂ ਓਰਲ ਰੋਬਰਟਸ ਅਤੇ ਟੌਮੀ ਓਸਬੋਰਨ ਅਤੇ ਟੌਮੀ ਹਿਕਸ ਅਤੇ ਹੋਰ ਬਹੁਤ ਸਾਰੇ ਉਹਨਾਂ ਯਤਨਾਂ ਦੁਆਰਾ ਜੋ ਅਸੀਂ ਮਿਲ ਕੇ ਕੀਤੇ ਹਨ, ਅਸੀਂ ਦੇਖਦੇ ਹਾਂ ਕਿ ਸੰਦੇਸ਼ ਨੇ ਆਕਾਸ਼ ਦੇ ਹੇਠ ਹਰੇਕ ਦੇਸ਼ ਵਿੱਚ ਪੰਤੇਕੁਸਤ ਦੇ ਸੰਦੇਸ਼ ਦੀ ਬਿਦਾਰੀ ਦੀ ਅੱਗ ਲਗਾਈ ਹੈ। ਇਸ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਤੇ ਪ੍ਰਸ਼ੰਸਾ ਕਰਦੇ ਹਾਂ, ਹੇ ਸਰਬ ਸ਼ਕਤੀਮਾਨ ਪਰਮੇਸ਼ਵਰ। ਅੱਜ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਸਾਡੇ ਦਿਲ ਨੂੰ ਸਥਿਰ ਕਰੋ, ਉਠਾਏ ਜਾਣ ਲਈ ਤਿਆਰ ਕਰੋ ਜੋ ਛੇਤੀ ਹੋਣ ਵਾਲਾ ਹੈ। ਅਸੀਂ ਵਿਸ਼ਵਾਸ ਕਰਦੇ ਹਾਂ, ਜੇ ਸਾਡੇ ਦਿਲ ਉਸ ਹਾਲਤ ਵਿੱਚ ਨਹੀਂ ਹਨ ਜਾਂ ਕਿਸੇ ਹੋਰ ਚੀਜ਼ ਲਈ ਜੋ ਤੁਸੀਂ ਸਾਡੇ ਲਈ ਰੱਖੀ ਹੈ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਸਾਡੀਆਂ ਕਮੀਆਂ ਨੂੰ ਮਾਫ਼ ਕਰੋ ਅਤੇ ਅੱਜ ਸਾਡੇ ਨਾਲ ਆਪਣੇ ਵਚਨ ਰਾਹੀਂ ਗੱਲ ਕਰੋ। ਇਸ ਕਲੀਸਿਯਾ ਦੇ ਪਾਸਟਰ ਨੂੰ, ਇਸ ਦੇ ਡੀਕਨਾਂ, ਟਰਸਟੀਆਂ ਅਤੇ ਸਾਰੇ ਲੇਵੀਆਂ ਮੈਂਬਰਾਂ ਨੂੰ ਅਸ਼ੀਸ਼ ਦਿਓ। ਇਸ ਛੋਟੀ ਗੀਤ ਮੰਡਲੀ ਅਤੇ ਪਿਆਨੋ ਵਾਦਕ ਸੰਗੀਤਕਾਰਾਂ ਨੂੰ ਅਸ਼ੀਸ਼ ਦਿਓ, ਸਭਨਾਂ ਨੂੰ। ਉਹਨਾਂ ਨੂੰ ਬਰਕਤ ਦਿਓ ਜੋ ਇਸ ਸਥਾਨ ਦੇ ਦਰਵਾਜਿਆਂ ਵਿੱਚ ਦਾਖਲ ਹੁੰਦੇ ਹਨ। ਹੁੰਦੇ ਕਿ ਉਹ ਹਰ ਵਾਰ ਬਦਲੇ ਹੋਏ ਬਾਹਰ ਜਾਣ, ਉਸ ਨਾਲੋਂ ਥੋੜਾ ਜਿਹਾ ਹੋਰ ਤੁਹਾਡੇ ਨੇੜੇ ਜਦੋਂ ਉਹ ਅੰਦਰ ਆਏ ਸਨ। ਇਹ ਬਖਸ਼ ਦਿਓ ਪਿਤਾ, ਅਜਿਹਾ ਹੋ ਜਾਵੇ ਅੱਜ ਸਵੇਰੇ ਹੀ, ਕਿਉਂਕਿ ਅਸੀਂ ਇਸ ਨੂੰ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਹੁਣ ਅਸੀਂ ਯਸ਼ਾਯਾ ਦੀ ਕਿਤਾਬ ਵੱਲ ਮੁੜਦੇ ਹਾਂ। ਅਸੀਂ ਪੜਾਂਗੇ 40ਵਾਂ ਅਧਿਆਇ। ਦਿਲਾਸਾ ਦਿਓ, ਮੇਰੀ ਪ੍ਰਜਾ ਨੂੰ ਦਿਲਾਸਾ ਦਿਓ, ਪਰਮੇਸ਼ਵਰ ਆਖਦਾ ਹੈ।
Speak ye comfortable words unto Jerusalem, and cry
Jerusalem nu dilasa deo, ate onu pukar ke aakho ki ohda yudh pura hoya,
that her iniquity is
ohdi badi da dan kabool hoya, kyun jo oh Jehova de hatthon apne sare paapan da dugna dan pa chukya। ਉਸਦੀ ਆਵਾਜ਼ ਜੋ ਉਜਾੜ ਵਿੱਚ ਪੁਕਾਰਦੀ ਹੈ, ਯਹੋਵਾ ਦਾ ਰਾਹ ਤਿਆਰ ਕਰੋ, ਬਿਆਬਾਨ ਵਿੱਚ ਸਾਡੇ ਪਰਮੇਸ਼ਵਰ ਲਈ ਇੱਕ ਰਾਜਮਾਰਗ ਨੂੰ ਸਿੱਧਾ ਬਣਾਓ।
ਐਵਰੀ ਵੈਲੀ ਸ਼ਾਲ ਬੀ ਐਗਜ਼ਾਲਟਿਡ ਐਂਡ ਦ ਮਾਊਂਟਨ,
ਹਰੇਕ ਦੂਨ ਉੱਚੀ ਕੀਤੀ ਜਾਵੇਗੀ, ਹਰੇਕ ਪਹਾੜ ਅਰ ਟਿੱਬਾ ਨੀਵਾਂ ਕੀਤਾ ਜਾਵੇਗਾ, ਖੁਰਦਲਾ ਪੱਧਰਾ ਅਰ ਬਿਖਰੇ ਥਾਂ ਮੈਦਾਨ ਹੋਣਗੇ।
ਐਂਡ ਦ ਗਲੋਰੀ ਆਫ ਦ ਲਾਰਡ shall be revealed and all flesh shall see.
ਯਹੋਵਾ ਦਾ ਪ੍ਰਤਾਪ ਪ੍ਰਗਟ ਹੋਵੇਗਾ ਅਤੇ ਸਭ ਬਸਰ ਇਕੱਠੇ ਵੇਖਣਗੇ, ਯਹੋਵਾ ਦਾ ਮੂੰਹ ਜੋ ਇਹ ਬੋਲਿਆ ਹੈ।
Now in the book of Samuel, 1 Samuel,
ਹੁਣ ਸ਼ਮੂਏਲ ਦੀ ਕਿਤਾਬ ਵਿੱਚ ਪਹਿਲਾ ਸ਼ਮੂਏਲ 3ਜਾ ਅਧਿਆਇ, ਮੈਂ ਪਹਿਲੀ, ਦੂਜੀ ਅਤੇ 19ਵੀਂ ਆਇਤ ਨੂੰ ਪੜ੍ਹਨਾ ਚਾਹੁੰਦਾ ਹਾਂ।
And the child Samuel ministered unto the Lord before Eli.
ਉਹ ਮੁੰਡਾ ਸ਼ਮੂਏਲ ਏਲੀ ਦੇ ਸਾਹਮਣੇ ਯਹੋਵਾ ਦੀ ਟਹਿਲ ਕਰਦਾ ਸੀ। ਉਹਨਾਂ ਦਿਨਾਂ ਵਿੱਚ ਯਹੋਵਾ ਦੀ ਬਾਣੀ ਵੱਡੀ ਦੁਰਲਭ ਸੀ, ਕਿਉਂ ਜੋ ਦਰਸ਼ਨ ਘੱਟ ਹੁੰਦਾ ਸੀ। ਉਸ ਵੇਲੇ ਅਜਿਹਾ ਹੋਇਆ ਜਾਂ ਏਲੀ ਆਪਣੇ ਥਾਂ ਲੰਮਾ ਪਿਆ ਸੀ, ਉਹਦੀਆਂ ਅੱਖੀਆਂ ਅਜਿਹੀਆਂ ਚੁੰਨੀਆਂ ਹੋਣ ਲੱਗੀਆਂ ਜੋ ਉਹ ਵੇਖ ਨਹੀਂ ਸਕਦਾ ਸੀ। ਪਰਮੇਸ਼ਵਰ ਦਾ ਦੀਵਾ ਜੋ ਯਹੋਵਾ ਦੀ ਹੈਕਲ ਵਿੱਚ ਜਿੱਥੇ ਪਰਮੇਸ਼ਵਰ ਦਾ ਸੰਦੂਕ ਸੀ, ਅਜੇ ਨਹੀਂ ਬੁੱਝਿਆ ਸੀ, ਅਤੇ ਸ਼ਮੂਏਲ ਵੀ ਲੰਮਾ ਪਿਆ ਹੋਇਆ ਸੀ। ਤਾਂ ਯਹੋਵਾ ਨੇ ਸ਼ਮੂਏਲ ਨੂੰ ਸੱਦਿਆ ਅਤੇ ਉਹ ਬੋਲਿਆ, ਮੈਂ ਹਾਜ਼ਰ ਹਾਂ। 19वीं आयत।
And Samuel grew, and the Lord was with him, and he did let none.
शमूएल वधा गया अते यहोवा ओदे संग सी। उसने ओदी कोई गल धरती उते अकारथी ना डिगन दिती।
Oh, that would be enough text that we could speak on here for.
एक काफी आयता हन जिस बारे असी इत्थे एक महीने लई गल कर सकदे हां। असी इन्ना शानदार आयता तो बहुत सारा विषय प्राप्त कर सकदे हां।
But this morning,
इस वेर साडे कोल अपने सही समय ते बाहर आउण लई लगभग 20 मिनट हन। मेरा अनुमान है कि एतवार दा स्कूल खत्म हो गया है या शायद ए इस दे बाद है, मेनू नहीं पता।
But however, I want to use the text of the voice
पर फिर भी मैं इस विषय नूं लेना चाहुंदा हां, इना अखीरले दिनां विच परमेश्वर दी आवाज।
outstanding time
ए बहुत ही खास समय है। सानू एहसास है कि असी लिखतां विचों कित्थों बोल रहे हां।
It said there was no open vision in the days।
इसने क्या शमूएल दे दिनां विच कोई खुला दर्शन नहीं सी, इसलिए जिथे कोई दर्शन नहीं है बाइबल ने क्या लोक नाश हो जांदे हन।
We must have a vision।
साडे कोल इक दर्शन होना चाहिदा है। दर्शन नबियां दे कोल आउंदे हन। ए प्रभु दा वचन है जो उना नाल बोलदा है।
And we find out that Eli was not a prophet।
सानू पता लगदा है कि एली एक नबी नहीं सी, एली एक जाजक सी। ओ बुड्ढा हो रहा सी, उस दियां अखां धुंधलियां हो रहियां सन। ओ आले दुआले जान लई वेख नहीं सकदा सी। एक बहुत भारा आदमी सी। उसने प्रभु दे काम नूं अनगोलिया करना शुरू कर दिता सी। ए कुछ अजिहा ही है जो अज वर्गा है। मेनू लगदा है कि कलिसिया संगठन अते नामतारी कलिसियावां ओ लम्मे समय तो मैदान विच हन, ओ ढिले पैन लग पए हन। प्रभु दा काम अधूरा छड्या जा रहा है, सच्चाई दा वचन, क्योंकि कलीसिया अपने आप विच धुंधली निगाह वाली हो गई है। अते अज सानू लोड है परमेश्वर दी आवाज साडे विच बोले, सानू वापस ल्यावे। वेखो एली लम्मा पिया होया सी, उसदी निगाह खराब हो रही सी। ओ एक जाजक सी, उना कोल यहोवा वल्लों कोई खुला दर्शन नहीं सी, अते उत्थे एक वड्डी लोड सी। परमेश्वर ने समय दी लोड नूं पूरा करन दा वादा कीता है, ओ हमेशा अजिहा करदा है। अज सानू परमेश्वर दी आवाज दी लोड है, समय दी लोड नूं पूरा करन लई, उस समय दी लोड नूं पूरा करन लई जिस विच असी रह रहे हां। जद ओ एक वादा करदा है तां असी भरोसा कर सकदे हां कि ओ अपना वादा पूरा करेगा। एही विश्वास है जो विश्वासी नूं उस दे निर्माता विच है कि उसने लोड नूं पूरा करन दा वादा कीता सी।
And today, one reason that the church is in the condition
अज एक कारण की कलिसिया इस हालत विच है, इसलिए क्योंकि इत्थे बहुत सारियां आवाजां हन। कलिसिया नूं परमेश्वर दी आवाज तो दूर करन लई बहुत सारियां होर आवाजां हन। इत्थों तक कि बहुत सारियां लई परमेश्वर दी आवाज नूं सुन पाना औखा है, हालांकि ये बिल्कुल उना दे विचकार बोली जा रही है। वो शायद इस नूं समझ भी नहीं सकनगे, क्योंकि ये उना लई पराई चीज होवेगी। उना ने अपने आप नूं दिन दियां आवाजां ते बहुत ज्यादा केंद्रित कर लिया है। जे असी लिखतां नूं पढ़दे होए गौर करिए कि परमेश्वर दी आवाज उना लई पराई हो गई सी।
It's become that way again today.
ए अज फिर उसे तरह हो गया है कि परमेश्वर दी आवाज होर बहुत सारियां आवाजां हन। फिर जे परमेश्वर ने वादा कीता कि ओ सानू ए देवेगा, जे होर आवाजां परमेश्वर दी आवाज दे उलट हन, फिर जरूर साडे दुश्मन की आवाज होवेगी। सानू उलझाउन लई कि जद परमेश्वर की आवाज इस नू बोले ता ये सानू समझ ना आवे। असी देखिया कि एली अते शमूएल दे नाल कुछ अजिहा ही सी, पर एली ने तुरंत पहचान लिया कि ये परमेश्वर सी अते एली उते बिल्कुल एक फटकार सी, क्योंकि परमेश्वर दी आवाज ने शमूएल नाल गल करदिया उसनु एली दे गलत कमां बारे दस्या सी। क्योंकि उसने अपने पुत्रा नु पालिया सी, ओ पेटा तो पैसे अते मास लै रहे सन, ए सही नहीं सी, ओ गलत काम कर रहे सन परमेश्वर दे वचन दे उल्ट। अते शमूएल सिर्फ इको ही काम कर सकता सी कि ओही कुछ बोले, ओ अजिहा करन तो थोड़ा जिहा झिझक रहा सी, क्योंकि ए उस जगह दे विरुद्ध सी जिथे उस नु वड्डा होण दे लई भेजा गया सी।
But Eli said, speak on.
एली अते मंदर विच, पर एली ने क्या बोल विख्या, उसने उसनु बिल्कुल ओही दस्या जो होन वाला सी। एली दे दिन एक जाजक दी तौर ते खत्म हो गए सन, क्योंकि परमेश्वर बोलिया सी अते परमेश्वर अपना संदेश शमूएल नबी राही भेज रहा सी। बहुत ही विचित्र जन्म, बालक पुने तो यहोवा नु समर्पित। परमेश्वर उस नाल बोलिया जद एक बालक सी, उसनु उस काम लई तैयार कर रहा सी जो अगे रखा गया सी। एली दा समा समाप्त हो रहा सी। अज धरती उत्ते बहुत सारियां आवाजां हन, एक बहुत ही औखी गल है क्योंकि ये अलौकिक दी आवाज नु दब दिंदियां हन। इथे बहुत सारियां बौद्धिक आवाजां हन, शक्तिशाली मनुखां दियां महान आवाजां जो बुद्धिजीवी हन, उन्हां दे बौद्धिक तर्क राष्ट्रां नूं वी हिला दिंदे हन। ओ सिर्फ रातों रात दे लोक नहीं हन, पर ओ राष्ट्रां नूं हिलाउंदे हन, महान संगठनां नूं इकट्ठे करदे हन। शानदार मुहिमां फुल्लां नाल सजियां होईयां, एक व्यक्ति थोड़ा जा उलझ जावेगा। ए उन्हां नूं उलझाउण लई काफी है, ए चीजां अग्गे वधदियां हन अते खुशहाल होई जांदियां हन। अजिहियां आवाजां उठदियां हन अते ए काम करदियां हन, इस कारण परमेश्वर दी आवाज नूं किते पिछे रख दिता जांदा है, परमेश्वर दी सच्ची आवाज नूं। अते परमेश्वर दी आवाज, ओ कहंदे हन असीं किवें जाणांगे कि ए परमेश्वर दी आवाज है, क्योंकि अज लई उस वेले ए एक प्रमाणित नबी विच सी। हुण अज असीं किवें जाणदे हां कि ए परमेश्वर दी आवाज है, क्योंकि ए नबी दे वचन दा प्रगट होना है, ए परमेश्वर दा नबी है। परमेश्वर दी सच्ची आवाज सिर्फ उस असली जिउंदे अलौकिक परमेश्वर नूं वापस लेउंदी है, उस दे अलौकिक वचन दे नाल, सच्चे वचन दे अलौकिक प्रगटावे दे नाल। उदों असीं जानदे हां कि ए परमेश्वर दी आवाज है, क्योंकि होर खेतरां विच होर बहुत कुछ है जो उसनूं लगभग दब दिंदा है, पर याद रखो ए चमकेगा, ए सामने आवेगा, ए इसनूं करेगा।
Now, there is a voice today in the world of politics. That's a great voice.
हुण राजनीति दी दुनिया विच एक आवाज है, ए बहुत वड्डी आवाज है, अते लोक बिल्कुल राजनीति दे इस महान दिन विच ए सब उनां दे गिरजियां ते हर चीज विच रल गया है।
And many times that we have just seen recently,
कई बार जिवें कि असीं हुणे-हुणे देखिया है कि राजनीति दी आवाज असल विच वधेरे मजबूत है कलीसियावां विच परमेश्वर दी आवाज नालों, नहीं तां अमरीकी लोकां ने ओ कदे नहीं कीता हुंदा जो उनां ने हुणे कीता है, समझे? उनां ने ए कदे नहीं कीता हुंदा, जे कलीसिया विच परमेश्वर दी आवाज नूं जिंदा रख्या जांदा तां उनां ने कदे वी ओ गलतियां ना कीतियां हुंदियां।
But the
पर राजनीती दी आवाज अज धरती उते परमेश्वर दी आवाज नालों बहुत ज्यादा मजबूत है। इथों तक कि लोकां ने अपने मसीही जन्म सिद्ध अधिकार नूं प्रसिद्धि सिख्या अते राजनीतिक शक्ति दी गंदगी लई वेच दिता है। इस नूं वेखना बहुत शर्मनाक है। साडा देश जिस चीज ते बनिया सी, जिस उते बनिया सी, लोक उस तों बिलकुल वापस मुड़ गए अते उसे चीज लई वोट दिती जिस लई असीं दूसरा देश छड्या सी। अते प्लाईमोथ रोक अते मे फ्लावर अते ओ इत्थे आए अते इस महान अर्थव्यवस्था दी स्थापना कीती जो अज साडे कोल है। ओही चीज है जिस तों बाहर आउण लई असीं बहुत सख्त लड़ाई लड़ी सी। असीं अपने आप नूं दोबारा उस दे शिकंजे विच पा दिता है, क्योंकि बाइबल कहंदी है कि ये इस तरह होवेगा।
And the system of Eli, a priest instead of a prophet,
एली दी प्रणाली, एक नबी दी बजाए एक जाजक, नबी वचन है, जाजक कलिसिया सी, एक अजही हालत विच पहुंच गई कि ये इन्नी टिली हो गई है कि वचन लोकां लई पराया हो गया है। वो इसनू नहीं समझदे। तुसी इसनू बोल सकदे हो, वो इसनू नहीं समझदे क्योंकि वो इसलई सिखलाई प्राप्त नहीं हन। पौलुस ने क्या, जे तुरी अस्पष्ट आवाज देवे, कौन अपने आप नू लड़ाई लई तैयार करेगा? लोक एक कलिसिया दी आवाज लई सिखलाई प्राप्त हन, एक कलिसिया दी तुरी। साडे एतवार दे स्कूल विच उना दे मुकाबले असी वधेरे प्राप्त कर चुके हां। इसका कोई मतलब नहीं है, सानू उना बाकी दे नालों साडी नामधारी कलिसिया विच वधेरे प्राप्त होया है। असी नामधारी कलिसियावां विच सब तों वड्डे हां। वेखो, ये एक अजही आवाज है जिस लई लोकां नूं सिखलाई दित्ती गई है। गली विच ओ लोकां नूं लैण लई बाहर जांदे हन अते उनां नूं अंदर लियांदे हन। वड्डी मुहिम विच हजारां दे हजारां गुणां नूं अंदर लियाउण लई जांदे हन। ओ किस चीज विच दिलचस्पी रखदे हन? साडे कोल सब तों वड्डी कलिसिया है, साडे कोल सब तों वड्डी संगत है, साडे एतवार दे स्कूल विच सब तों ज्यादा मैंबर हन, साडे शहर दा मेयर साडी कलिसिया विच आउंदा है। हो सकदा है कि ये सब कुछ चंगा होवे, पर जे ओही कलिसिया परमेश्वर दी आवाज लई सिखलाई प्राप्त नहीं है जो इंजील दी तुरी है, तां इस नाल की लाभ होवेगा? जदों कोई चीज उड़दी है, बस जिवें साडी सरकार विच उठी है, की होया? कलिसिया तुरी दी आवाज नूं नहीं जानदी सी, ओ नहीं जानदे सन की करना है। वड्डी खुशहाली दा वादा करदे होए एक बौद्धिक दैंत अंदर आउंदा है। ओ बिल्कुल उसे चीज उते चले गए जिस दी बाइबल ने भविष्यवाणी कीती सी। इस नूं अंदर ले आए हन। देखो, एक राजनीतिक आवाज है। इसने साबित कर दिता है कि इसने धार्मिक आवाज, अंजील दी आवाज नूं पछाड़ दिता है। ਜਾਂ ਉਹਨਾਂ ਨੇ ਕਦੇ ਵੀ ਉਹਨਾਂ ਕੀਤਾ ਹੁੰਦਾ ਜੋ ਉਹਨਾਂ ਨੇ ਕੀਤਾ ਹੈ, ਕਿਉਂਕਿ ਸਾਡੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਵਾਅਦਾ ਕੀਤਾ ਗਿਆ ਹੈ, ਸਾਡੇ ਨਾਲ ਖੁਸ਼ਹਾਲੀ ਦਾ ਵਾਅਦਾ ਕੀਤਾ ਗਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਇਹ ਮਿਲੇਗੀ, ਪਰ ਫਿਰ ਵੀ ਇਸ ਦਾ ਵਿਸ਼ਵਾਸੀ ਲਈ ਕੋਈ ਮਤਲਬ ਨਹੀਂ ਹੈ। ਇਬਰਾਨੀਆਂ ਦੀ ਕਿਤਾਬ ਵੱਲ ਮੁੜੋ, 11ਵੇਂ ਅਧਿਆਏ ਵਿੱਚ ਸੰਤ ਪੌਲੁਸ ਨੂੰ ਬੋਲਦੇ ਹੋਏ ਸੁਣੋ, ਕਿਵੇਂ ਉਹਨਾਂ ਦਿਨਾਂ ਵਿੱਚ ਉਹ ਭੇਡਾਂ ਤੇ ਬੱਕਰੀਆਂ ਦੀਆਂ ਖਲਾਂ ਵਿੱਚ ਭਟਕਦੇ ਫਿਰੇ, ਬੇਸਹਾਰਾ ਸੀ, ਕੋਈ ਥਾਂ ਨਹੀਂ ਸੀ, ਸ਼ਹਿਰ ਵਿੱਚ ਦਾਖਲ ਨਹੀਂ ਹੋ ਸਕਦੇ ਸਨ। ਮੈਂ ਨਿਸ਼ੀਅਨ ਕੌਂਸਲ ਵਿੱਚ ਪੜ੍ਹ ਰਿਹਾ ਸੀ ਜਦੋਂ ਨਿਸ਼ੀਆ ਵਿੱਚ ਮਹਾਨ ਮੁੱਦੇ ਆਉਂਦੇ ਸਨ। ਰੋਮ ਮਸੀਹ ਦੀ ਮੌਤ ਤੋਂ 300 ਸਾਲ ਬਾਅਦ ਮਹਾਨ ਨਿਸ਼ੀਅਨ ਕੌਂਸਲ ਵਿੱਚ, ਜਦੋਂ ਮਹਾਨ ਕਲਿਸਿਆ ਉਸ ਦੇ ਲਈ ਖੜੀ ਸੀ ਜੋ ਸਹੀ ਸੀ, ਉਹ ਬਾਈਬਲ ਨੂੰ ਚਾਹੁੰਦੇ ਸਨ। ਰੋਮੀਆਂ ਦੀ ਪਹਿਲੀ ਕਲਿਸਿਆ ਦੇ ਰੋਮਨ ਪ੍ਰਵਰਤਕਾਂ ਨੇ ਸਿਧਾਂਤਾਂ ਨੂੰ ਅੰਦਰ ਲਿਆਂਦਾ। ਉਦਾਹਰਨ ਵਜੋਂ ਜਿਵੇਂ ਸਾਡੇ ਕੋਲ ਕ੍ਰਿਸਮਸ ਹੈ, ਕ੍ਰਿਸਮਸ ਜਾਣੀ ਮਸੀਹ ਦਾ ਜਨਮ ਦਸੰਬਰ ਦੇ 25ਵੇਂ ਦਿਨ ਨਹੀਂ ਹੋਇਆ ਸੀ, ਕਿਉਂ? ਯਹੂਦੀਆ ਦੀਆਂ ਪਹਾੜੀਆਂ ਬਰਫੀਲੀਆਂ ਸਨ। ਇਹ ਬਾਈਬਲ ਦੀਆਂ ਹੋਰ ਸਾਰੀਆਂ ਭਵਿੱਖਬਾਣੀਆਂ ਦੇ ਉਲਟ ਹੈ। ਉਹ ਬਸੰਤ ਰੁੱਤ ਵਿੱਚ ਜੰਮਿਆ ਸੀ, ਜਿਵੇਂ ਸਾਰੇ ਲੇਲੇ ਜੰਮਦੇ ਹਨ। ਉਹ ਘਰ ਦੀ ਬਜਾਏ ਵਾੜੇ ਵਿੱਚ ਕਿਉਂ ਪੈਦਾ ਹੋਇਆ? ਉਹ ਇੱਕ ਲੇਲਾ ਸੀ, ਉਸ ਨੂੰ ਜਗਵੇਦੀ ਤੇ ਕਿਉਂ ਨਹੀਂ ਲਿਜਾਇਆ ਗਿਆ? ਜਾਂ ਉਸਦੀ ਜਗਵੇਦੀ ਜਿੱਥੇ ਉਸਦੇ ਕੇਲ ਠੋਕੇ ਗਏ, ਸਲੀਬ, ਉਸ ਨੂੰ ਸਲੀਬ ਵੱਲ ਲਿਜਾਇਆ ਗਿਆ ਸੀ। ਤੁਸੀਂ ਭੇਡਾਂ ਨੂੰ ਬੁੱਚੜਖਾਨੇ ਵੱਲ ਲੈ ਜਾਂਦੇ ਹੋ। ਉਹ ਇੱਕ ਲੇਲਾ ਸੀ, ਇਸ ਲਈ ਉਹ ਉਦੋਂ ਪੈਦਾ ਹੋਇਆ ਜਦੋਂ ਲੇਲੇ ਪੈਦਾ ਹੁੰਦੇ ਹਨ। ਪਰ ਤੁਸੀਂ ਦੇਖੋ, ਉਹਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹਨਾਂ ਕੋਲ ਸੂਰਜ ਦੇਵਤਾ ਦਾ ਜਨਮ ਦਿਨ ਸੀ, ਜੋ ਸੂਰਜ ਮੰਡਲ ਵਿੱਚ ਹੈ। ਸੂਰਜ 20 ਦਸੰਬਰ ਤੋਂ 25 ਦਸੰਬਰ ਤੱਕ 5 ਦਿਨਾਂ ਦੇ ਲਈ। ਇਨ੍ਹਾਂ ਦਿਨਾਂ ਵਿੱਚ ਸੂਰਜ ਵਿੱਚ ਸ਼ਾਇਦ ਹੀ ਕੋਈ ਹਿਲਜੁਲ ਹੋਵੇ। ਇਹ ਹਰ ਦਿਨ ਥੋੜਾ ਬਦਲਦਾ ਹੈ, ਲੰਮਾ ਅਤੇ ਲੰਮਾ ਅਤੇ ਲੰਮਾ ਹੁੰਦਾ ਜਾਂਦਾ ਹੈ, ਜਦੋਂ ਤੱਕ ਜੁਲਾਈ ਦੇ ਆਪਣੇ ਸਭ ਤੋਂ ਲੰਮੇ ਦਿਨ ਤੱਕ ਨਹੀਂ ਆਉਂਦਾ। ਫਿਰ ਦਸੰਬਰ ਵਿੱਚ ਇਸਦਾ ਸਭ ਤੋਂ ਛੋਟਾ ਦਿਨ ਆਉਂਦਾ ਹੈ। ਫਿਰ 25 ਤਰੀਕ ਦਾ ਉਹ ਛੋਟਾ ਸਮਾਂ, 20 ਤੋਂ ਲੈ ਕੇ 25 ਤੱਕ, ਉਹਨਾਂ ਕੋਲ ਰੋਮਨ ਸਰਕਸ ਅਤੇ ਸੂਰਜ ਦੇਵਤੇ ਦੇ ਜਨਮ ਦਿਨ ਦਾ ਜਸ਼ਨ ਹੁੰਦਾ ਸੀ। ਤਾਂ ਫਿਰ ਜੁਪੀਟਰ, ਜੋ ਇੱਕ ਰੋਮਨ ਦੇਵਤਾ ਸੀ, ਉਹ ਉਦੋਂ ਉਸ ਨੂੰ ਇਹ ਕਹਿ ਕੇ ਅੰਦਰ ਲੈ ਆਏ, ਅਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਸੂਰਜ ਦੇਵਤਾ ਦੇ ਜਨਮ ਦਿਨ ਨੂੰ ਲਵਾਂਗੇ ਅਤੇ ਇਹਨਾਂ ਨੂੰ ਇਕੱਠਾ ਕਰਕੇ ਇੱਕ ਵੱਡਾ ਜਸ਼ਨ ਬਣਾਵਾਂਗੇ। ਇਹ ਉਲਟ ਹੈ। ਉਹ ਬਹੁਤ ਸਾਰੀਆਂ ਚੀਜ਼ਾਂ ਉਹ ਅੰਦਰ ਲੈ ਆਏ ਹਨ। ਫਿਰ ਜਦੋਂ ਪਰਮੇਸ਼ਵਰ ਦੇ ਸੱਚੇ ਆਦਮੀ, ਜੋ ਵਚਨ ਦੇ ਨਾਲ ਰਹਿਣਾ ਚਾਹੁੰਦੇ ਸਨ, ਜਿਵੇਂ ਪੋਲੀਕਾਰ, ਇਰੇਨੀਅਸ, ਮਾਰਟਿਨ, ਉਹ ਮਹਾਨ ਮੁੱਢਲੇ ਪਵਿੱਤਰ ਪੁਰਸ਼ ਜੋ ਸੱਚਾਈ ਦੇ ਨਾਲ ਰਹਿਣਾ ਚਾਹੁੰਦੇ ਸਨ, ਜਦੋਂ ਉਹ ਨਿਸ਼ਨ ਕੌਂਸਲ ਰਾਹੀਂ ਅੰਦਰ ਲਿਆਏ, ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਇੰਨਾ ਰੱਦ ਕਰ ਦਿੱਤਾ ਗਿਆ ਕਿ ਜਦ ਨਬੀ ਉਜਾੜ ਵਿੱਚੋਂ ਬਾਹਰ ਆਉਂਦੇ ਸਨ ਤਾਂ ਉਹਨਾਂ ਦੇ ਆਲੇ ਦੁਆਲੇ ਕੁਝ ਵੀ ਨਹੀਂ ਹੁੰਦਾ ਸੀ ਪਰ ਭੇਡ ਦੀ ਖਾਲ ਦਾ ਇੱਕ ਟੋਟਾ, ਉਸ ਸਭਾ ਵਿੱਚ ਬੈਠਣ ਲਈ। ਪਰ ਉਹ ਯਹੋਵਾ ਦੇ ਵਚਨ ਨੂੰ ਜਾਣਦੇ ਸਨ। ਪਰ ਪ੍ਰਸਿੱਧੀ, ਉਹ 15 ਦਿਨਾਂ ਦੀ ਖੂਨੀ ਰਾਜਨੀਤੀ ਨੇ ਇਸ ਨੂੰ ਪਛਾੜ ਦਿੱਤਾ ਸੀ। ਫਿਰ ਸਾਡੇ ਕੋਲ 1000 ਸਾਲਾਂ ਦਾ ਹਨੇਰ ਯੁੱਗ ਸੀ, ਪਰ ਪਰਮੇਸ਼ਵਰ ਨੇ ਵਾਅਦਾ ਕੀਤਾ ਕਿ ਤੁਰੀ ਦੁਬਾਰਾ ਵੱਜੇਗੀ। ਲੋਕੋ, ਹਮੇਸ਼ਾ ਵਚਨ ਦੀ ਆਵਾਜ਼ ਨੂੰ ਸੁਣੋ, ਹਮੇਸ਼ਾ ਪਰਖੋ ਕਿ ਤੁਸੀਂ ਵਚਨ ਨਾਲ ਕੀ ਕਰਦੇ ਹੋ। ਰਾਜਨੀਤੀ ਦੀ ਆਵਾਜ਼ ਸਾਡੇ ਕੋਲ ਅਮਰੀਕਾ ਅਤੇ ਬਾਕੀ ਦੁਨੀਆਂ ਵਿੱਚ ਅੱਜ ਉੱਚੀ ਬੋਲਣ ਵਾਲੀ ਆਵਾਜ਼ ਹੈ ਅਤੇ ਹਾਲੀਵੁੱਡ ਦੀ ਆਵਾਜ਼ ਹੈ। ਇਸ ਨੇ ਸੰਸਾਰ ਤੇ ਕਬਜ਼ਾ ਕਰ ਲਿਆ ਹੈ। ਹਾਲੀਵੁੱਡ ਵਿੱਚ ਕਿਸੇ ਨੂੰ ਕਿਸੇ ਚੀਜ਼ ਨੂੰ ਲੈ ਕੇ ਬਾਹਰ ਆਉਂਦੇ ਹੋ, ਤੁਸੀਂ ਇਸ ਨੂੰ ਪੂਰੇ ਦੇਸ਼ ਵਿੱਚ ਪਾਓਗੇ। ਹੁਣ ਅਸੀਂ ਵੇਖਦੇ ਹਾਂ ਕਿ ਉਹਨਾਂ ਨੇ ਸਾਡੀਆਂ ਔਰਤਾਂ ਲਈ ਇੱਕ ਨਮੂਨਾ ਠਹਿਰਾਇਆ ਹੈ, ਉਹਨਾਂ ਦੇ ਪਹਿਰਾਵੇ ਲਈ, ਉਹਨਾਂ ਦੇ ਵਾਲਾਂ ਦੇ ਅੰਦਾਜ਼ ਲਈ, ਉਹਨਾਂ ਨੇ ਉਹ ਪਹਿਰਾਵਾ ਠਹਿਰਾਇਆ ਹੈ। ਕਲੀਸਿਆ ਨੂੰ ਉਸ ਬਾਰੇ ਪਰਮੇਸ਼ਵਰ ਦੀ ਤੁਰੀ ਦੀ ਆਵਾਜ਼ ਨੂੰ ਜਾਣਨਾ ਚਾਹੀਦਾ ਹੈ, ਪਰ ਇੱਥੇ ਬਹੁਤ ਜ਼ਿਆਦਾ ਉਲਝਣ ਹੈ ਕਿਉਂਕਿ ਤੁਸੀਂ ਦੂਜਿਆਂ ਨੂੰ ਉਦਾਹਰਣਾਂ ਵਜੋਂ ਇਹ ਕਰਦੇ ਹੋਏ ਵੇਖਦੇ ਹੋ। ਉਸ ਤਰ੍ਹਾਂ ਦੀ ਉਦਾਹਰਣ ਦੇ ਅਨੁਸਾਰ ਕਦੇ ਵੀ ਆਪਣੇ ਆਪ ਨੂੰ ਨਮੂਨੇ ਨਾ ਬਣਾਓ ਕਿਉਂਕਿ ਇਹ ਨਾਸ਼ਵਾਨ ਹੈ। ਹਮੇਸ਼ਾ ਪਰਮੇਸ਼ਵਰ ਦੀ ਆਵਾਜ਼ ਸੁਣੋ, ਉਹ ਇਸ ਬਾਰੇ ਕੀ ਕਹਿੰਦਾ ਹੈ। ਫਿਰ ਅਸੀਂ ਦੇਖਦੇ ਹਾਂ ਹਾਲੀਵੁੱਡ ਵਿੱਚ ਉਹ ਚੀਜ਼ਾਂ ਨੂੰ ਉਭਾਰਦੇ ਹਨ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਜਾਈਏ, ਮੈਨੂੰ ਬਸ ਇਸ ਬਾਰੇ ਸਿਰਫ ਇੱਕ ਪਲ ਹੋਰ ਬੋਲਣ ਦਿਓ। ਜ਼ਿਆਦਾ ਚਿਰ ਨਹੀਂ ਹੋਇਆ ਇੱਥੇ ਇੱਕ ਚੀਜ਼ ਆਈ ਸੀ ਹਾਲੀਵੁੱਡ ਵਿੱਚ, ਇੱਕ ਆਦਮੀ। ਹੁਣ ਉਸ ਆਦਮੀ ਦੇ ਵਿਰੁੱਧ ਕੁਝ ਨਹੀਂ ਹੈ, ਉਹ ਇੱਕ ਪ੍ਰਾਣੀ ਹੈ ਜਿਸ ਲਈ ਮਸੀਹ ਮਰਿਆ ਸੀ, ਪਰ ਸਿਰਫ ਤੁਹਾਨੂੰ ਦਿਖਾਉਣ ਲਈ। ਉਹਨਾਂ ਨੇ ਇੱਕ ਛੋਟੀ ਜਿਹੀ ਚੀਜ਼ ਦੀ ਕਾਢ ਕੱਢੀ ਜਿਸ ਨੂੰ ਬੱਚੇ ਵਰਤਦੇ ਹਨ, ਜਿਸ ਨੂੰ ਹੁੱਲਾ ਹੂਪ ਕਹਿੰਦੇ ਹਨ, ਹੁੱਲਾ ਹੂਪ ਜਾਂ ਕੁਝ ਹੋਰ। ਜੇ ਤੁਸੀਂ ਕਦੇ ਅਸ਼ਲੀਲਤਾ ਅਤੇ ਉਹਨਾਂ ਚੀਜ਼ਾਂ ਨੂੰ ਦੇਖਿਆ ਹੈ ਜੋ ਇਸ ਦੇ ਪਿੱਛੇ ਹਨ, ਜੋ ਛੋਟੇ ਬੱਚਿਆਂ ਵਿੱਚ ਹਨ, ਇਹ ਸਹੀ ਨਹੀਂ ਹੈ। ਹੁਣ ਹਾਲੀਵੁੱਡ ਬੰਦੂਕੀ ਲੜਾਕੂਆਂ ਨਾਲ ਭਰਿਆ ਹੋਇਆ ਹੈ। ਹੁਣ ਕੋਈ ਵੀ ਜੋ ਇਤਿਹਾਸ ਨੂੰ ਜਾਣਦਾ ਹੈ, ਉਹ ਜਾਣਦਾ ਹੈ ਕਿ ਉਹਨਾਂ ਦਿਨਾਂ ਵਿੱਚ ਲੋਕ ਉਹ ਬੰਦੂਕੀ ਲੜਾਕੂ ਵੱਖਰੇ ਲੋਕ ਸਨ, ਉਹ ਚੰਗੇ ਨਾਗਰਿਕ ਨਹੀਂ ਸਨ, ਉਹ ਬਦਮਾਸ਼ ਸਨ, ਉਹ ਐਲ ਕੈਪੋਨ ਅਤੇ ਡਿਲਿੰਜਰ ਵਰਗੇ ਸਨ। ਉਹਨਾਂ ਕੋਲ ਇੱਕ ਹਾਲੀਵੁੱਡ ਨਾਟਕ ਹੈ ਜਿਸ ਨੂੰ ਉਹ ਕਹਿੰਦੇ ਹਨ ਟੈਲੀਵਿਜ਼ਨ ਉੱਤੇ, ਉਹ ਕਹਿੰਦੇ ਹਨ ਗਨ ਸਮੋਕ। ਮੈਂ ਇਸ ਨੂੰ ਮੋਨੀਟਰ ਤੇ ਸੁਣਿਆ ਸੀ ਕਿਸੇ ਦਿਨ ਕਿ ਉਹ ਬੰਦਾ ਜੋ ਇਸ ਨੂੰ ਚਲਾਉਂਦਾ ਹੈ, ਅਰਨੇਸ ਜਾਂ ਕੁਝ ਜਾਂ ਅਰਨੇਸ, ਮੈਂ ਭੁੱਲ ਜਾਂਦਾ ਹਾਂ ਕਿ ਉਸਦਾ ਨਾਮ ਕੀ ਹੈ। ਉਹ ਮੈਟ ਡਿਲਨ ਦੀ ਨੁਮਾਇੰਦਗੀ ਕਰਦਾ ਹੈ ਜੋ ਕੰਸਾਸ ਵਿਚ ਜ਼ਿਲ੍ਹੇ ਦਾ ਪ੍ਰਧਾਨ ਸੀ। ਮੈਟ ਡਿਲਨ ਇੱਕ ਖਰਗੋਸ਼ ਵਾਂਗ ਪੀਲਾ ਸੀ। ਉਸਨੇ 28 ਆਦਮੀਆਂ ਨੂੰ ਪਿੱਠ ਵਿਚ ਗੋਲੀ ਮਾਰ ਦਿੱਤੀ ਜੋ ਨਿਰਦੋਸ਼ ਲੋਕ ਡੋਜ ਸ਼ਹਿਰ ਵਿਚੋਂ ਬਾਹਰ ਜਾ ਰਹੇ ਸਨ ਅਤੇ ਇੱਕ ਝਾੜੀ ਵਿਚ ਇੰਤਜ਼ਾਰ ਕਰਦਾ ਸੀ। ਜਦੋਂ ਕੋਈ ਆਦਮੀ ਆਉਂਦਾ, ਕੋਈ ਉਸ ਨੂੰ ਬੁਲਾਉਂਦਾ ਅਤੇ ਉਸ ਨੂੰ ਦੱਸਦਾ ਕਿ ਕੋਈ ਬਦਮਾਸ਼ ਆ ਰਿਹਾ ਹੈ। ਫਿਰ ਉੱਥੇ ਰੁਕਿਆ ਰਹਿੰਦਾ। ਜਦੋਂ ਆਦਮੀ ਆਉਂਦਾ, ਉਹ ਉਸ ਨੂੰ ਪਿੱਠ ਪਿੱਛੇ ਗੋਲੀ ਮਾਰ ਦਿੰਦਾ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਉਹ ਵੱਡਾ ਆਦਮੀ ਜੋ ਹੇਠਾਂ ਆਉਂਦਾ ਹੈ, ਇਹ ਸਰਾਸਰ ਪਾਪ ਦੀ ਵਡਿਆਈ ਹੈ। ਪਰ ਸਾਡੇ ਦੇਸ਼ ਦੇ ਛੋਟੇ ਬੱਚੇ ਤੁਹਾਨੂੰ ਯਿਸੂ ਮਸੀਹ ਬਾਰੇ ਦੱਸਣ ਨਾਲੋਂ ਮੈਟ ਡਿਲਨ ਬਾਰੇ ਵਧੇਰੇ ਦੱਸ ਸਕਦੇ ਹਨ। ਦੁਕਾਨਾਂ, 10 ਸੈਂਟ ਸਟੋਰ ਅਤੇ ਕੱਪੜਾ ਵਿਭਾਗ ਛੋਟੇ ਛੋਟੇ ਬੰਦੂਕਾਂ ਦੇ ਖਿਡੌਣਿਆਂ ਨਾਲ ਭਰੇ ਹੋਏ ਹਨ, ਛੋਟੀਆਂ ਟੋਪੀਆਂ ਦੇ ਨਾਲ ਜੋ ਤੁਸੀਂ ਕਿਤੋਂ ਵੀ ਖਰੀਦ ਸਕਦੇ ਹੋ। ਇਸ ਨੂੰ ਪਹਿਨਣਾ ਠੀਕ ਹੈ, ਪਰ ਮੈਂ ਬਸ ਤੁਹਾਨੂੰ ਦੱਸ ਰਿਹਾ ਹਾਂ, ਤੁਸੀਂ ਵੇਖੋ, ਵਪਾਰਕ ਜਗਤ ਉਸ ਚੀਜ਼ ਨੂੰ ਉੱਪਰ ਚੁੱਕਦਾ ਹੈ ਅਤੇ ਇਸ ਤੋਂ ਲੱਖਾਂ ਡਾਲਰ ਕਮਾਉਂਦਾ ਹੈ। ਸਾਡੇ ਕੋਲ ਉਹ ਹੈ ਜਿਸ ਨੂੰ ਅਸੀਂ ਸੰਤ ਪੈਟ੍ਰਿਕ ਦਿਵਸ ਕਹਿੰਦੇ ਹਾਂ, ਸਾਡੇ ਕੋਲ ਉਹ ਹੈ ਜਿਸ ਨੂੰ ਅਸੀਂ ਧਾਰਮਿਕ ਛੁੱਟੀਆਂ ਕਹਿੰਦੇ ਹਾਂ। ਵਪਾਰਕ ਜਗਤ ਨੇ ਇਸ ਨੂੰ ਚੁਣ ਲਿਆ ਹੈ, ਉਹ ਲੱਖਾਂ ਡਾਲਰ ਕਮਾਉਂਦੇ ਹਨ। ਮਦਰਸ ਡੇ ਯਾਨੀ ਮਾਵਾਂ ਦਾ ਦਿਨ, ਫੁੱਲਾਂ ਦੇ ਗੁਲਦਸਤੇ, ਕਿਉਂ? ਹਰ ਇੱਕ ਦਿਨ ਮਾਂ ਲਈ ਸਨਮਾਨਯੋਗ ਦਿਨ ਹੋਣਾ ਚਾਹੀਦਾ ਹੈ। ਉਹ ਬਜ਼ੁਰਗ ਕਿਤੇ ਬਾਹਰ ਹੈ, ਜਾ ਕੇ ਉਸ ਨੂੰ ਮਿਲੋ। ਇਹ ਉਹਨਾਂ ਸਾਰਿਆਂ ਫੁੱਲਾਂ ਅਤੇ ਹੋਰ ਚੀਜ਼ਾਂ ਨਾਲੋਂ ਜ਼ਿਆਦਾ ਮਹਿੰਗਾ ਹੋਏਗਾ ਜੋ ਤੁਸੀਂ ਉਸ ਨੂੰ ਭੇਜ ਸਕਦੇ ਹੋ। ਵੇਖੋ, ਪਰ ਉਹ ਇਸ ਨੂੰ ਚੁਣ ਲੈਂਦੇ ਹਨ। ਇਹ ਇੱਕ ਆਵਾਜ਼ ਹੈ, ਅਸੀਂ ਇਸ ਦੇ ਨਾਲ ਰਲ ਜਾਂਦੇ ਹਾਂ। ਇਹ ਅਸਲ ਵਿੱਚ ਸਹੀ ਨਹੀਂ ਹੈ, ਪਰ ਤੁਸੀਂ ਕੀ ਕਰਨ ਜਾ ਰਹੇ ਹੋ? ਮੈਂ ਤੁਹਾਨੂੰ ਕੁਝ ਦੱਸਣ ਲਈ ਇੱਥੇ ਤਰਕ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਮੈਂ ਵਿਸ਼ਵਾਸ ਕਰਦਾ ਹਾਂ। ਪਰਮੇਸ਼ਵਰ ਦੀ ਆਵਾਜ਼ ਬਹੁਤ ਦੁਰਲੱਭ ਹੈ। ਹੁਣ ਸਾਨੂੰ ਪ�ਾ ਲੱਗਿਆ ਹੈ ਕਿ ਉਹਨਾਂ ਨੇ ਗਤੀ ਨਿਰਧਾਰਿਤ ਕੀਤੀ ਹੈ। ਕੀ ਤੁਸੀਂ ਕਦੇ ਧਿਆਨ ਦਿੱਤਾ ਹੈ? ਸਾਡੇ ਨੌਜਵਾਨ ਮੁੰਡੇ ਰਿੱਕੀ ਅਤੇ ਐਲਵਿਸ ਬਣ ਗਏ ਹਨ। ਤੁਹਾਡੇ ਕੋਲ ਜੇ ਅਜਿਹਾ ਬੱਚਾ ਹੈ ਜਿਸਦਾ ਅਜਿਹਾ ਨਾਮ ਹੈ, ਤਾਂ ਇਸ ਨੂੰ ਛੇਤੀ ਨਾਲ ਬਦਲ ਦਿਓ। ਉਸ ਨੂੰ ਨੰਬਰ ਕਹਿ ਕੇ ਬੁਲਾਓ, ਇੱਕ ਜਾਂ ਦੋ ਜਾਂ ਕੁਝ ਹੋਰ। ਇੱਕ ਭਿਆਨਕ ਗੱਲ ਹੈ, ਤੁਸੀਂ ਕਹਿੰਦੇ ਹੋ ਨਾਮ ਨਾਲ ਕੀ ਫਰਕ ਪੈਂਦਾ ਹੈ? ਕਿਉਂ? ਯਕੀਨਨ ਇਸ ਨਾਲ ਫਰਕ ਪੈਂਦਾ ਹੈ। ਤੁਹਾਡਾ ਨਾਮ ਤੁਹਾਡੇ ਜੀਵਨ ਦਾ ਚਰਿੱਤਰ ਚਿਤਰਨ ਕਰਦਾ ਹੈ। ਹੁਣ ਭਾਈ ਬ੍ਰਹਮ, ਤੁਸੀਂ ਅੰਕ ਵਿਗਿਆਨ ਤੇ ਹੋ। ਨਹੀਂ, ਮੈਂ ਨਹੀਂ ਹਾਂ, ਮੈਂ ਯਹੋਵਾ ਇੰਜ ਫਰਮਾਉਂਦਾ ਤੇ ਹਾਂ। ਅਜਿਹਾ ਕਿਉਂ ਸੀ ਜਦ ਯਾਕੂਬ ਆਪਣੇ ਨਾਮ ਦੇ ਅਨੁਸਾਰ ਜ਼ਿੰਦਗੀ ਜਿਉਂਦਾ ਰਿਹਾ? ਇੱਕ ਧੋਖੇਬਾਜ਼ ਵਾਂਗ, ਹੜੱਪਣ ਵਾਲਾ ਯਾਕੂਬ। ਜਦੋਂ ਪਰਮੇਸ਼ਵਰ ਨੇ ਉਸ ਨੂੰ ਬਦਲਿਆ, ਉਸਨੇ ਉਸਦਾ ਨਾਮ ਬਦਲ ਦਿੱਤਾ। ਪਰਮੇਸ਼ਵਰ ਨੇ ਸਾਊਲ ਨੂੰ ਪੌਲੁਸ, ਸ਼ਮਾਉਨ ਨੂੰ ਪਤਰਸ ਵਿੱਚ ਬਦਲ ਦਿੱਤਾ। ਯਕੀਨਨ ਇਸ ਵਿੱਚ ਕੁਝ ਹੈ। ਰਿੱਕੀ ਅਤੇ ਐਲਵਿਸ ਅਤੇ ਅਜਿਹੇ ਨਾਮ ਆਧੁਨਿਕ ਅਮਰੀਕੀ ਨਾਮ ਹਨ ਜੋ ਇੱਕ ਬੱਚੇ ਨੂੰ ਆਪਣੇ ਆਪ ਹੀ ਇਸ ਵਿੱਚ ਸੁੱਟ ਦਿੰਦੇ ਹਨ। ਸਮਝੇ ਮੇਰਾ ਕੀ ਮਤਲਬ ਹੈ? ਹੁਣ ਮੈਨੂੰ ਉਮੀਦ ਹੈ ਚੰਗਾ ਹੋਵੇਗਾ ਜੇ ਮੈਂ ਪਿੱਛਾ ਹਟ ਜਾਵਾਂ ਅਤੇ ਇਸ ਪਾਸੇ ਜ਼ਿਆਦਾ ਦੂਰ ਨਾ ਜਾਵਾਂ। ਸਮਝੇ ਮੇਰਾ ਕੀ ਮਤਲਬ ਹੈ? ਜੋ ਤੁਸੀਂ ਨਹੀਂ ਸਮਝ ਸਕੋਗੇ, ਪਰ ਇਹ ਸਭ ਚੀਜ਼ਾਂ ਆਮ ਆਦਮੀ ਦੇ ਵੀ ਸਮਝ ਨਹੀਂ ਆਉਂਦੀਆਂ। ਉਹ ਇਸ ਨੂੰ ਨਹੀਂ ਫੜਦੇ ਕਿਉਂਕਿ ਉਹਨਾਂ ਕੋਲ ਇੱਕ ਝੁਕਾ ਹੈ। ਬਸ ਇਹੀ ਸਭ ਉਹ ਸੁਣਦੇ ਹਨ, ਉਹ ਆਵਾਜ਼ਾਂ। ਇੱਥੇ ਦਾਰਸ਼ਨਿਕਾਂ ਦੀ ਇੱਕ ਆਵਾਜ਼ ਹੈ, ਸਾਮਵਾਦ। ਕਿਸੇ ਚੀਜ਼ ਦਾ ਵਾਅਦਾ ਕਰਦੇ ਹਨ ਜਿਸ ਉੱਤੇ ਉਹ ਕਾਇਮ ਨਹੀਂ ਰਹਿ ਸਕਦੇ।
ਫਿਰ ਵੀ ਬਹੁਤ ਸਾਰੇ ਅਮਰੀਕੀ ਲੋਕ ਸਾਮਵਾਦ ਵਿੱਚ ਲਪੇਟੇ ਹੋਏ ਹਨ। ਹੁਣ ਮੈਂ ਸਾਮਵਾਦ ਵਿੱਚ ਰਿਹਾ ਹਾਂ, ਸਾਮਵਾਦੀ ਖੇਤਰਾਂ ਵਿੱਚ, ਜਰਮਨੀ ਵਿੱਚ, ਬਰਲਿਨ ਦੇ ਪੂਰਬ ਵਾਲੇ ਪਾਸੇ।
They had great big houses to show the outside.
ਉਹਨਾਂ ਕੋਲ ਦਿਖਾਉਣ ਲਈ ਬਹੁਤ ਵੱਡੇ ਘਰ ਸਨ। ਤੁਹਾਨੂੰ ਉਹਨਾਂ ਦੇ ਅੰਦਰ ਜਾਣਾ ਚਾਹੀਦਾ ਹੈ, ਉਹ ਤਾਂ ਤਿਆਰ ਵੀ ਨਹੀਂ ਹਨ। ਇੱਕ ਝੂਠੀ ਅਰਥ ਵਿਵਸਥਾ ਹੈ, ਉਹ ਕਿਸੇ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰੂਸ ਵਿੱਚ जो सामवाद का जन्म स्थान है। बहुत साल पहला जदों मैं सिर्फ एक प्रचारक लड़का सी, मैं कहांगा 33 साल पहला जदों नाजीवाद, फासीवाद, सामवाद वध रहा सी, मैं क्या, मैं यहोवा दे नाम विच बोलदा हां, वो सारे सामवाद विच मिल जाणगे। पर की तुसी कदे सोचा है, परमेश्वर ने साडे बाहर आने लई एक रस्ता छड़ दिता है, जे असी बस इस नूं लै सकीए। रूस दे सिर्फ 1% लोग सामवादी हन, 1%, पर ओ नियंत्रण करन वाला 1% है। सामवादियां दा 1%, सगों रूस दा 1% सामवादी है, पर ओ नियंत्रण यानी राज करदे हन। इसे तरह हॉलीवुड एक जगह है, पर ओ नियंत्रण विच हन। संयुक्त राज दी लगभग 1/3 या 2/3 आबादी गिरजे जांदी है, अते गिरजे दे मेंबर हन, पर ओ उनां संप्रदावां विच नियंत्रण करदे हन। उथे सामवाद नूं जिस चीज दी लोड़ है, ओ है उनां दे विच परमेश्वर दी आवाज उठे, इस नूं शर्मशार कर देवेगी। फिनलैंड विच जदों उस दिन छोटे मुंडे नूं मुर्दियां विचों जिंदा कीता गया सी, ओ मेनू 3 वर्ग दूर लिया रहे सन, जिथे छोटा साथी जी उठा सी, मरिया होया। सामवादी सिपाही रूसी उथे रूसी सलामी दे नाल खड़े सन, अते हंजू उनां दियां गल्लां तों वह रहे सन। उन्हां ने कहा, असीं उस परमेश्वर नूं स्वीकार करांगे जिहड़ा मुर्दियां नूं जिंदा कर सकदा है। ਇਹ ਕੈਥੋਲਿਕ ਚਰਚ ਅਤੇ ਲੂਥਰਨ ਚਰਚ ਦੀ ਲਾਪਰਵਾਹੀ ਹੈ। ਉਹਨਾਂ ਸਾਰੀਆਂ ਨਾਮਧਾਰੀ ਕਲੀਸਿਯਾਵਾਂ ਦੀ, ਉਹ ਸਾਰਾ ਪੈਸਾ ਲੈ ਰਹੇ ਹਨ ਅਤੇ ਸੰਸਥਾਵਾਂ ਬਣਾ ਰਹੇ ਹਨ, ਅਤੇ ਲੋਕਾਂ ਨੂੰ ਕੁਝ ਵੀ ਨਹੀਂ ਦੇ ਰਹੇ, ਉਹ ਬਾਕੀ ਲੋਕਾਂ ਦੇ ਵਾਂਗ ਰਹਿੰਦੇ ਹਨ। ਰੂਸ ਨੂੰ ਯਹੋਵਾ ਦੇ ਵਚਨ ਦੇ ਨਾਲ ਦ੍ਰਿਸ਼ਟੇ ਉੱਠਣ ਲਈ ਇੱਕ ਨਬੀ ਦੀ ਲੋੜ ਹੈ, ਜੋ ਮੂੰਹ ਨੂੰ ਬੰਦ ਕਰ ਸਕਦਾ ਹੈ, ਫਿਰ ਉਹ 90% ਨਿਯੰਤਰਣ ਲੈ ਸਕਦੇ ਹਨ। ਅਮਰੀਕਾ ਨੂੰ ਜਿਸ ਚੀਜ਼ ਦੀ ਲੋੜ ਹੈ, ਉਹ ਹੈ ਪਰਮੇਸ਼ਵਰ ਦੇ ਨਬੀ ਦੀ ਆਵਾਜ਼, ਜੋ ਖੜਾ ਹੋ ਕੇ ਹਾਲੀਵੁੱਡ ਦੀ ਨਿੰਦਾ ਕਰ ਸਕਦਾ ਹੈ, ਅਤੇ ਯੇਸ਼ੂ ਮਸੀਹ ਦੇ ਨਾਮ ਤੇ ਇਹਨਾਂ ਚੀਜ਼ਾਂ ਦੀ ਨਿੰਦਾ ਕਰੇ, ਅਤੇ ਪਵਿੱਤਰ ਆਤਮਾ ਦੀ ਕਲੀਸਿਯਾ ਨਿਯੰਤਰਣ ਲੈ ਲਵੇਗੀ। ਬਹੁਤ ਜ਼ਿਆਦਾ ਉਲਝਣ ਹੈ, ਵੇਖੋ ਇਸ ਦੇ ਵਿਰੁੱਧ ਬਹੁਤ ਸਾਰੀਆਂ ਆਵਾਜ਼ਾਂ ਹਨ। ਕਲੀਸਿਯਾ, ਇਸ ਦੀ ਆਵਾਜ਼, ਹਰ ਕੋਈ ਹੋਰ ਮੈਂਬਰ ਚਾਹੁੰਦਾ ਹੈ। ਬੈਪਟਿਸਟ ਇਹ ਸਭ ਚਾਹੁੰਦਾ ਹੈ, ਮੈਥੋਡਿਸਟ ਇਹ ਸਭ ਚਾਹੁੰਦਾ ਹੈ, ਪ੍ਰੈਸਬੀਟੇਰੀਅਨ, ਸਾਡੇ ਸਾਰਿਆਂ ਕੋਲ ਇਹ ਹਨ, ਅਤੇ ਜਾਪਦਾ ਹੈ ਕਿ ਕੈਥੋਲਿਕ ਸਭ ਨੂੰ ਲੈਣ ਜਾ ਰਹੇ ਹਨ, ਅਤੇ ਉਹ ਲੈ ਲੈਣਗੇ। ਇਹ ਬਿਲਕੁਲ ਇਸ ਬਾਈਬਲ ਵਿੱਚੋਂ ਪਰਮੇਸ਼ਵਰ ਦੀ ਆਵਾਜ਼ ਹੈ, ਉਹ ਰਾਜ ਕਰਨਗੇ, ਪਰ ਅੰਤ ਵਿੱਚ ਸਭ ਤੋਂ ਉੱਚਾ ਪਰਮੇਸ਼ਵਰ ਰਾਜ ਕਰੇਗਾ। ਇੱਕ ਦਿਨ ਸੰਤ ਨਿਯੰਤਰਣ ਲੈਣਗੇ, ਬਾਈਬਲ ਨੇ ਅਜਿਹਾ ਕਿਹਾ ਹੈ, ਉਹ ਨਿਯੰਤਰਣ ਲੈਣਗੇ। ਅਜਿਹੀਆਂ ਬਹੁਤ ਸਾਰੀਆਂ ਭਿਆਨਕ ਆਵਾਜ਼ਾਂ ਹਨ, ਫਿਰ ਝੂਠੇ ਨਬੀ ਦੀ ਆਵਾਜ਼ ਹੈ, ਇੱਕ ਭਿਆਨਕ ਆਵਾਜ਼ ਹੈ, ਇੱਕ ਆਦਮੀ ਜੋ ਆਪਣੇ ਆਪ ਨੂੰ ਇੱਕ ਨਬੀ ਕਹਿੰਦਾ ਹੈ, ਇੱਕ ਨਬੀ ਬੇਸ਼ੱਕ ਇੱਕ ਪ੍ਰਚਾਰਕ ਹੈ। ਆਧੁਨਿਕ ਸ਼ਬਦ ਨਬੀ ਦਾ ਅਰਥ ਬਿਲਕੁਲ ਇਹੀ ਹੈ, ਇੱਕ ਆਦਮੀ ਜੋ ਪ੍ਰੇਰਣਾ ਅਧੀਨ ਪ੍ਰਚਾਰ ਕਰਦਾ ਹੈ। ਇੱਥੇ ਇੱਕ ਆਦਮੀ ਹੈ ਜੋ ਖੜਾ ਹੁੰਦਾ ਹੈ, ਅਤੇ ਆਪਣੇ ਆਪ ਨੂੰ ਇੱਕ ਨਬੀ ਕਹਿੰਦਾ ਹੈ, ਅਤੇ ਪਰਮੇਸ਼ਵਰ ਦੇ ਵਚਨ ਤੋਂ ਇਨਕਾਰ ਕਰਦਾ ਹੈ, ਪਰਮੇਸ਼ਵਰ ਦੀ ਸੱਚਾਈ ਤੋਂ ਇਨਕਾਰ ਕਰਦਾ ਹੈ। ਬਹੁਤ ਸਾਰੀਆਂ ਆਵਾਜ਼ਾਂ ਹਨ। ਕੁਝ ਪਲ ਪਹਿਲਾਂ ਉੱਥੇ ਇੱਕ ਭਾਈ ਸੀ ਜੋ ਮੈਨੂੰ ਨਿਰਦੇਸ਼ ਦੇ ਰਿਹਾ ਸੀ ਕਿ ਕਿੱਥੇ ਆਉਣਾ ਹੈ। ਮੈਂ ਅੰਦਾਜ਼ਾ ਲਗਾਉਂਦਾ ਹਾਂ ਕਿ ਉਹ ਹੈਰਾਨ ਸੀ ਕਿ ਮੈਂ ਗਲੀ ਵਿੱਚ ਕਿਉਂ ਗਿਆ, ਅਤੇ ਮੁੜਿਆ ਅਤੇ ਵਾਪਸ ਆ ਗਿਆ। ਜੇ ਤੁਸੀਂ ਇੱਥੇ ਹੋ ਭਾਈ, ਮੈਂ ਕੁਝ ਸੁਣ ਰਿਹਾ ਸੀ। ਸਾਡੇ ਕਾਲੇ ਦੋਸਤ ਸਨ, ਨੀਗਰੋ, ਉਹਨਾਂ ਕੋਲ ਇੱਥੇ ਇੱਕ ਮੰਦਰ ਹੈ, ਉਹ ਇਸ ਨੂੰ ਏਲੀਆ ਮੁਹੰਮਦ ਜਾਂ ਕੁਝ ਹੋਰ ਕਹਿੰਦੇ ਹਨ, ਜਾਂ ਨੌਜਵਾਨ ਏਲੀਆ ਮੁਹੰਮਦ। ਇੱਕ ਆਵਾਜ਼ ਨਾਲ ਉੱਠਦੇ ਹਨ, ਅਤੇ ਕਹਿੰਦੇ ਹਨ ਕਿ ਉਹ ਆਵਾਜ਼ ਹੈ ਜੋ ਕਾਲੀ ਨਸਲ ਨੂੰ ਅਵਿਵਸਥਾ ਵਿੱਚੋਂ ਬਾਹਰ ਲੈ ਆਵੇਗੀ। ਤੁਸੀਂ ਵੇਖਿਆ, ਸਭ ਤੋਂ ਵੱਡੀ ਗੱਲ, ਉਹਨਾਂ ਦਾ ਮਜ਼ਾਰ ਇੱਥੇ ਹੈ, ਉਹਨਾਂ ਦੀ ਮਸਜਿਦ। ਤੁਸੀਂ ਇਸ ਦੇ ਪਿਛੋਕੜ ਨੂੰ ਵੇਖੋ, ਇਹ ਗਲਤ ਹੈ। ਕਾਲੇ ਲੋਕ ਗੋਰੇ ਲੋਕਾਂ ਵਾਂਗ ਭੂਰੇ ਲੋਕਾਂ ਤੇ ਪੀਲੇ ਲੋਕਾਂ ਵਾਂਗ ਮੁਹੰਮਦ ਵਾਦ ਵੱਲ ਵਾਪਸ ਨਾ ਜਾਓ ਪਰ ਮਸੀਹ ਦੇ ਕੋਲ ਵਾਪਸ ਆਓ ਉਹੀ ਸਿਧਾਂਤ ਹੈ ਜੋ ਬਾਈਬਲ ਸਿਖਾਉਂਦੀ ਹੈ ਮੁਹੰਮਦ ਵਾਦ ਵਚਨ ਦੇ ਵਿਰੁੱਧ ਹੈ ਮੈਨੂੰ ਡਰਬਨ ਸਾਊਥ ਅਫਰੀਕਾ ਵਿਖੇ ਇੱਕ ਵਾਰ 10,000 ਮੁਹੰਮਦਾਂ ਨੂੰ ਮਸੀਹ ਕੋਲ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਇਹ ਮਨੋਵਿਗਿਆਨ ਤੋਂ ਇਲਾਵਾ ਕੁਝ ਵੀ ਪੈਦਾ ਨਹੀਂ ਕਰਦਾ ਅਤੇ ਮਨੋਵਿਗਿਆਨ ਉਦੋਂ ਤੱਕ ਠੀਕ ਹੈ ਜਦੋਂ ਤੱਕ ਮਨੋਵਿਗਿਆਨ ਵਚਨ ਦਾ ਇਨਕਾਰ ਨਹੀਂ ਕਰਦਾ ਪਰ ਜਦੋਂ ਮਨੋਵਿਗਿਆਨ ਵਚਨ ਦਾ ਇਨਕਾਰ ਕਰਦਾ ਹੈ ਤਾਂ ਮਨੋਵਿਗਿਆਨ ਗਲਤ ਹੋ ਜਾਂਦਾ ਹੈ ਇੱਕ ਬੇਠਿਕਾਣੀ ਆਵਾਜ਼ ਦਿੰਦਾ ਹੈ ਬਾਕੀ ਸਭ ਕੁਝ ਟਲ ਜਾਵੇਗਾ ਪਰ ਪਰਮੇਸ਼ਵਰ ਦਾ ਵਚਨ ਨਹੀਂ ਯੀਸ਼ੂ ਨੇ ਅਜਿਹਾ ਕਿਹਾ ਸੀ ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਵਚਨ ਕਦੇ ਨਾ ਟਲਣਗੇ ਇਸ ਲਈ ਤੁਸੀਂ ਦੇਖੋ ਕਿ ਸਾਨੂੰ ਵਚਨ ਦੇ ਨਾਲ ਰਹਿਣਾ ਚਾਹੀਦਾ ਹੈ ਬਹੁਤ ਸਾਰੀਆਂ ਉਲਝੀਆਂ ਹੋਈਆਂ ਚੀਜ਼ਾਂ ਲੋਕ ਉੱਠਦੇ ਹਨ ਉਹ ਵਚਨ ਨੂੰ ਨਹੀਂ ਜਾਣਦੇ ਉਹ ਗੱਲਾਂ ਕਰਦੇ ਹਨ ਅਤੇ ਸ਼ਾਇਦ ਇਹ ਬਹੁਤ ਵਾਜਬ ਲੱਗਣ ਸਾਮਵਾਦ ਇੱਕ ਬਹੁਤ ਹੀ ਵਾਜਬ ਚੀਜ਼ ਹੈ ਹਰ ਕੋਈ ਇੱਕੋ ਜਿਹਾ ਹੈ ਇੱਥੇ ਕੋਈ ਪੂੰਜੀਪਤੀ ਨਹੀਂ ਹੋਵੇਗਾ ਸਾਰੇ ਸਾਮਵਾਦੀ ਹੋਣਗੇ ਕੀ ਤੁਸੀਂ ਕਦੇ ਸੋਚਣ ਲਈ ਰੁਕੇ ਹੋ ਕਿ ਇਹ ਇੱਕ ਝੂਠੀ ਬੇਦਾਰੀ ਹੈ ਸਾਮਵਾਦ ਇਹ ਸਭ ਕੁਝ ਉਸਨੇ ਕਿਸ ਦੇ ਢਾਂਚੇ ਤੇ ਬਣਾਇਆ ਹੈ ਯੀਸ਼ੂ ਨੇ ਕਿਹਾ ਦੋਵੇਂ ਆਤਮਾਵਾਂ ਬਹੁਤ ਨੇੜੇ ਹੋਣਗੀਆਂ ਜੇ ਹੋ ਸਕਦਾ ਤਾਂ ਇਹ ਚੁਣੇ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਲੈਂਦੇ ਅਤੇ ਸ਼ੈਤਾਨ ਕੋਲ ਜੋ ਕੁਝ ਵੀ ਹੈ ਇਹ ਪਰਮੇਸ਼ਵਰ ਦੁਆਰਾ ਬਣਾਈ ਗਈ ਚੀਜ਼ ਦਾ ਵਿਗਾੜ ਹੈ ਪਾਪ ਧਰਮ ਦਾ ਵਿਗਾੜ ਹੈ ਸੱਚ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਇੱਕ ਝੂਠ ਹੈ ਵਿਭਚਾਰ ਹੈ ਇੱਕ ਅਜਿਹਾ ਕੰਮ ਜਿਸ ਨੂੰ ਪਰਮੇਸ਼ਵਰ ਨੇ ਸਾਡੇ ਲਈ ਠਹਿਰਾਇਆ ਵਿਗੜਿਆ ਹੋਇਆ ਸਾਰਾ ਅਵਿਸ਼ਵਾਸ ਵਿਸ਼ਵਾਸ ਦਾ ਵਿਗਾੜ ਹੈ ਵਿਗਾੜ ਨੂੰ ਲੈਣ ਲਈ ਤੁਹਾਨੂੰ ਸੱਚਾਈ ਤੋਂ ਇਨਕਾਰ ਕਰਨਾ ਪਏਗਾ ਵੇਖੋ ਇਨ੍ਹਾਂ ਆਵਾਜ਼ਾਂ ਨੂੰ ਸਿੱਧਾ ਕਰੋ ਵਚਨ ਦੁਆਰਾ ਉਹਨਾਂ ਨੂੰ ਪਰਖੋ ਅਤੇ ਵੇਖੋ ਕੀ ਇਹ ਸੱਚ ਹੈ ਓ ਅਸੀਂ ਕਿਵੇਂ ਅੱਗੇ ਅਤੇ ਅੱਗੇ ਜਾ ਸਕਦੇ ਹਾਂ ਅੱਜ ਦੀਆਂ ਇਨ੍ਹਾਂ ਆਵਾਜ਼ਾਂ ਤੇ ਪਰ ਸਾਡਾ ਸਮਾਂ ਬੀਤ ਗਿਆ ਹੈ ਪਰ ਬਹੁਤ ਸਾਰੀਆਂ ਆਵਾਜ਼ਾਂ ਹਨ ਕਿ ਲੋਕਾਂ ਨੂੰ ਨਹੀਂ ਪਤਾ ਕੀ ਕਰਨਾ ਹੈ ਮੈਥੋਡਿਸਟ ਆਖਰਕਾਰ ਇੱਕ ਬੈਪਟਿਸਟ ਪ੍ਰਚਾਰਕ ਨੂੰ ਸੁਣੇਗਾ ਉਹ ਉੱਥੇ ਚਲੇ ਜਾਣਗੇ ਉੱਥੇ ਕੁਝ ਦੇਰ ਰਹਿਣਗੇ ਤੇ ਫਿਰ ਉਹ ਲੂਥਰਨ ਕੋਲ ਜਾਣਗੇ ਪੈਂਟੇਕੋਸਟਲਾਂ ਵਿੱਚ ਉਹਨਾਂ ਦੇ ਵੱਖੋ ਵੱਖਰੇ ਝੁੰਡ ਹਨ ਇੱਕ ਵੱਲ ਭੱਜੇਗਾ ਤੇ ਦੂਸਰਾ ਦੂਜੇ ਵੱਲ ਫਿਰ ਅੱਗੇ ਅਤੇ ਪਿੱਛੇ ਇਹ ਦਰਸਾਉਂਦਾ ਹੈ ਕਿ ਤੁਸੀਂ ਸਥਿਰ ਨਹੀਂ ਹੋ ਉਸਦੀ ਆਵਾਜ਼ ਸੁਣੋ ਇਹ ਇੱਥੇ ਹੈ ਕਾਗਜ਼ ਤੇ ਲਿਖਿਆ ਹੋਇਆ ਹੈ ਆਵਾਜ਼ ਜੇ ਇਹ ਸੱਚੀ ਹੈ ਤਾਂ ਆਵਾਜ਼ ਪ੍ਰਮਾਣਿਤ ਕੀਤੀ ਜਾਵੇਗੀ ਕਲੀਸਿਯਾ ਜਗਤ ਨਹੀਂ ਜਾਣਦਾ ਕੀ ਕਰਨਾ ਹੈ ਰਾਜਨੀਤਿਕ ਸੰਸਾਰ ਅਫਰਾ ਤਫਰੀ ਵਿੱਚ ਹੈ ਸਭ ਕੁਝ ਅਫਰਾ ਤਫਰੀ ਵਿੱਚ ਜਾਪਦਾ ਹੈ ਸਾਥੀ ਇੱਥੋਂ ਭੱਜਦੇ ਹਨ ਕੁਝ ਹੋਰ ਉੱਠਦਾ ਹੈ ਕੋਈ ਜੈਕਟ ਕੋਈ ਕੋਟ ਜਦੋਂ ਮੈਂ ਰੋਮ ਵਿੱਚ ਸੀ ਉਹਨਾਂ ਕੋਲ 19 ਵੱਖਰੇ ਪ੍ਰਮਾਣਿਤ ਕਿਲ ਸਨ ਜੋ ਯੀਸ਼ੂ ਦੇ ਹੱਥਾਂ ਵਿੱਚ ਠੋਕੇ ਗਏ ਸਨ ਅਤੇ ਉੱਥੇ ਸਿਰਫ 3 ਹਨ ਪਰ ਫਿਰ ਵੀ ਉਹਨਾਂ ਕੋਲ ਰਿਕਾਰਡ ਹੈ ਕਿ 19 ਕਿਲ ਸਨ ਹੁਣ ਇਸ ਨਾਲ ਕੀ ਫਰਕ ਪੈਂਦਾ ਹੈ ਕਿ ਕਿਲ ਕਿਸ ਦੇ ਕੋਲ ਹਨ ਮਸੀਹ ਨੇ ਕਦੇ ਵੀ ਉਪਾਸਨਾ ਕਰਨ ਲਈ ਸਾਡੇ ਲਈ ਕਿਲ ਨਹੀਂ ਛੱਡੇ ਉਸਨੇ ਸਾਡੇ ਲਈ ਪਵਿੱਤਰ ਆਤਮਾ ਛੱਡਿਆ ਆਪਣੇ ਵਚਨ ਦੁਆਰਾ ਨੀਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਕਿ ਉਹਨਾਂ ਕੋਲ ਅਸਲ ਕਿਲ ਹੋਣਗੇ ਉਹਨਾਂ ਕੋਲ ਹੋਵੇਗਾ ਨੀਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਉਸ ਨਾਮਧਾਰੀ ਕਲੀਸਿਯਾ ਵਿੱਚ ਹੋਣਗੇ ਜਿਸ ਦੀ ਮੈਂ ਸ਼ੁਰੂਆਤ ਕੀਤੀ ਸੀ ਉਸਨੇ ਕਿਸੇ ਦੀ ਵੀ ਸ਼ੁਰੂਆਤ ਨਹੀਂ ਕੀਤੀ ਵੇਖੋ ਆਵਾਜ਼ ਕਿਵੇਂ ਉਲਟ ਹੈ ਪਰ ਨੀਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਮੇਰਾ ਨਾਮ ਲੈ ਕੇ ਉਹ ਭੂਤਾਂ ਨੂੰ ਕੱਢਣਗੇ ਇਹ ਵਚਨ ਹੈ ਉਹ ਨਵੀਆਂ ਬੋਲੀਆਂ ਬੋਲਣਗੇ ਸੱਪਾਂ ਨੂੰ ਚੁੱਕ ਲੈਣਗੇ ਜੋ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਜੇ ਉਹ ਜ਼ਹਿਰੀਲੀ ਚੀਜ਼ ਪੀ ਲੈਣਗੇ ਤਾਂ ਇਹ ਉਹਨਾਂ ਨੂੰ ਪਰੇਸ਼ਾਨ ਨਹੀਂ ਕਰੇਗੀ ਜੇ ਉਹ ਬਿਮਾਰਾਂ ਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਬਾਕੀ ਸਾਰੇ ਵਚਨ ਨੂੰ ਇਕੱਠਾ ਵੇਖਦੇ ਹੋ ਹੁਣੇ ਇਕੱਲਾ ਹੀ ਇਸ ਨੂੰ ਪ੍ਰਮਾਣਿਤ ਨਹੀਂ ਕਰੇਗਾ, ਬਿਲਕੁਲ ਨਹੀਂ। ਇੱਥੇ ਉਹ ਥਾਂ ਹੈ ਜਿੱਥੇ ਅਸੀਂ ਪੈਂਟੇਕੋਸਟਲ ਗਲਤ ਰਾਹ ਤੇ ਆ ਜਾਂਦੇ ਹਾਂ। ਕਿ ਯਿਸੂ ਨੇ ਇਹ ਨਹੀਂ ਕਿਹਾ ਸੀ, ਬਹੁਤ ਸਾਰੇ ਉਸ ਦਿਨ ਮੇਰੇ ਕੋਲ ਆਉਣਗੇ ਅਤੇ ਕਹਿਣਗੇ, ਪ੍ਰਭੂ ਕੀ ਮੈਂ ਤੇਰੇ ਨਾਮ ਵਿੱਚ ਵੱਡੇ ਵੱਡੇ ਕੰਮ ਨਹੀਂ ਕੀਤੇ, ਕੀ ਮੈਂ ਤੇਰਾ ਨਾਮ ਲੈ ਕੇ ਭਵਿੱਖਬਾਣੀ ਨਹੀਂ ਕੀਤੀ, ਕੀ ਮੈਂ ਇਹ ਸਭ ਕੁਝ ਤੇਰੇ ਨਾਂ ਤੇ ਨਹੀਂ ਕੀਤਾ। ਅਤੇ ਯਿਸੂ ਕਹੇਗਾ, ਮੇਰੇ ਤੋਂ ਦੂਰ ਹੋ ਜਾਓ ਤੁਸੀਂ ਜਿਹੜੇ ਬੁਰਾਈ ਕਰਦੇ ਹੋ, ਮੈਂ ਤੁਹਾਨੂੰ ਕਦੇ ਨਹੀਂ ਜਾਣਿਆ। ਕੀ ਤੁਸੀਂ ਸਮਝ ਰਹੇ ਹੋ, ਮੇਰੀ ਉਹ ਭੈਣੋ ਅਤੇ ਮੇਰੇ ਭਰਾਵੋ, ਮੈਂ ਇਸ ਪੀੜੀ ਦੀ ਇੰਨੀ ਨਿੰਦਾ ਕਿਉਂ ਕਰਦਾ ਹਾਂ ਅਤੇ ਇਸ ਨੂੰ ਦੋਸ਼ੀ ਕਿਉਂ ਠਹਿਰਾ ਰਿਹਾ ਹਾਂ? ਤੁਸੀਂ ਮਨੁੱਖਾਂ ਅਤੇ ਦੂਤਾਂ ਦੀ ਤਰ੍ਹਾਂ ਪਰਾਈ ਭਾਸ਼ਾ ਵਿੱਚ ਬੋਲ ਸਕਦੇ ਹੋ, ਤੁਸੀਂ ਗਿਰਜੇ ਦੇ ਆਲੇ ਦੁਆਲੇ ਆਤਮਾ ਵਿੱਚ ਨੱਚ ਸਕਦੇ ਹੋ, ਜਿਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਮੁਹੰਮਦ ਲੋਕਾਂ ਨੂੰ ਇਸ ਤਰ੍ਹਾਂ ਇੱਧਰ ਉੱਧਰ ਨੱਚਦੇ ਵੇਖਿਆ ਹੈ, ਮੈਂ ਜਾਦੂਗਰ ਵਿੱਚ ਸੁਣਿਆ ਹੈ, ਜਾਦੂਗਰ ਦੇ ਡੇਰੇ ਵਿੱਚ ਜਾਦੂਗਰਨੀਆਂ ਨੂੰ ਖੜੇ ਹੁੰਦੇ ਅਤੇ ਭਾਸ਼ਾਵਾਂ ਵਿੱਚ ਬੋਲਦੇ ਅਤੇ ਇਸ ਦਾ ਤਰਜਮਾ ਕਰਦੇ ਵੇਖਿਆ ਹੈ। ਉਹਨਾਂ ਨੇ ਬਿਲਕੁਲ ਦੱਸਿਆ ਕੀ ਹੋਣ ਵਾਲਾ ਸੀ ਅਤੇ ਉਸੇ ਤਰ੍ਹਾਂ ਹੀ ਹੋਇਆ। ਮੈਂ ਇੱਕ ਕਲਮ ਨੂੰ ਉੱਠਦੇ ਅਤੇ ਅਣਜਾਣ ਭਾਸ਼ਾਵਾਂ ਵਿੱਚ ਲਿਖਦੇ ਵੀ ਵੇਖਿਆ ਹੈ। ਉੱਥੇ ਸਿਰਫ ਇੱਕ ਹੀ ਇਸ ਨੂੰ ਪੜ੍ਹ ਸਕਦਾ ਸੀ ਅਤੇ ਸ਼ੈਤਾਨ ਵੱਲੋਂ ਸੀ। ਤੁਸੀਂ ਆਪਣੀ ਅਨੰਤ ਮੰਜ਼ਿਲ ਨੂੰ ਕਿਸੇ ਸੰਵੇਦਨਾ ਦੇ ਆਧਾਰ ਤੇ ਨਹੀਂ ਬਣਾ ਸਕਦੇ। ਸ਼ੈਤਾਨ ਇਨ੍ਹਾਂ ਵਿੱਚੋਂ ਕਿਸੇ ਵੀ ਸੰਵੇਦਨਾ ਦੀ ਨਕਲ ਕਰ ਸਕਦਾ ਹੈ। ਇਹ ਮਸੀਹ ਨੂੰ ਜਾਣਨਾ ਹੈ ਤੁਹਾਡੀ ਜ਼ਿੰਦਗੀ ਵਿੱਚ ਕੁਝ ਬਦਲਦਾ ਹੈ। ਆਪਣੀ ਜ਼ਿੰਦਗੀ ਨੂੰ ਵੇਖੋ ਅਤੇ ਇਸ ਨੂੰ ਵਚਨ ਦੇ ਨਾਲ ਮਿਲਾਓ ਅਤੇ ਵੇਖੋ ਕਿ ਤੁਸੀਂ ਕਿੱਥੇ ਹੋ। ਵਸਤੂ ਸੂਚੀ ਲਵੋ। ਯਕੀਨਨ ਇਨ੍ਹਾਂ ਸਭ ਨਕਲਾਂ ਦੇ ਬਾਵਜੂਦ ਝੂਠੀਆਂ ਆਵਾਜ਼ਾਂ, ਝੂਠੇ ਨਬੀ, ਹੋਰ ਸਾਰੀਆਂ ਚੀਜ਼ਾਂ ਜੋ ਉੱਪਰ ਉੱਠ ਰਹੀਆਂ ਹਨ, ਯੇਸ਼ੂ ਨੇ ਫਿਰ ਵੀ ਕਿਹਾ, ਇਸ ਸਭ ਦੇ ਬਾਵਜੂਦ ਜੇ ਕੋਈ ਆਦਮੀ ਮੇਰੀ ਆਵਾਜ਼ ਸੁਣੇਗਾ ਅਤੇ ਮੇਰੇ ਪਿੱਛੇ ਆਵੇਗਾ। ਉਹ ਵਚਨ ਹੈ, ਸੁਣੋ ਅੱਜ ਸਾਡੇ ਲਈ ਉਸਦਾ ਆਦੇਸ਼ ਇਨ੍ਹਾਂ ਸਾਰੀਆਂ ਆਵਾਜ਼ਾਂ ਦੇ ਵਿੱਚ, ਜਿਸ ਬਾਰੇ ਮੈਂ ਕਿਹਾ ਸੀ ਕਿ ਇਨ੍ਹਾਂ ਸਾਰੀਆਂ ਆਵਾਜ਼ਾਂ ਨੂੰ ਬਾਹਰ ਲਿਆਉਣ ਲਈ ਘੰਟਿਆਂ ਦਾ ਸਮਾਂ ਲੱਗੇਗਾ। ਇਹ ਲੋਕਾਂ ਲਈ ਉਲਝਣ ਵਾਲੀ ਗੱਲ ਹੈ, ਇਹ ਇੱਕ ਤਰਸਯੋਗ ਗੱਲ ਹੈ। ਆਖਿਰਕਾਰ ਤੁਹਾਨੂੰ ਦੂਜਾ ਮੌਕਾ ਨਹੀਂ ਮਿਲੇਗਾ, ਤੁਹਾਨੂੰ ਇਸ ਨੂੰ ਹੁਣੇ ਲੈਣਾ ਪਏਗਾ। ਹੋ ਸਕਦਾ ਹੈ ਕਿ ਤੁਹਾਨੂੰ ਅੱਜ ਰਾਤ ਮੌਕਾ ਨਾ ਮਿਲੇ, ਹੋ ਸਕਦਾ ਹੈ ਕਿ ਤੁਹਾਨੂੰ ਕੱਲ ਮੌਕਾ ਨਾ ਮਿਲੇ। ਇਹ ਹੁਣ ਹੈ, ਜਦੋਂ ਤੁਸੀਂ ਮੇਰੀ ਆਵਾਜ਼ ਸੁਣੋ, ਆਪਣੇ ਦਿਲ ਨੂੰ ਕਠੋਰ ਨਾ ਕਰੋ ਜਿਵੇਂ ਬਗਾਵਤ ਦੇ ਦਿਨਾਂ ਵਿੱਚ। ਹੁਣ ਸਮਾਂ ਹੈ, ਇਹ ਮਨ ਭਾਉਂਦਾ ਸਮਾਂ ਹੈ ਕਿ ਜੇ ਕੋਈ ਆਦਮੀ ਮੇਰੀ ਆਵਾਜ਼ ਸੁਣੇ,
that goes to show that his voice would still be there in the midst of all the chaos.
ਇਹ ਦਰਸਾਉਂਦਾ ਹੈ ਕਿ ਉਸ ਦੀ ਆਵਾਜ਼ ਇਸ ਅਫਰਾ ਤਫਰੀ ਦੇ ਵਿਚਕਾਰ ਵੀ ਰਹੇਗੀ। ਉਸ ਕੋਲ ਅਜੇ ਵੀ ਇੱਕ ਆਵਾਜ਼ ਹੈ।
Why? His voice will ever remain. Here it is.
ਕਿਉਂ? ਉਸ ਦੀ ਆਵਾਜ਼ ਸਦਾ ਕਾਇਮ ਰਹੇਗੀ। ਇੱਥੇ ਇਹ ਹੈ, ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੀ ਆਵਾਜ਼ ਨਹੀਂ ਮਿਟੇਗੀ। ਉਸ ਦਾ ਵਚਨ ਹੈ। ਹੋਰ 5 ਮਿੰਟ ਲਵਾਂਗੇ, ਜਲਦੀ ਕਰਾਂਗੇ। ਕੀ ਤੁਸੀਂ ਇੰਨਾ ਚਿਰ ਰੁਕੋਗੇ ਜਾਂ ਕੁਝ ਹੋਰ ਮਿੰਟਾਂ ਲਈ? ਹੁਣ ਮੈਂ ਜਲਦੀ ਕਰਾਂਗਾ। ਆਓ ਬਸ ਕੁਝ ਲੋਕਾਂ ਨੂੰ ਲਵਾਂਗੇ ਜਿਨ੍ਹਾਂ ਨੇ ਇਸ ਆਵਾਜ਼ ਨੂੰ ਸੁਣਿਆ ਅਤੇ ਇਸ ਦੀ ਆਗਿਆਕਾਰੀ ਕੀਤੀ। ਇਸ ਨੇ ਉਹਨਾਂ ਤੋਂ ਕੀ ਕੰਮ ਕਰਵਾਇਆ? ਇਸ ਨੇ ਉਹਨਾਂ ਤੋਂ ਕੀ ਕਰਵਾਇਆ ਸੀ? ਹੁਣ ਮੈਂ ਇੱਥੇ ਬਹੁਤ ਸਾਰੀਆਂ ਲਿਖਤਾਂ ਨੂੰ ਛੱਡ ਰਿਹਾ ਹਾਂ ਸਿਰਫ ਤੁਹਾਡੇ ਵੱਲ ਸਿੱਧਾ ਪਹੁੰਚਣ ਲਈ। ਇਸ ਨੇ ਉਹਨਾਂ ਦੀ ਜ਼ਿੰਦਗੀ ਅਤੇ ਉਹ ਸਭ ਨੂੰ ਜੋ ਉਹਨਾਂ ਬਾਰੇ ਸੀ ਕਿਵੇਂ ਬਦਲ ਦਿੱਤਾ ਸੀ। ਉਹ ਕਿਵੇਂ ਵਿਚਿੱਤਰ ਆਦਮੀ ਬਣ ਗਏ? ਅਸੀਂ ਇੱਕ ਵਿਚਿੱਤਰ ਆਦਮੀ ਕਹਿੰਦੇ ਹਾਂ। ਹਰ ਉਹ ਆਦਮੀ ਜੋ ਕਦੇ ਪਰਮੇਸ਼ਵਰ ਤੇ ਨੇਚਾ ਕਰਦਾ ਸੀ ਇੱਕ ਵਿਚਿੱਤਰ ਆਦਮੀ ਮੰਨਿਆ ਜਾਂਦਾ ਸੀ, ਕਿਉਂਕਿ ਜੇ ਤੁਸੀਂ ਦੁਨੀਆਂ ਦੇ ਰੁਝਾਨ ਵਿੱਚ ਹੋ ਤਾਂ ਤੁਹਾਡੇ ਨਾਲ ਕੁਝ ਗਲਤ ਹੈ। ਇੱਕ ਮਸੀਹੀ ਬਣਨ ਲਈ ਤੁਹਾਨੂੰ ਇੱਕ ਵਿਚਿੱਤਰ ਆਦਮੀ ਹੋਣਾ ਪੈਂਦਾ ਹੈ। ਸਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ। ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸ ਨੂੰ ਨਾ ਪਛਾਣਿਆ। ਹੁਣ ਛੇਤੀ ਨਾਲ ਧਿਆਨ ਨਾਲ ਸੁਣੋ, ਅਸੀਂ ਸਮਾਪਤੀ ਕਰ ਰਹੇ ਹਾਂ। ਆਦਮ ਨੇ ਉਸ ਦੀ ਆਵਾਜ਼ ਸੁਣੀ ਸ਼ਾਮ ਦੇ ਠੰਡੇ ਵੇਲੇ ਅਤੇ ਉਸ ਦੇ ਨਾਲ ਸੰਗਤੀ ਕੀਤੀ। ਆਦਮ ਉੱਤੇ ਕੋਈ ਦੋਸ਼ ਨਹੀਂ ਸੀ, उसने परमेश्वर की आवाज सुनी ਅਤੇ ਉਸਨੇ ਕਿਹਾ ਪਿਤਾ ਹੁਣ ਮੈਂ ਸੌਣ ਲਈ ਲੇਟ ਰਿਹਾ ਹਾਂ ਉਹ ਲੰਮਾ ਪੈ ਗਿਆ ਹਵਾ ਉਸਦੀ ਬਾਂਹ ਉੱਤੇ ਸੀ ਸ਼ੇਰ ਬਾਘ ਅਤੇ ਜੰਗਲੀ ਜਾਨਵਰ ਉਸਦੇ ਆਲੇ ਦੁਆਲੇ ਰੱਖੇ ਗਏ ਸਨ ਕੋਈ ਹਾਨੀ ਨਹੀਂ ਸੀ ਬਿਮਾਰ ਹੋਣ ਦਾ ਕੋਈ ਤਰੀਕਾ ਨਹੀਂ ਸੀ ਕੋਈ ਹੈਰਾਨੀ ਨਹੀਂ ਕਿ ਉਹ ਸਵੇਰੇ ਜਾਗੇਗਾ ਉਹ ਜਾਗਣਗੇ ਆਦਮ ਨੇ ਉਸਦੀ ਆਵਾਜ਼ ਨੂੰ ਉਸ ਤਰੀਕੇ ਨਾਲ ਸੁਣਿਆ ਜਿਸ ਤਰ੍ਹਾਂ ਉਸ ਨੂੰ ਸੁਣਨੀ ਚਾਹੀਦੀ ਸੀ ਪਰ ਇੱਕ ਦਿਨ ਉਸਨੇ ਆਪਣੀ ਪਤਨੀ ਦੀ ਆਵਾਜ਼ ਸੁਣੀ ਚੰਗਾ ਹੋਏਗਾ ਮੈਂ ਇਸ ਨੂੰ ਕੁਝ ਦੇਰ ਲਈ ਇਕੱਲਾ ਛੱਡ ਦੇਵਾਂ ਪਰ ਉਸਨੇ ਗਲਤ ਆਵਾਜ਼ ਨੂੰ ਸੁਣਿਆ ਭਾਵੇਂ ਉਸਦੀ ਪਤਨੀ ਸੀ ਧਰਤੀ ਉੱਤੇ ਉਸਦਾ ਸਭ ਤੋਂ ਨੇੜਲਾ ਰਿਸ਼ਤਾ ਜਿਵੇਂ ਅਜੂਬ ਨੇ ਕਿਹਾ ਤੂੰ ਮੂਰਖ ਔਰਤ ਵਾਂਗ ਬੋਲਦੀ ਹੈ ਜੇ ਅਜਿਹਾ ਹੁੰਦਾ ਤਾਂ ਸਾਰੀ ਮਨੁੱਖ ਜਾਤੀ ਮਰਨ ਦੀ ਬਜਾਏ ਜਿਉਂਦੀ ਹੁੰਦੀ ਇਸਨੇ ਮਨੁੱਖਾਂ ਅਤੇ ਸਮੇਂ ਦਾ ਰਾਹ ਬਦਲ ਦਿੱਤਾ ਪਰ ਉਸਨੇ ਪਰਮੇਸ਼ਵਰ ਦੀ ਆਵਾਜ਼ ਸੁਣੀ ਉਸਨੇ ਇਸ ਨਾਲ ਸੰਗਤੀ ਕੀਤੀ ਪਰ ਜਦੋਂ ਉਹ ਮੁੜਿਆ ਉਸਨੂੰ ਕਿਵੇਂ ਪਤਾ ਲੱਗਾ ਕਿ ਉਸਦੀ ਪਤਨੀ ਗਲਤ ਸੀ ਯਾਦ ਰੱਖੋ ਇਹ ਸੁਹਾਵਣੀ ਸੀ ਅਸੀਂ ਸੋਚਦੇ ਹਾਂ ਕਿ ਸਾਡੀ ਸੰਸਥਾ ਕਲੀਸਿਆ ਅਸੀਂ ਸੋਚਦੇ ਹਾਂ ਕਿ ਸਾਡੀ ਖੁਸ਼ਹਾਲੀ ਦਾ ਮਤਲਬ ਹੈ ਕਿ ਪਰਮੇਸ਼ਵਰ ਸਾਡੇ ਉੱਤੇ ਮੁਸਕਰਾ ਰਿਹਾ ਹੈ ਇਹ ਚੰਗਾ ਲੱਗਦਾ ਹੈ ਇਹ ਚੰਗਾ ਲੱਗਾ ਜਦੋਂ ਮਿਕਾਇਆ ਉੱਥੇ 400 ਨਬੀਆਂ ਦੇ ਸਾਹਮਣੇ ਖੜਾ ਸੀ ਸਾਰੀ ਧਰਤੀ ਉਹਨਾਂ ਦੀ ਸੀ ਫਿਲਿਸਤੀ ਉਸ ਉੱਤੇ ਸਨ ਜਾਂ ਸੀਰੀਆ ਦੇ ਲੋਕ ਇਹ ਚੰਗਾ ਲੱਗ ਰਿਹਾ ਸੀ ਇਹ ਨਬੀ ਦੱਸ ਰਹੇ ਸਨ ਬਾਹਰ ਜਾਓ ਇਹ ਸਾਡਾ ਹੈ ਇਸ ਨੂੰ ਲੈ ਲਵੋ ਪਰ ਇਹ ਪਰਮੇਸ਼ਵਰ ਦੀ ਆਵਾਜ਼ ਨਹੀਂ ਸੀ ਮਿਕਾਇਆ ਮੁੜਿਆ ਅਤੇ ਆਵਾਜ਼ ਨੂੰ ਸ਼ਰਾਪ ਦਿੱਤਾ ਉਹ ਕਿਵੇਂ ਜਾਣਦਾ ਸੀ ਕਿ ਇਹ ਕਰਨਾ ਹੈ ਕਿਉਂਕਿ ਉਸਦਾ ਦਰਸ਼ਨ ਬਿਲਕੁਲ ਵਚਨ ਦੇ ਅਨੁਸਾਰ ਸੀ ਇਸ ਤੇ ਭਰੋਸਾ ਕਰਨ ਦਾ ਅਤੇ ਅੱਜ ਇਸ ਨੂੰ ਵੇਖਣ ਦਾ ਇੱਕੋ ਇੱਕ ਤਰੀਕਾ ਹੈ ਇਹ ਵਚਨ ਅਨੁਸਾਰ ਹੋਣਾ ਚਾਹੀਦਾ ਹੈ ਫਿਰ ਤੁਸੀਂ ਵੇਖਿਆ ਜਦੋਂ ਆਦਮ ਨੇ ਪਰਮੇਸ਼ਵਰ ਦੀ ਆਵਾਜ਼ ਤੋਂ ਇਲਾਵਾ ਇੱਕ ਹੋਰ ਆਵਾਜ਼ ਆਪਣੀ ਪਤਨੀ ਦੀ ਆਵਾਜ਼ ਸੁਣੀ ਕਲੀਸਿਆ ਆਪਣੀ ਸੰਸਥਾ ਦੀ ਆਵਾਜ਼ ਸੁਣ ਰਹੀ ਹੈ ਉਹਨਾਂ ਵਿੱਚ ਵਚਨ ਦੀ ਬਜਾਏ ਉਹਨਾਂ ਦੇ ਅਕੀਦੇ ਸ਼ਾਮਲ ਕਰ ਰਹੀ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਜਿਉਣ ਦੇ ਰਹੀ ਹੈ ਜਿਸ ਤਰ੍ਹਾਂ ਵੀ ਉਹ ਚਾਹੁੰਦੇ ਹਨ ਜਿੰਨਾ ਚਿਰ ਉਹ ਗਿਰਜੇ ਜਾਂਦੇ ਹਨ ਅਤੇ ਕਿਸੇ ਖਾਸ ਕਲੀਸਿਆ ਦੇ ਮੈਂਬਰ ਹਨ ਇਹੀ ਸਭ ਕੁਝ ਮਹੱਤਵ ਰੱਖਦਾ ਹੈ ਉਹਨਾਂ ਦੇ ਲਈ ਧਰਤੀ ਉੱਤੇ ਵਿਸ਼ਵਾਸੀ ਦਾ ਸਭ ਤੋਂ ਨੇੜਲਾ ਸੰਬੰਧ ਕਲੀਸਿਆ ਹੈ ਪਰ ਵਿਸ਼ਵਾਸੀ ਅਸਲ ਵਿਸ਼ਵਾਸੀ ਲਈ ਸਭ ਤੋਂ ਨੇੜਲਾ ਸੰਬੰਧ ਪਵਿੱਤਰ ਆਤਮਾ ਹੈ ਪਰਮੇਸ਼ਵਰ ਦਾ ਵਚਨ ਹੈ ਇਸ ਲਈ ਤੁਹਾਨੂੰ ਪਤਾ ਲੱਗਦਾ ਹੈ ਕਿ ਆਦਮ ਨੂੰ ਉਸਦੀ ਹਾਲਤ ਦਾ ਅਹਿਸਾਸ ਹੋਇਆ ਉਸਨੇ ਪਰਮੇਸ਼ਵਰ ਦੀ ਆਵਾਜ਼ ਨੂੰ ਦੁਬਾਰਾ ਬੁਲਾਉਂਦੇ ਹੋਏ ਸੁਣਿਆ ਉਹ ਸਮੇਂ ਅੰਜੀਰ ਦੇ ਪੱਤਿਆਂ ਵਿੱਚ ਸੀ ਪਰ ਇਹ ਫਟਕਾਰ ਦੀ ਆਵਾਜ਼ ਸੀ ਤੁਸੀਂ ਅਜਿਹਾ ਕਿਉਂ ਕੀਤਾ ਮੈਂ ਹੈਰਾਨ ਹਾਂ ਕਿ ਅੱਜ ਅਮਰੀਕਾ ਜਾਂ ਜਗਤ ਆਪਣੀ ਧਾਰਮਿਕ ਉਥਲ ਪੁਥਲ ਜਿਵੇਂ ਇਹ ਹੈ ਅਤੇ ਅਮਰੀਕਾ ਨਿਗਲ ਰਿਹਾ ਹੈ ਨਿਗਲਿਆ ਜਾ ਰਿਹਾ ਹੈ ਇਹ ਬਹੁਤ ਜਲਦੀ ਇੱਕ ਰਾਸ਼ਟਰੀ ਧਰਮ ਬਣ ਜਾਵੇਗਾ ਮੇਰੇ ਅੱਗੇ ਕੌਣ ਖੜਾ ਹੈ ਮੈਂ ਜਾਣਦਾ ਹਾਂ ਕਿ ਇਹ ਟੇਪਾਂ ਹਨ ਅਤੇ ਪੂਰੀ ਦੁਨੀਆ ਵਿੱਚ ਜਾਣਗੀਆਂ ਸਾਡੇ ਕੋਲ ਟੇਪ ਪ੍ਰੋਗਰਾਮ ਹਨ ਜੋ ਹਰ ਸੰਦੇਸ਼ ਨੂੰ ਸਾਰੇ ਵਿਸ਼ਵ ਵਿੱਚ ਲੈ ਜਾਂਦੇ ਹਨ ਦੂਜੇ ਸਾਰੇ ਦੇਸ਼ਾਂ ਵਿੱਚ ਪਰ ਜੇ ਤੁਸੀਂ ਨਜ਼ਰ ਮਾਰੋ ਅਤੇ ਵੇਖੋ ਤੁਸੀਂ ਸਿਰਫ ਅੰਜੀਰ ਦੇ ਪੱਤਿਆਂ ਵਿੱਚ ਖੜੇ ਹੋ ਜਦੋਂ ਪਰਮੇਸ਼ਵਰ ਦੀ ਸੱਚੀ ਆਵਾਜ਼ ਬਾਹਰ ਆਉਂਦੀ ਹੈ ਉਹ ਨਹੀਂ ਜਾਣਦੇ ਕਿ ਇਸ ਬਾਰੇ ਕੀ ਕਰਨਾ ਹੈ ਇਹ ਉਲਝਣ ਹੈ ਉਹ ਨਹੀਂ ਜਾਣਦੇ ਕੀ ਕਰਨਾ ਹੈ ਹੁਣ ਜਲਦੀ ਕਰਾਂਗੇ ਨੂਹ ਨੇ ਪਰਮੇਸ਼ਵਰ ਦੀ ਆਵਾਜ਼ ਸੁਣੀ ਇਹ ਉਸਦੀ ਜਾਨ ਬਚਾਉਣ ਦੀ ਤਿਆਰੀ ਕਰ ਰਹੀ ਸੀ ਉਸਨੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਅਤੇ ਉਹ ਖੜਾ ਹੋ ਗਿਆ ਜੇ ਕੋਈ ਆਦਮੀ ਆਵਾਜ਼ ਸੁਣਦਾ ਹੈ ਹੁਣ ਸੁਣੋ ਇਸ ਨੂੰ ਚੰਗੀ ਤਰ੍ਹਾਂ ਫੜ ਲਵੋ ਅਸਫਲ ਨਾ ਹੋਣਾ ਜੇ ਕੋਈ ਆਦਮੀ ਕਿਸੇ ਚੀਜ਼ ਦੀ ਆਵਾਜ਼ ਸੁਣਦਾ ਹੈ ਅਤੇ ਜੇ ਪਰਮੇਸ਼ਵਰ ਦੀ ਆਵਾਜ਼ ਸਾਬਤ ਹੁੰਦੀ ਹੈ ਅਤੇ ਫਿਰ ਇਹ ਮਨੁੱਖ ਤੋਂ ਅੱਗੇ ਵੱਧਦੀ ਹੈ ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਇਹ ਵਚਨ ਨਹੀਂ ਟਲ ਸਕਦਾ ਨੂਹ ਨੇ ਆਵਾਜ਼ ਸੁਣੀ ਅਤੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਉਸਦੇ ਮੂੰਹ ਤੇ ਹੱਸੇ ਕਿਉਂਕਿ ਉਸਦਾ ਸੰਦੇਸ਼ ਉਹਨਾਂ ਦੀਆਂ ਵਿਗਿਆਨਕ ਪ੍ਰਾਪਤੀਆਂ ਦਾ ਮੁਕਾਬਲਾ ਨਹੀਂ ਕਰ ਸਕਿਆ ਪਰ ਮੀਂਹ ਪਿਆ ਤੇ ਸਾਰੀ ਦੁਨੀਆਂ ਨੂੰ ਤਬਾਹ ਕਰ ਦਿੱਤਾ। ਵੇਖਿਆ ਉਸਦੀ ਆਵਾਜ਼ ਜਿਹੜੀ ਅੱਗੇ ਨਿਕਲ ਗਈ, ਬੀਜ ਉੱਥੇ ਪਿਆ ਸੀ। ਹਰ ਯੁੱਗ ਵਿਚ ਇਸੇ ਤਰ੍ਹਾਂ ਰਿਹਾ ਹੈ। ਸ਼ੈਮੂਅਲ ਜਦੋਂ ਉਸਨੇ ਪਰਮੇਸ਼ਰ ਦੀ ਆਵਾਜ਼ ਸੁਣੀ ਤਾਂ ਉਹ ਘਬਰਾ ਗਿਆ। ਜਾ ਤੇ ਏਲੀਆ ਨੂੰ ਫਟਕਾਰ। ਉਹ ਆਦਮੀ ਜਿਸਨੇ ਉਸਦਾ ਪਾਲਣ ਪੋਸ਼ਣ ਕੀਤਾ ਸੀ, ਉਹ ਆਦਮੀ ਜੋ ਉਸਦੇ ਲਈ ਪਿਤਾ ਸਮਾਨ ਸੀ, ਉਸਨੇ ਉਸ ਨੂੰ ਪਾਲਿਆ ਤੇ ਉਸ ਨੂੰ ਖੁਆਇਆ ਸੀ। ਸੇਵਕ ਭਰਾਵੋ, ਕੀ ਮੈਂ ਕਹਾਂ, ਕਈ ਵਾਰ ਸੇਵਕ ਉਹਨਾਂ ਦੇ ਨਾਮਧਾਰੀ ਕਲੀਸਿਆ ਅਤੇ ਅਕੀਦਿਆਂ ਦੇ ਆਧਾਰ ਤੇ ਉਹਨਾਂ ਦੀ ਜੇਬ ਵਿਚ ਉਹਨਾਂ ਦੇ ਪ੍ਰਮਾਣ ਪੱਤਰ ਲੈ ਕੇ ਉਸੇ ਹੀ ਪਿਤਾ ਦੇ ਉਸੇ ਹੀ ਸੰਸਥਾ ਜਿਸ ਨੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਤੇ ਉਹਨਾਂ ਨੂੰ ਖੁਆਇਆ ਅਤੇ ਉਹਨਾਂ ਨੂੰ ਪਾਲਿਆ ਤੇ ਉਹਨਾਂ ਨੂੰ ਕਲੀਸਿਆ ਵਿਚ ਪਦਵੀ ਤੇ ਰੱਖਿਆ, ਉਹਨਾਂ ਨੂੰ ਇੱਕ ਸਭਾ ਵਿਚ ਰੱਖਿਆ। ਤੁਹਾਨੂੰ ਉਸ ਦੇ ਅੱਗੇ ਝੁਕਣਾ ਪਏਗਾ ਜੋ ਉਹ ਸਿਖਾਉਂਦੇ ਹਨ। ਸਮਝੇ, ਪਰਮੇਸ਼ਵਰ ਦੇ ਸੱਚੇ ਸੇਵਕ ਲਈ ਪਰਮੇਸ਼ਵਰ ਦੀ ਆਵਾਜ਼ ਸੁਣਨਾ ਕਿੰਨੀ ਭਿਆਨਕ ਗੱਲ ਹੋਵੇਗੀ ਅਤੇ ਉਸੇ ਮਾਂ ਸੰਸਥਾ ਵਿਚ ਵਾਪਸ ਆਉਣਾ, ਕਹਿਣਾ ਤੁਸੀਂ ਦੋਸ਼ੀ ਹੋ ਕਿਉਂਕਿ ਤੁਸੀਂ ਇਸ ਵਚਨ ਨੂੰ ਸਵੀਕਾਰ ਨਹੀਂ ਕਰਦੇ। ਕੈਸੀ ਗੱਲ ਹੈ! ਸ਼ੈਮੂਅਲ ਲਈ ਇਹ ਔਖਾ ਸੀ, ਪਰ ਉਹ ਇੱਕ ਨਬੀ ਸੀ। ਉਸ ਨੂੰ ਇਹ ਕਰਨਾ ਪਿਆ, ਚਾਹੇ ਇਸ ਨਾਲ ਠੇਸ ਪਹੁੰਚੇ ਜਾਂ ਨਹੀਂ, ਉਸ ਨੂੰ ਕਿਸੇ ਵੀ ਤਰ੍ਹਾਂ ਇਹ ਕਰਨਾ ਪਿਆ। ਮੂਸਾ ਨੇ ਪਰਮੇਸ਼ਵਰ ਦੀ ਆਵਾਜ਼ ਸੁਣੀ। ਉਹ ਧਰਮ ਸ਼ਾਸਤਰ ਨਾਲ ਭਰਿਆ ਹੋਇਆ ਸੀ, ਅੰਦਰੋਂ ਤੇ ਬਾਹਰੋਂ ਸਭ ਜਾਣਦਾ ਸੀ, ਪਰ ਅਸਫਲ ਰਿਹਾ। ਉਸਨੇ ਪਰਮੇਸ਼ਵਰ ਦੀ ਆਵਾਜ਼ ਸੁਣੀ। ਮੂਸਾ ਫਿਰ ਕਦੇ ਵੀ ਉਹੀ ਨਾ ਰਿਹਾ। ਕੋਈ ਵੀ ਆਦਮੀ ਕਦੇ ਵੀ ਉਹੀ ਨਹੀਂ ਰਹਿੰਦਾ। ਤੁਸੀਂ ਸ਼ਾਇਦ ਆਪਣੇ ਕੰਨਾਂ ਵਿਚ ਆਵਾਜ਼ ਨੂੰ ਬੋਲਦੇ ਹੋਏ ਸੁਣੋ, ਪਰ ਜਦੋਂ ਤੁਸੀਂ ਆਪਣੇ ਦਿਲ ਵਿਚ ਸੁਣਦੇ ਹੋ, ਆਵਾਜ਼ ਨੂੰ ਬੋਲਦੇ ਹੋਏ, ਵੇਖੋ ਉਦੋਂ ਤੁਸੀਂ ਸੁਣ ਰਹੇ ਹੁੰਦੇ ਹੋ। ਤੁਸੀਂ ਆਪਣੀ ਅੱਖ ਨਾਲ ਨਹੀਂ ਵੇਖਦੇ, ਤੁਸੀਂ ਆਪਣੀ ਅੱਖ ਨਾਲ ਤੱਕਦੇ ਹੋ, ਤੁਸੀਂ ਆਪਣੇ ਦਿਲ ਨਾਲ ਵੇਖਦੇ ਹੋ। ਤੁਸੀਂ ਕੁਝ ਵੇਖਦੇ ਹੋ ਤੇ ਕਹਿੰਦੇ ਹੋ ਮੈਂ ਇਸ ਨੂੰ ਨਹੀਂ ਵੇਖਦਾ। ਤੁਹਾਡਾ ਮਤਲਬ ਹੈ ਕਿ ਤੁਸੀਂ ਇਸ ਨੂੰ ਨਹੀਂ ਸਮਝਦੇ। ਤੁਸੀਂ ਇਸ ਨੂੰ ਆਪਣੇ ਕੰਨਾਂ ਨਾਲ ਨਾ ਸੁਣੋ, ਆਪਣੇ ਦਿਲ ਨਾਲ ਸੁਣੋ। ਕਈ ਵਾਰ ਤੁਹਾਡੇ ਕੰਨ ਪਰਮੇਸ਼ਵਰ ਦੀ ਸੱਚੀ ਆਵਾਜ਼ ਸੁਣਦੇ ਹਨ। ਇਹ ਤੁਹਾਡੇ ਤੋਂ ਇੰਜ ਡਿੱਗ ਜਾਂਦੀ ਹੈ ਜਿਵੇਂ ਬਤਖ ਦੀ ਪਿੱਠ ਤੋਂ ਪਾਣੀ, ਪਰ ਜਦੋਂ ਤੁਸੀਂ ਸੱਚਮੁੱਚ ਸੁਣਦੇ ਹੋ, ਤੁਸੀਂ ਆਪਣੇ ਦਿਲ ਤੋਂ ਸੁਣਦੇ ਹੋ। ਅਤੇ ਸਾਰੀ ਵਿਦਿਆ ਜੋ ਮੂਸਾ ਕੋਲ ਸੀ, ਉਸਨੇ ਪਰਮੇਸ਼ਵਰ ਦੀ ਆਵਾਜ਼ ਨਹੀਂ ਸੁਣੀ ਸੀ। ਪਰ ਇੱਕ ਦਿਨ ਪਰਮੇਸ਼ਵਰ ਨੇ ਇਸ 80 ਸਾਲਾ ਭੇਡਾਂ ਚਾਰਨ ਵਾਲੇ ਨੂੰ ਇੱਕ ਪਾਸੇ ਬੁਲਾਇਆ ਅਤੇ ਉਸ ਨਾਲ ਗੱਲ ਕੀਤੀ ਅਤੇ ਉਸ ਨੂੰ ਫੜ ਲਿਆ। ਉਸਨੇ ਸਾਬਤ ਕਰ ਦਿੱਤਾ ਕਿ ਉਹ ਪਰਮੇਸ਼ਵਰ ਸੀ। ਸਭ ਤੋਂ ਪਹਿਲੀ ਚੀਜ਼ ਜੋ ਉਸਨੇ ਮੂਸਾ ਨਾਲ ਕੀਤੀ, ਉਸਦੇ ਵਚਨ ਨੂੰ ਸਹੀ ਸਾਬਤ ਕੀਤਾ। ਮੈਂ ਹੇਠਾਂ ਜਾ ਰਿਹਾ ਹਾਂ, ਮੈਨੂੰ ਯਾਦ ਹੈ ਕਿ ਮੈਂ ਕੀ ਵਾਅਦਾ ਕੀਤਾ ਸੀ। ਅਤੇ ਇਹੀ ਉਹ ਹੈ ਜਿਸ ਦਾ ਉਸਨੇ ਅੰਤ ਦੇ ਦਿਨਾਂ ਲਈ ਵਾਅਦਾ ਕੀਤਾ ਸੀ। ਉਹ ਗੈਰ ਯਹੂਦੀਆਂ ਵਿੱਚੋਂ ਲੋਕਾਂ ਨੂੰ ਖੜਾ ਕਰੇਗਾ। ਮੈਂ ਇਹ ਵਾਅਦਾ ਕੀਤਾ ਹੈ, ਉਸਨੇ ਕਿਹਾ। ਮੂਸਾ, ਆਪਣੀ ਜੁੱਤੀ ਉਤਾਰ, ਦੂਜੇ ਸ਼ਬਦਾਂ ਵਿੱਚ ਇਸ ਦਾ ਆਦਰ ਕਰ। ਹੁਣ ਆਪਣੇ ਸੋਟੇ ਨੂੰ ਹੇਠਾਂ ਸੁੱਟ। ਮਾਰੂਥਲ ਦੀ ਇੱਕ ਸੁੱਕੀ ਸੋਟੀ ਸੱਪ ਬਣ ਗਈ। ਮੂਸਾ ਨੇ ਇਸ ਨੂੰ ਫੜ ਲਿਆ ਤੇ ਦੁਬਾਰਾ ਆਪਣੀ ਪਹਿਲੀ ਹਾਲਤ ਵਿੱਚ ਵਾਪਸ ਆ ਗਈ। ਵੇਖਿਆ, ਉਹ ਜਾਣਦਾ ਸੀ ਕਿ ਉਹ ਪਰਮੇਸ਼ਵਰ ਸੀ, ਕਿਉਂਕਿ ਪਰਮੇਸ਼ਵਰ ਨੇ ਕਿਹਾ। ਪਰਮੇਸ਼ਵਰ ਦਾ ਵਚਨ, ਉਹ ਵਚਨ ਜੋ ਬੋਲ ਰਿਹਾ ਸੀ, ਉਸਨੇ ਕਿਹਾ ਆਪਣੇ ਹੱਥ ਵਿਚਲੀ ਸੋਟੀ ਹੇਠਾਂ ਸੁੱਟ। ਇਹ ਪਰਮੇਸ਼ਵਰ ਦਾ ਵਚਨ ਹੈ। ਉਹੀ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ ਜੋ ਤੁਹਾਡੇ ਲਈ ਪਰਮੇਸ਼ਵਰ ਦਾ ਵਚਨ ਨਹੀਂ ਹੈ। ਪਰਮੇਸ਼ਵਰ ਦਾ ਇਹ ਵਚਨ ਮੂਸਾ ਲਈ ਸੀ, ਇਹ ਤੇਰੇ ਲਈ ਪਰਮੇਸ਼ਵਰ ਦਾ ਵਚਨ ਹੈ। ਸੋਟੀ ਹੇਠਾਂ ਸੁੱਟ, ਇਹ ਸੱਪ ਬਣ ਗਈ। ਉਸਨੇ ਕਿਹਾ ਕਿ ਹੁਣ ਤੂੰ ਇਸ ਤੋਂ ਡਰਦਾ ਹੈ, ਇਸ ਨੂੰ ਪੂਛ ਤੋਂ ਚੁੱਕ ਲੈ। ਇਹ ਵਾਪਸ ਚਲਾ ਗਿਆ। ਉਸ ਲਈ ਪਰਮੇਸ਼ਵਰ ਦਾ ਵਚਨ, ਉਸਨੇ ਕੀ ਕੀਤਾ? ਪਰਮੇਸ਼ਵਰ ਨੇ ਆਪਣੇ ਵਚਨ ਨੂੰ ਸਹੀ ਸਾਬਤ ਕੀਤਾ। ਕੁਝ ਮਹੀਨੇ ਪਹਿਲਾਂ ਮੈਨੂੰ ਇੱਥੇ ਇੱਕ ਟੈਲੀਫੋਨ ਆਇਆ ਸੀ, ਲਗਭਗ ਇੱਕ ਸਾਲ ਪਹਿਲਾਂ। ਇੱਕ ਸਾਲ ਤੋਂ ਉੱਪਰ ਹੋ ਗਿਆ ਹੈ। ਇੱਕ ਔਰਤ ਟੈਲੀਫੋਨ ਕਨੈਕਸ਼ਨ ਤੇ ਇੱਕ ਬੈਪਟਿਸਟ ਪ੍ਰਚਾਰਕ ਅਤੇ ਇੱਕ ਪੈਂਟੇਕੋਸਟਲ ਪ੍ਰਚਾਰਕ ਦੇ ਨਾਲ ਸੀ। ਉਸਨੇ ਕਿਹਾ, ਭਾਈ ਬ੍ਰਹਨਮ, ਪ੍ਰਭੂ ਨੇ ਮੈਨੂੰ ਇੱਕ ਨਬੀਆ ਬਣਾਇਆ ਹੈ। ਮੈਂ ਕਿਹਾ, ਅੱਛਾ। ਉਸਨੇ ਕਿਹਾ, ਤੁਸੀਂ ਜਾਣਦੇ ਹੋ, ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਕਿਹਾ ਸੀ ਕਿ ਤੁਸੀਂ ਗਵਾਹੀ ਦਿੱਤੀ ਹੈ ਕਿ ਮੇਰੀ ਸੇਵਕਾਈ ਪਰਮੇਸ਼ਵਰ ਵੱਲੋਂ ਸੀ। ਹੁਣ ਮੈਂ ਅਜਿਹਾ ਨਹੀਂ ਕਰ ਸਕਦਾ, ਇਹ ਵਚਨ ਦੇ ਉਲਟ ਹੈ। ਇਸ ਲਈ ਮੈਂ ਕਿਹਾ, ਔਰਤ, ਇਹ ਗਲਤ ਹੈ, ਮੈਂ ਤੁਹਾਨੂੰ ਜਾਣਦਾ ਵੀ ਨਹੀਂ। ਅਤੇ ਬੈਪਟਿਸਟ ਪ੍ਰਚਾਰਕ, ਮੈਂ ਇਸ ਨੂੰ ਸੁਣਿਆ, ਮੈਂ ਪੈਂਟੇਕੋਸਟਲ ਪ੍ਰਚਾਰਕ ਨੂੰ ਸੁਣਿਆ। ਉਸਨੇ ਕਿਹਾ, ਖੈਰ, ਮੈਂ ਇੱਥੇ ਇੱਕ ਮੀਟਿੰਗ ਕਰ ਰਿਹਾ ਹਾਂ। ਕਿਹਾ, ਪ੍ਰਭੂ ਮਹਾਨ ਕੰਮ ਕਰ ਰਿਹਾ ਹੈ। ਮੈਂ ਕਿਹਾ, ਮੈਂ ਇਸ ਲਈ ਧੰਨਵਾਦੀ ਹਾਂ। ਉਸਨੇ ਕਿਹਾ, ਮੈਂ ਕਿਹਾ ਕਿ ਉਸਨੇ ਤੁਹਾਨੂੰ ਅਜੇ ਤੱਕ ਕੁਝ ਦੱਸਿਆ ਹੈ? ਉਸਨੇ ਕਿਹਾ ਹਾਂ ਮੇਰੇ ਹੱਥਾਂ ਵਿੱਚ ਇੱਕ ਮਹਾਨ ਪ੍ਰੋਗਰਾਮ ਹੈ ਮੈਂ ਕਿਹਾ ਸ਼ਾਨਦਾਰ ਗੱਲ ਹੈ ਮੈਂ ਪੁੱਛਿਆ ਹੁਣ ਤੁਹਾਡਾ ਕੀ ਪ੍ਰੋਗਰਾਮ ਹੈ ਪ੍ਰਭੂ ਨੇ ਤੁਹਾਨੂੰ ਕੀ ਦੱਸਿਆ ਹੈ ਉਸਨੇ ਕਿਹਾ ਇੱਕ ਫਲਾਣੀ ਫਲਾਣੀ ਤਰੀਕ ਨੂੰ ਫੀਨਿਕਸ ਅਰੀਜ਼ੋਨਾ ਜਾਓ ਫਿਰ ਮੈਂ ਤੁਹਾਨੂੰ ਗੁਆਚੀ ਹੋਈ ਡਚਮੈਨ ਸੋਨੇ ਦੀ ਖਾਨ ਦੇਣ ਜਾ ਰਿਹਾ ਹਾਂ ਤੁਸੀਂ ਇਹ ਸੋਨਾ ਲੈਣ ਜਾ ਰਹੇ ਹੋ ਜੋ ਉੱਥੇ ਲੱਭੇਗਾ ਅਤੇ ਤੁਸੀਂ ਦੁਨੀਆ ਭਰ ਦੇ ਮਿਸ਼ਨਰੀਆਂ ਨੂੰ ਸਪੌਂਸਰ ਕਰਨ ਜਾ ਰਹੇ ਹੋ ਜਦਕਿ ਅਸੀਂ ਸਾਰੇ ਜਾਣਦੇ ਹਾਂ ਕਿ ਗੁਆਚੀ ਹੋਈ ਡਚਮੈਨ ਖਾਨ ਇੱਕ ਦੰਤ ਕਥਾ ਹੈ ਮੈਂ ਕਿਹਾ ਖੈਰ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਕਿਵੇਂ ਪਤਾ ਲਗਾਉਣਾ ਹੈ ਕਿ ਇਹ ਪਰਮੇਸ਼ਵਰ ਹੈ ਜਾਂ ਨਹੀਂ ਤੁਸੀਂ ਉਸ ਦਿਨ ਉੱਥੇ ਜਾਣਾ ਅਤੇ ਜੇ ਤੁਹਾਨੂੰ ਗੁਆਚੀ ਹੋਈ ਡਚਮੈਨ ਖਾਨ ਲੱਭਦੀ ਹੈ ਤਾਂ ਇਹ ਪਰਮੇਸ਼ਵਰ ਵੱਲੋਂ ਸੀ ਜੇ ਤੁਹਾਨੂੰ ਗੁਆਚੀ ਹੋਈ ਡਚਮੈਨ ਖਾਨ ਨਹੀਂ ਮਿਲਦੀ ਤਾਂ ਤੋਬਾ ਕਰੋ ਅਤੇ ਉਸ ਝੂਠੀ ਆਤਮਾ ਨੂੰ ਆਪਣੇ ਤੋਂ ਦੂਰ ਕਰੋ ਇਸੇ ਤਰ੍ਹਾਂ ਪਤਾ ਲਗਾਉਣਾ ਹੈ ਕਿ ਪਰਮੇਸ਼ਵਰ ਹੈ ਜਾਂ ਨਹੀਂ ਪਰਮੇਸ਼ਵਰ ਨੇ ਕਿਹਾ ਮੂਸਾ ਸੋਟੀ ਨੂੰ ਹੇਠਾਂ ਸੁੱਟ ਇਹ ਸਭ ਬਣ ਜਾਵੇਗੀ ਉਸਨੇ ਕੀਤਾ ਉਸਨੇ ਕਿਹਾ ਇਸ ਨੂੰ ਚੁੱਕੋ ਅਤੇ ਦੁਬਾਰਾ ਇੱਕ ਸੋਟੀ ਬਣ ਜਾਵੇਗੀ ਉਸਨੇ ਕੀਤਾ ਜਦੋਂ ਪਰਮੇਸ਼ਵਰ ਇਹਨਾਂ ਆਖਰੀ ਦਿਨਾਂ ਵਿੱਚ ਇੱਕ ਸੇਵਕਾਈ ਦਾ ਵਾਅਦਾ ਕਰਦਾ ਹੈ ਉਹ ਇਸ ਨੂੰ ਬਿਲਕੁਲ ਉਸੇ ਤਰ੍ਹਾਂ ਸਾਬਤ ਕਰੇਗਾ ਜਿਵੇਂ ਉਸਨੇ ਕਿਹਾ ਸੀ ਕਿ ਉਹ ਇਸ ਨੂੰ ਕਰੇਗਾ ਫਿਰ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਸਹੀ ਆਵਾਜ਼ ਮਿਲ ਗਈ ਹੈ ਤੁਸੀਂ ਸਹੀ ਗੱਲ ਸੁਣ ਰਹੇ ਹੋ ਕਿਉਂਕਿ ਇਹ ਵਚਨ ਨੂੰ ਸਾਬਿਤ ਕੀਤਾ ਜਾ ਰਿਹਾ ਹੈ ਸਮਝੇ ਮੈਂ ਮਾਫ਼ੀ ਚਾਹੁੰਦਾ ਹਾਂ ਮੈਂ ਠੀਕ ਹਾਂ ਮੂਸਾ ਨੇ ਵੱਖਰਾ ਕੰਮ ਕੀਤਾ ਦੇਖੋ ਮੂਸਾ ਨੇ ਇੱਕ ਕਿੰਨਾ ਅਜੀਬ ਕੰਮ ਕੀਤਾ ਹੈ ਹੁਣ ਹਮੇਸ਼ਾ ਜਦੋਂ ਤੁਸੀਂ ਪਰਮੇਸ਼ਵਰ ਦੀ ਆਵਾਜ਼ ਦੇ ਪਿੱਛੇ ਜਾਂਦੇ ਹੋ ਤੁਸੀਂ ਦੁਨੀਆ ਲਈ ਪਾਗਲ ਹੁੰਦੇ ਹੋ ਅਗਲੇ ਦਿਨ ਮੂਸਾ ਮਿਲਦਾ ਹੈ ਉਸਦੀ ਪਤਨੀ ਨਾਲ ਜੋ ਖੱਚਰ ਉੱਤੇ ਬੈਠੀ ਹੋਈ ਹੈ ਅਤੇ ਇੱਕ ਜਵਾਕ ਉਸਦੀ ਕਮਰ ਤੇ ਉਹ ਬੱਚਾ ਉਸਦੀ ਕਮਰ ਤੇ ਉਹ ਉੱਥੇ ਸਨ ਇਹ ਬੁੱਢਾ ਆਦਮੀ ਜਿਸ ਦੀ ਦਾੜੀ ਇਸ ਤਰ੍ਹਾਂ ਲਮਕੀ ਹੋਈ ਹੈ ਉਸਦਾ ਗੰਜਾ ਸਿਰ ਚਮਕ ਰਿਹਾ ਹੈ ਉਸਦੇ ਹੱਥ ਵਿੱਚ ਇੱਕ ਸੋਟੀ ਹੈ ਇੱਕ ਗਧੇ ਨੂੰ ਲੈ ਕੇ ਸਿੱਧਾ ਮਿਸਰ ਵੱਲ ਜਾ ਰਿਹਾ ਹੈ ਜਿੰਨੀ ਛੇਤੀ ਉਹ ਜਾ ਸਕਦਾ ਸੀ ਕਿਸੇ ਨੇ ਕਿਹਾ ਮੂਸਾ ਤੁਸੀਂ ਕਿੱਥੇ ਜਾ ਰਹੇ ਹੋ ਮਿਸਰ ਨੂੰ ਜਾ ਰਿਹਾ ਹਾਂ ਉਸ ਉੱਤੇ ਕਬਜ਼ਾ ਲੈਣ ਲਈ ਜਿੱਥੇ ਉਹ ਇੱਕ ਨੌਜਵਾਨ ਆਦਮੀ ਇੱਕ ਫੌਜੀ ਆਦਮੀ ਦੇ ਰੂਪ ਵਿੱਚ ਅਸਫਲ ਹੋ ਗਿਆ ਸੀ ਪਰ ਇੱਥੇ ਉਹ ਅਧਿਕਾਰ ਲੈਣ ਦੇ ਲਈ ਜਾ ਰਿਹਾ ਸੀ ਅਤੇ ਉਸਨੇ ਕਰ ਵਿਖਾਇਆ ਕਿਉਂ ਉਸਨੇ ਪਰਮੇਸ਼ਵਰ ਦੀ ਆਵਾਜ਼ ਸੁਣੀ ਅਤੇ ਇਸ ਨੂੰ ਆਪਣੇ ਦਿਨ ਲਈ ਸਹੀ ਸਾਬਤ ਹੁੰਦੇ ਹੋਏ ਵੇਖਿਆ ਉਹਨਾਂ ਚੀਜ਼ਾਂ ਲਈ ਜੋ ਉਸਦੇ ਦਿਨਾਂ ਵਿੱਚ ਹੋਣੀਆਂ ਸਨ ਉਸਨੇ ਇਸ ਨੂੰ ਵੇਖਿਆ ਪੌਲੁਸ ਆਪਣੇ ਆਪ ਵਿੱਚ ਇੱਕ ਫਰੀਸੀ ਜਿੰਨਾ ਉਹ ਹੋ ਸਕਦਾ ਸੀ ਧਰਮ ਸ਼ਾਸਤਰ ਨਾਲ ਭਰਿਆ ਹੋਇਆ ਪਰ ਇੱਕ ਦਿਨ ਉਸਨੇ ਪਰਮੇਸ਼ਵਰ ਦੀ ਆਵਾਜ਼ ਸੁਣੀ ਉਸਨੇ ਅੱਗ ਦਾ ਇੱਕ ਥੰਮ ਵੇਖਿਆ ਅਤੇ ਉਸ ਨੂੰ ਪਤਾ ਸੀ ਕਿ ਇੱਥੇ ਕੁਝ ਵੱਖਰਾ ਸੀ ਇਸਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਕੋਈ ਫਰਕ ਨਹੀਂ ਪੈਂਦਾ ਕਿ ਕਿੰਨੇ ਫਰੀਸੀ ਕਿੰਨੇ ਗਮਲੀਏਲ ਜਾਂ ਕੋਈ ਹੋਰ ਚੀਜ਼ ਪੌਲੁਸ ਅੱਗੇ ਦੁਹਾਈ ਦਿੰਦੀ ਤੂੰ ਗਲਤ ਹੈ ਤੂੰ ਗਲਤ ਹੈ ਪੌਲੁਸ ਨੇ ਪਰਮੇਸ਼ਵਰ ਦੀ ਆਵਾਜ਼ ਸੁਣੀ ਸੀ ਉਸ ਨੂੰ ਪਤਾ ਸੀ ਕਿ ਇਹ ਸੱਚਾਈ ਸੀ ਪਤਰਸ ਧਾਰਮਿਕ ਹੋਣ ਕਰਕੇ ਬਜ਼ੁਰਗਾਂ ਦੀਆਂ ਰਵਾਇਤਾਂ ਨੂੰ ਮੰਨਦਾ ਹੋਇਆ ਉਹ ਕੋਈ ਮਾਸ ਨਹੀਂ ਖਾਂਦਾ ਸੀ ਨਹੀਂ ਸ਼੍ਰੀਮਾਨ ਉਸ ਨੂੰ ਇਸ ਨਾਲ ਬਿਲਕੁਲ ਵੀ ਕੋਈ ਲੈਣਾ ਦੇਣਾ ਨਹੀਂ ਸੀ ਉਹ ਸੱਚਮੁੱਚ ਬਜ਼ੁਰਗਾਂ ਦੀਆਂ ਰਵਾਇਤਾਂ ਨੂੰ ਮੰਨ ਰਿਹਾ ਸੀ ਬਿਲਕੁਲ ਵਚਨ ਦੇ ਅਨੁਸਾਰ ਕੀ ਹੋਇਆ ਇੱਕ ਦਿਨ ਉਸਨੇ ਪਰਮੇਸ਼ਵਰ ਦੀ ਆਵਾਜ਼ ਸੁਣੀ ਇਸ ਨੂੰ ਆਮ ਅਤੇ ਅਸ਼ੁੱਧ ਨਾ ਕਹੋ ਜਦ ਮੈਂ ਸਾਫ ਕੀਤਾ ਹੈ ਉਹ ਇੱਕ ਬਦਲਿਆ ਹੋਇਆ ਆਦਮੀ ਸੀ ਉਹ ਕਿਤੇ ਵੀ ਜਾਣ ਲਈ ਤਿਆਰ ਸੀ ਜਿੱਥੇ ਵੀ ਪ੍ਰਭੂ ਉਸ ਨੂੰ ਭੇਜਦਾ ਸੀ ਬੰਦ ਕਰਦਿਆਂ ਹੋਇਆ ਮੈਂ ਕਹਿ ਸਕਦਾ ਹਾਂ ਇੱਕ ਵਾਰ ਇੱਕ ਆਦਮੀ ਸੀ ਜੋ ਇੱਕ ਵਿਸ਼ਵਾਸੀ ਸੀ ਉਹ 4 ਦਿਨ ਪਹਿਲਾਂ ਮਰ ਚੁੱਕਾ ਸੀ ਉਹ ਕਬਰ ਵਿੱਚ ਸੀ ਬਦਬੂ ਮਾਰ ਰਿਹਾ ਸੀ ਸੜ ਰਿਹਾ ਸੀ ਪਰ ਉਸਨੇ ਪਰਮੇਸ਼ਵਰ ਦੀ ਆਵਾਜ਼ ਸੁਣੀ ਲਾਜ਼ਰ ਬਾਹਰ ਆ ਜੇ ਉਹ ਇੱਕ ਮੁਰਦਾ ਆਦਮੀ ਨੂੰ ਜੋ ਗਲਿਆ ਤੇ ਸੜਿਆ ਹੋਣ ਦੇ ਬਾਅਦ ਬਾਹਰ ਲਿਆਇਆ ਤਾਂ ਇਹ ਕਲੀਸਿਆ ਨਾਲ ਕੀ ਕਰੇਗਾ ਜਿਸ ਵਿੱਚ ਅਜੇ ਵੀ ਜੀਵਨ ਹੈ ਇਸ ਨੂੰ ਉਹਨਾਂ ਨੂੰ ਜੀ ਉਠਾਉਣਾ ਚਾਹੀਦਾ ਹੈ ਉਹਨਾਂ ਸਾਰੀਆਂ ਆਵਾਜ਼ਾਂ ਦੀ ਗੜਬੜ ਵਿੱਚੋਂ ਜਿਨ੍ਹਾਂ ਬਾਰੇ ਅਸੀਂ ਗੱਲ ਕੀਤੀ ਹੈ ਧਾਰਮਿਕ ਰਾਜਨੀਤਿਕ ਹਾਲੀਵੁੱਡ ਅਤੇ ਸਾਰੀਆਂ ਝੂਠੀਆਂ ਭਵਿੱਖਬਾਣੀਆਂ ਅਤੇ ਹੋਰ ਚੀਜ਼ਾਂ ਜੋ ਬਾਹਰ ਹਨ ਇਸ ਸਭ ਦੇ ਵਿਚਕਾਰ ਪਰਮੇਸ਼ਵਰ ਦੀ ਸੱਚੀ ਆਵਾਜ਼ ਇੱਕ ਆਦਮੀ ਨੂੰ ਦੁਬਾਰਾ ਜੀਵਨ ਵਿੱਚ ਬੁਲਾਵੇਗੀ ਜਿਹੜਾ ਪਾਪ ਅਤੇ ਗੁਨਾਹ ਵਿੱਚ ਮਰਿਆ ਹੋਇਆ ਹੈ ਇਸ ਨੂੰ ਇੱਕ ਪਿਛਾਣ ਡਿੱਗੀ ਹੋਈ ਕਲੀਸਿਆ ਨੂੰ ਲੈਣਾ ਚਾਹੀਦਾ ਹੈ ਅਤੇ ਇਸ ਨੂੰ ਜੀਵਨ ਵਿੱਚ ਵਾਪਸ ਬੁਲਾਉਣਾ ਚਾਹੀਦਾ ਹੈ ਯਕੀਨਨ ਯਾਦ ਰੱਖੋ ਬੰਦ ਕਰ ਦਿਆਂ ਮੈਂ ਇਹ ਕਹਾਂਗਾ ਅਤੇ ਫਿਰ ਮੈਂ ਬੰਦ ਕਰ ਦਿਆਂਗਾ ਯਿਸੂ ਨੇ ਕਿਹਾ ਉਹ ਸਮਾਂ ਆਵੇਗਾ ਜਦੋਂ ਉਹ ਸਭ ਜੋ ਕਬਰ ਵਿੱਚ ਹਨ ਪਰਮੇਸ਼ਵਰ ਦੀ ਆਵਾਜ਼ ਸੁਣਨਗੇ ਅਤੇ ਤੁਸੀਂ ਇਸ ਨੂੰ ਸੁਣੋਗੇ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਹਾਲਤ ਵਿੱਚ ਹੋ ਤੁਸੀਂ ਇਸ ਨੂੰ ਕਿਸੇ ਵੀ ਤਰ੍ਹਾਂ ਸੁਣੋਗੇ ਉਹਨਾਂ ਵਿੱਚੋਂ ਕੁਝ ਜਿਹੜੇ ਕਬਰ ਤੋਂ ਬਾਹਰ ਆਉਣਗੇ ਦੋਸ਼ੀ ਠਹਿਰਾਏ ਜਾਣਗੇ ਉਹ ਆਵਾਜ਼ ਸੁਣਨਗੇ ਪਰ ਇਹ ਦੋਸ਼ੀ ਠਹਿਰਾਉਣ ਵਾਲੀ ਹੋਵੇਗੀ ਜੇ ਤੁਸੀਂ ਅੱਜ ਇਸ ਨੂੰ ਸੁਣੋ ਅੱਜ ਇੰਨੇ ਚਿਰ ਪਿੱਛੋਂ ਜਦੋਂ ਤੁਸੀਂ ਮੇਰੀ ਆਵਾਜ਼ ਸੁਣੋ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਬਗਾਵਤ ਦੇ ਦਿਨਾਂ ਵਿੱਚ ਕੀਤਾ ਸੀ ਜੇ ਤੁਸੀਂ ਪੰਤੇ ਕੁਛ ਲੋਕ ਆਪਣੇ ਆਪ ਨੂੰ ਫਿਰ ਤੋਂ ਪੰਥਾਂ ਵਿਚ ਇਕੱਠਾ ਕਰ ਰਹੇ ਹੋ, ਦੁਨੀਆਦਾਰੀ ਵਿਚ ਭਗਤੀ ਦਾ ਰੂਪ ਧਾਰਦੇ ਹੋ ਅਤੇ ਇਸ ਦੀ ਸ਼ਕਤੀ ਦਾ ਇਨਕਾਰ ਕਰਦੇ ਹੋ। ਇਸ ਤੋਂ ਪਹਿਲਾਂ ਕਿ ਤੁਸੀਂ ਪੁਨਰਉਥਾਨ ਵਿਚ ਜਾਗੋ, ਤੁਸੀਂ ਪਹਿਲਾਂ ਹੀ ਦੋਸ਼ੀ ਠਹਿਰ ਚੁੱਕੇ ਹੋ, ਕਿਉਂਕਿ ਪਰਮੇਸ਼ਵਰ ਦੀ ਆਵਾਜ਼ ਜਿਹੜੀ ਤੁਹਾਡੇ ਨਾਲ ਹੁਣ ਵਚਨ ਰਾਹੀਂ ਬੋਲਦੀ ਹੈ, ਉਸ ਦਿਨ ਤੁਹਾਨੂੰ ਦੋਸ਼ੀ ਠਹਿਰਾਵੇਗੀ। ਜੇ ਤੁਸੀਂ ਸਿਰਫ ਇੱਕ ਸ਼ੀਲ ਗਰਮ ਵਿਸ਼ਵਾਸੀ ਹੋ, ਤਾਂ ਅੱਜ ਸਵੇਰੇ ਪਰਮੇਸ਼ਵਰ ਦੀ ਆਵਾਜ਼ ਤੁਹਾਡੇ ਦਿਲ ਵਿਚ ਪੁਕਾਰਦੀ ਹੈ। ਤੁਸੀਂ ਇੱਕ ਸ਼ੀਲ ਗਰਮ ਵਿਸ਼ਵਾਸੀ ਹੋ, ਚੰਗਾ ਹੋਵੇਗਾ ਤੁਸੀਂ ਤੋਬਾ ਕਰੋ। ਤੁਸੀਂ ਆਦਮੀ, ਔਰਤਾਂ, ਲੜਕੇ ਜਾਂ ਲੜਕੀਆਂ ਜੋ ਮਸੀਹ ਲਈ ਨਹੀਂ ਜੀ ਰਹੇ, ਪਰਮੇਸ਼ਵਰ ਦੀ ਆਵਾਜ਼ ਤੁਹਾਡੇ ਨਾਲ ਉਸਦੇ ਵਚਨ ਰਾਹੀਂ ਗੱਲ ਕਰਦੀ ਹੈ ਅਤੇ ਕਹਿੰਦੀ ਹੈ, ਇਹ ਕਰਨਾ ਬੰਦ ਕਰੋ, ਚੰਗਾ ਹੋਏਗਾ ਤੁਸੀਂ ਇਹ ਕਰੋ, ਕਿਉਂਕਿ ਇੱਕ ਦਿਨ ਤੁਸੀਂ ਦੁਬਾਰਾ ਇਸ ਨੂੰ ਸੁਣਨ ਜਾ ਰਹੇ ਹੋ। ਇਹ ਤੁਹਾਨੂੰ ਦੋਸ਼ੀ ਠਹਿਰਾਵੇਗੀ, ਤੁਸੀਂ ਇਸ ਦਾ ਇਨਕਾਰ ਨਹੀਂ ਕਰ ਸਕਦੇ। ਇਹ ਹੁਣ ਤੁਹਾਡੇ ਨਾਲ ਗੱਲ ਕਰ ਰਹੀ ਹੈ, ਯਾਦ ਰੱਖੋ, ਇਹ ਰਿਕਾਰਡ ਕੀਤਾ ਗਿਆ ਹੈ। ਉਹ ਜਿਹੜੇ ਸਹੀ ਕੰਮ ਕਰਦੇ ਹਨ ਅਤੇ ਉਸ ਦੀ ਆਵਾਜ਼ ਨੂੰ ਸੁਣਦੇ ਹਨ, ਧਾਰਮਿਕਤਾ ਵਿਚ ਉੱਚੇ ਹੋਣਗੇ, ਮਹਿਮਾ ਲਈ, ਸਵਰਗ ਲਈ। ਸੋ ਤੁਸੀਂ ਕਿਸੇ ਸਮੇਂ ਪਰਮੇਸ਼ਵਰ ਦੀ ਆਵਾਜ਼ ਸੁਣਨ ਜਾ ਰਹੇ ਹੋ। ਸ਼ਾਇਦ ਇਸ ਸਵੇਰ ਨਿੰਮੀ ਸੁਰ ਨਾਲ ਇਹ ਤੁਹਾਡੇ ਦਿਲ ਵਿਚ ਬੋਲਦੀ ਹੈ ਕਿ ਤੁਹਾਨੂੰ ਉਸ ਰਾਹ ਤੋਂ ਮੁੜਨਾ ਚਾਹੀਦਾ ਹੈ ਜਿਸ ਰਾਹ ਤੇ ਤੁਸੀਂ ਜਾ ਰਹੇ ਹੋ, ਪਰਮੇਸ਼ਵਰ ਵੱਲ ਮੁੜੋ। ਹੁਣ ਯਾਦ ਰੱਖੋ, ਉਹ ਉਸ ਆਵਾਜ਼ ਨੂੰ ਸਵਰਗ ਵਿਚ ਰਿਕਾਰਡ ਕਰਨਗੇ ਜੋ ਤੁਹਾਡੇ ਦਿਲ ਨਾਲ ਗੱਲ ਕਰ ਰਹੀ ਹੈ। ਕਿਸੇ ਦਿਨ ਜਦੋਂ ਯਿਸੂ ਬੁਲਾਵੇਗਾ, ਉਹ ਸਭ ਜੋ ਕਬਰ ਵਿਚ ਹਨ, ਸਭ ਸਹੀ ਅਤੇ ਗਲਤ ਜੀ ਉੱਠਣਗੇ। ਫਿਰ ਇਹੀ ਆਵਾਜ਼ ਤੁਹਾਡੇ ਨਾਲ ਦੁਬਾਰਾ ਗੱਲ ਕਰੇਗੀ। ਫੀਨਿਕਸ ਅਰੀਜ਼ੋਨਾ ਵਿਚ ਐਤਵਾਰ ਦੀ ਇੱਕ ਸਵੇਰ ਨੂੰ ਜਦੋਂ ਸੇਵਕ ਨੇ ਇਸ ਆਵਾਜ਼ ਬਾਰੇ ਬੋਲਦਿਆਂ ਤੁਹਾਨੂੰ ਇੰਨਾ ਚਿਰ ਰੋਕਿਆ ਸੀ, ਮੈਂ ਤੁਹਾਡੇ ਨਾਲ ਗੱਲ ਕੀਤੀ ਸੀ, ਤੁਹਾਨੂੰ ਔਰਤਾਂ ਨੂੰ ਕਿਹਾ ਕਿ ਤੁਸੀਂ ਆਪਣੇ ਵਾਲਾਂ ਨੂੰ ਵਧਣ ਦਿਓ, ਬਦਚਲਨ ਤਰੀਕੇ ਨਾਲ ਕੱਪੜੇ ਪਾਉਣੇ ਛੱਡ ਦਿਓ, ਤੁਹਾਨੂੰ ਆਦਮੀਆਂ ਨੂੰ ਝੂਠ ਤੰਬਾਕੂ ਨੋਸ਼ੀ ਛੱਡਣ ਲਈ ਕਿਹਾ, ਤੁਹਾਨੂੰ ਪ੍ਰਚਾਰਕਾਂ ਨੂੰ ਕਿਹਾ ਕਿ ਤੁਸੀਂ ਪਰਮੇਸ਼ਵਰ ਦੇ ਵਚਨ ਵੱਲ ਮੁੜੋ। ਸਮਝੇ ਮੇਰਾ ਕੀ ਮਤਲਬ ਹੈ? ਇਹ ਠੀਕ ਹੈ, ਉਹ ਆਵਾਜ਼ ਅਜੇ ਵੀ ਕਹਿੰਦੀ ਹੈ, ਇਹ ਸਹੀ ਹੋ ਸਕਦਾ ਹੈ। ਜੇ ਮੈਨੂੰ ਨਿਕੂ ਦੇਮਿਸ ਵਾਂਗ ਵੀ ਆਣਾ ਪਵੇ, ਮੈਂ ਫਿਰ ਵੀ ਉੱਥੇ ਜਾਣ ਦੀ ਕੋਸ਼ਿਸ਼ ਕਰਾਂਗਾ। ਮੈਂ ਉਸ ਕੋਲ ਆਵਾਂਗਾ, ਇੱਥੇ ਉਜਾੜ ਵਿੱਚ ਕਿਤੇ ਬਾਹਰ ਜਾਵਾਂਗਾ ਅਤੇ ਕਹਾਂਗਾ, ਪ੍ਰਭੂ ਪਰਮੇਸ਼ਵਰ, ਮੈਂ ਇੱਥੇ ਹਾਂ, ਮੈਨੂੰ ਹੁਣ ਬਦਲ ਦਿਓ, ਮੈਨੂੰ ਆਪਣੇ ਸਰੂਪ ਵਿੱਚ ਢਾਲ ਦਿਓ, ਵਚਨ ਵਿੱਚ ਵਾਪਸ ਆਓ। ਕਿਸੇ ਥਾਂ ਤੇ ਜਿੱਥੇ ਵੀ ਤੁਸੀਂ ਦੇਖੋ ਕਿ ਤੁਸੀਂ ਵਚਨ ਨੂੰ ਛੱਡ ਰਹੇ ਹੋ, ਉਸੇ ਵੇਲੇ ਉਸ ਵੱਲ ਵਾਪਸ ਆ ਜਾਓ, ਕਿਉਂਕਿ ਇੱਕ ਜੰਜੀਰ ਇਸ ਦੀ ਕਮਜ਼ੋਰ ਕੜੀ ਤੇ ਸਭ ਤੋਂ ਵੱਧ ਮਜ਼ਬੂਤ ਹੁੰਦੀ ਹੈ। ਤੁਹਾਡੀ ਜ਼ਿੰਦਗੀ ਵਿੱਚ ਜਿੱਥੇ ਵੀ ਤੁਸੀਂ ਪਰਮੇਸ਼ਵਰ ਦੀ ਆਗਿਆ ਨੂੰ ਛੱਡ ਦਿੱਤਾ ਹੈ ਕਿਸੇ ਰਵਾਇਤ ਦੀ ਸੇਵਾ ਕਰਨ ਲਈ, ਇਹੀ ਉਹ ਥਾਂ ਹੈ ਜਿੱਥੇ ਤੁਹਾਡੀ ਜੰਜੀਰ ਟੁੱਟ ਜਾਵੇਗੀ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਹੋਰ ਚੀਜ਼ਾਂ ਤੇ ਕਿੰਨੇ ਪੱਕੇ ਹੋ, ਪਰਮੇਸ਼ਵਰ ਦੇ ਅਟਲ ਹੱਥ ਨੂੰ ਫੜੀ ਰੱਖੋ। ਆਓ ਪ੍ਰਾਰਥਨਾ ਕਰੀਏ। ਅੱਜ ਬਹੁਤ ਲੰਮੇ ਸਮੇਂ ਬਾਅਦ, ਹੇ ਪ੍ਰਭੂ, ਤੁਸੀਂ ਕਿਹਾ ਕਿ ਤੁਸੀਂ ਬੋਲੋਗੇ, ਤੁਸੀਂ ਆਪਣੇ ਨਿਜਮਾਂ ਨੂੰ ਦਿਲਾਂ ਦੀਆਂ ਫੱਟੀਆਂ ਤੇ ਲਿਖੋਗੇ। ਮੈਨੂੰ ਨਹੀਂ ਪਤਾ ਕਿ ਮੇਰੇ ਸਾਹਮਣੇ ਕੀ ਹੈ, ਸਿਰਫ ਇੱਕ ਚੀਜ਼ ਜੋ ਮੈਂ ਕਰਨਾ ਜਾਣਦਾ ਹਾਂ, ਉਹ ਹੈ ਤੁਹਾਡਾ ਵਚਨ ਲੈਣਾ ਅਤੇ ਇਸ ਨੂੰ ਫੈਲਾਣਾ। ਯਕੀਨਨ ਇਹ ਕਿਤੇ ਕੁਝ ਚਟਾਨਾਂ ਦੇ ਹੇਠਾਂ ਜਾ ਟਿਕੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਵਰ ਕਿ ਤੁਸੀਂ ਹਰ ਨੌਜਵਾਨ ਨਾਲ, ਹਰ ਮੱਧਮ ਉਮਰ ਬਜ਼ੁਰਗ ਵਿਅਕਤੀ ਨਾਲ, ਜੋ ਵੀ ਹੋਵੇ ਉਸ ਨਾਲ ਗੱਲ ਕਰੋ, ਮੇਰੇ ਦਿਲ ਨਾਲ ਗੱਲ ਕਰੋ। ਹੇ ਪ੍ਰਭੂ, ਇਹਨਾਂ ਸੇਵਕਾਂ ਦੇ ਦਿਲਾਂ ਨਾਲ ਗੱਲ ਕਰੋ, ਸੰਗਤ ਦੇ ਦਿਲ ਨਾਲ ਗੱਲ ਕਰੋ। ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਕਿ ਅੱਜ ਅਸੀਂ ਤੁਹਾਡੀ ਆਵਾਜ਼ ਸੁਣੀਏ। ਅਸੀਂ ਜਾਣਦੇ ਹਾਂ ਜਿਵੇਂ ਸ਼ੈਮੂਅਲ ਦੇ ਦਿਨਾਂ ਵਿੱਚ ਸੀ, ਇੱਕ ਖੁੱਲਾ ਦਰਸ਼ਨ ਇੱਕ ਦੁਰਲਭ ਚੀਜ਼ ਹੈ, ਇਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅੱਜ ਵੀ ਇਸੇ ਤਰ੍ਹਾਂ ਹੈ, ਸਾਡੇ ਕੋਲ ਸੁਪਨੇ ਅਤੇ ਸੁਪਨੇ ਲੈਣ ਵਾਲੇ ਹਨ, ਸਾਡੇ ਕੋਲ ਬੁਲਾਰੇ ਅਤੇ ਤਰਜਮਾ ਕਰਨ ਵਾਲੇ ਹਨ, ਪਰ ਯਹੋਵਾ ਦੇ ਵੱਲੋਂ ਆਉਂਦਾ ਹੋਇਆ ਖੁੱਲਾ ਦਰਸ਼ਨ ਦੁਰਲਭ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਸਵਰਗੀ ਪਿਤਾ, ਉਹ ਆਵਾਜ਼ ਜਿਹੜੀ ਉਜਾੜ ਵਿੱਚ ਪੁਕਾਰ ਰਹੀ ਸੀ, ਪ੍ਰਭੂ ਦੇ ਲਈ ਮਾਰਗ ਨੂੰ ਤਿਆਰ ਕਰੋ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਵਿੱਤਰ ਆਤਮਾ ਅੱਜ ਦੁਬਾਰਾ ਇਹ ਆਵਾਜ਼ ਦੇ ਰਿਹਾ ਹੈ, ਪ੍ਰਭੂ ਦੇ ਆਉਣ ਦੀ ਤਿਆਰੀ ਕਰੋ। ਇਹ ਕਿੰਨਾ ਅਜੀਬ ਹੈ, ਕਿਉਂਕਿ ਇਸ ਨੂੰ ਸੁਣ ਕਰਨ ਅਤੇ ਇਸ ਦਾ ਮੁਕਾਬਲਾ ਕਰਨ ਲਈ ਹੋਰ ਬਹੁਤ ਸਾਰੀਆਂ ਆਵਾਜ਼ਾਂ ਹਨ, ਪਰੰਤੂ ਇਹ ਉਹਨਾਂ ਦੇ ਕੰਨਾਂ ਲਈ ਸੁਹਾਵਣੀ ਹੈ ਜੋ ਇਸ ਨੂੰ ਸੁਣਦੇ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਵਿੱਤਰ ਆਤਮਾ ਹੁਣ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਕੰਮ ਕਰੇ। ਜਦੋਂ ਅਸੀਂ ਆਪਣਾ ਸਿਰ ਚੁਕਾਉਂਦੇ ਹਾਂ, ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਦਿਲ ਚੁੱਕੇ ਹੋਏ ਹਨ। ਜੇ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਤੇ ਅਨਆਗਿਆਕਾਰੀ ਕੀਤੀ ਹੈ, ਕੁਝ ਲਿਖਤਾਂ ਨੂੰ ਜਾਣਦੇ ਹੋ ਕਿ ਤੁਸੀਂ ਜਾਣਦੇ ਹੋ ਕਿ ਇਹ ਬਾਈਬਲ ਦੀ ਸਿੱਖਿਆ ਜਿਸ ਨਾਲ ਤੁਸੀਂ ਸਹਿਯੋਗ ਨਹੀਂ ਕੀਤਾ ਕਿਉਂਕਿ ਕਿਸੇ ਹਾਲੀਵੁੱਡ ਦੀ ਆਵਾਜ਼ ਨੇ ਤੁਹਾਤੋਂ ਕੁਝ ਹੋਰ ਕਰਵਾ ਦਿੱਤਾ। ਕਿਸੇ ਥਾਂ ਤੇ ਤੁਸੀਂ ਸੇਵਕਾਂ ਨੇ ਬਾਈਬਲ ਵਿੱਚ ਕੁਝ ਦੇਖਿਆ ਜੋ ਅਸਲ ਵਿੱਚ ਸੱਚਾਈ ਹੈ, ਪਰ ਤੁਸੀਂ ਜਾਣਦੇ ਹੋ ਕਿ ਜੇ ਤੁਸੀਂ ਇਸ ਨੂੰ ਸਿਖਾਇਆ ਤਾਂ ਤੁਹਾਡੀ ਸੰਸਥਾ ਤੁਹਾਨੂੰ ਬਾਹਰ ਕੱਢ ਦੇਵੇਗੀ। ਤੁਸੀਂ ਜਾਣਦੇ ਹੋ ਕਿ ਇਹ ਬਿਲਕੁਲ ਸੱਚ ਹੈ। ਤੁਸੀਂ ਲੋਕ ਜੋ ਗਲਤ ਚੀਜ਼ ਲੈਂਦੇ ਹੋ, ਗਲਤ ਜ਼ਿੰਦਗੀ ਜਿਉਂਦੇ ਹੋ, ਤੁਸੀਂ ਪਿਤਾ ਅਤੇ ਮਾਵਾਂ ਜੋ ਆਪਣੇ ਬੱਚਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਉਹਨਾਂ ਨੂੰ ਸਹੀ ਢੰਗ ਨਾਲ ਪਾਲਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰ ਸਕਦੇ ਹੋ, ਉਹ ਕਿਸੇ ਵੀ ਤਰ੍ਹਾਂ ਦੁਨੀਆਂ ਵਿੱਚ ਜਾ ਰਹੇ ਹਨ, ਪਰ ਤੁਸੀਂ ਉਹਨਾਂ ਦੇ ਸਾਹਮਣੇ ਉਦਾਹਰਣ ਰੱਖ ਰਹੇ ਹੋ। ਜੇ ਤੁਸੀਂ ਇਹ ਨਹੀਂ ਕਰ ਰਹੇ, ਪਰਮੇਸ਼ਵਰ ਦੀ ਆਵਾਜ਼ ਤੁਹਾਡੇ ਨਾਲ ਗੱਲ ਕਰ ਰਹੀ ਹੈ, ਇੰਜ ਨਾ ਕਰੋ। ਹੁਣ ਹਰ ਇੱਕ ਸਿਰ ਚੁੱਕਿਆ ਹੈ ਅਤੇ ਸਾਰੀਆਂ ਅੱਖਾਂ ਬੰਦ ਹਨ। ਇਹ ਹੋਵੇ ਕਿ ਸਵਰਗ ਦਾ ਪਰਮੇਸ਼ਵਰ ਉਹਨਾਂ ਵਿਅਕਤੀਆਂ ਦੇ ਦਿਲਾਂ ਵਿੱਚ ਦੇਖੇ ਜੋ ਭੁੱਖੇ ਹਨ, ਉਹ ਜਗ੍ਹਾ ਲੱਭੇ ਜਿੱਥੇ ਉਹ ਗਲਤ ਹਨ। ਇੱਕ ਹੱਥ ਪਰਮੇਸ਼ਵਰ ਵੱਲ ਕਰਕੇ ਉਹ ਕਹਿ ਰਹੇ ਹਨ, ਹੇ ਪ੍ਰਭੂ, ਮੈਂ ਸੱਚਮੁੱਚ ਇੱਛਾ ਰੱਖਦਾ ਹਾਂ ਕਿ ਤੁਹਾਡੀ ਆਵਾਜ਼ ਸਾਰੇ ਅਵਿਸ਼ਵਾਸ ਨੂੰ ਬਾਹਰ ਕਰ ਦੇਵੇ, ਉਹ ਸਭ ਚੀਜ਼ਾਂ ਜੋ ਤੁਹਾਨੂੰ ਪਸੰਦ ਨਹੀਂ ਹਨ, ਮੈਨੂੰ ਉਹ ਬਣਾਵੋ ਜੋ ਤੁਸੀਂ ਮੈਨੂੰ ਬਣਾਉਣਾ ਚਾਹੁੰਦੇ ਸੀ। ਕੀ ਤੁਸੀਂ ਆਪਣੇ ਹੱਥ ਉਠਾਓਗੇ? ਪ੍ਰਭੂ ਬਰਕਤ ਦੇਵੇ, ਪਰਮੇਸ਼ਵਰ ਬਰਕਤ ਦੇਵੇ। ਫਿਰ ਬਾਈਬਲ ਨੇ ਕਿਹਾ, ਯੇਸ਼ੂ ਨੇ ਕਿਹਾ, ਅਤੇ ਇਹਨਾਂ ਸਾਰੀਆਂ ਆਵਾਜ਼ਾਂ ਦੇ ਬਾਵਜੂਦ ਫਿਰ ਵੀ ਜੇ ਕੋਈ ਆਦਮੀ ਮੇਰੀ ਆਵਾਜ਼ ਸੁਣਦਾ ਹੈ, ਉਸਦੇ ਮਗਰ ਆਓ, ਤੁਸੀਂ ਆਪਣੀ ਇੱਛਾ ਪ੍ਰਾਪਤ ਕਰਨ ਜਾ ਰਹੇ ਹੋ। ਹੇ ਪ੍ਰਭੂ, ਸਮਾਂ ਖਤਮ ਹੋ ਰਿਹਾ ਹੈ, ਪਰ ਬਾਈਬਲ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹਨਾਂ ਨੇ ਬਪਤਿਸਮਾ ਲਿਆ। ਮੈਂ ਪ੍ਰਾਰਥਨਾ ਕਰਦਾ ਹਾਂ ਸਵਰਗੀ ਪਿਤਾ, ਉਹਨਾਂ ਸਾਰਿਆਂ ਵਿੱਚੋਂ ਜਿਨ੍ਹਾਂ ਨੇ ਆਪਣੇ ਹੱਥ ਸੱਚੇ ਇਕਰਾਰ ਵਿੱਚ ਉੱਪਰ ਕੀਤੇ ਹਨ ਕਿ ਉਹਨਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਪੜਿਆ ਹੈ ਅਤੇ ਵੇਖਿਆ ਹੈ ਕਿ ਉਹ ਗਲਤ ਸਨ। ਮੈਂ ਉਹਨਾਂ ਵਿੱਚੋਂ ਅੱਧਿਆਂ ਵੱਲ ਵੇਖਿਆ ਵੀ ਨਹੀਂ, ਇਹ ਮੇਰੇ ਵੇਖਣ ਲਈ ਨਹੀਂ ਹੈ, ਇਹ ਤੁਹਾਡੇ ਵੇਖਣ ਲਈ ਹੈ। ਪ੍ਰਭੂ, ਤੁਸੀਂ ਉਸ ਹੱਥ ਦੇ ਮਕਸਦ ਅਤੇ ਉਦੇਸ਼ ਨੂੰ ਜਾਣਦੇ ਹੋ ਜੋ ਉੱਪਰ ਕੀਤਾ ਗਿਆ ਹੈ। ਉਹਨਾਂ ਨੂੰ ਇਸ ਸਮੇਂ ਤੋਂ ਹੀ ਉਹਨਾਂ ਦੇ ਦਿਲ ਵਿੱਚ ਉਦੇਸ਼ ਰੱਖਣਾ ਚਾਹੀਦਾ ਹੈ। ਇਸ ਦਿਨ ਤੋਂ ਬਾਅਦ ਮੈਂ ਪਰਮੇਸ਼ਵਰ ਦੇ ਵਚਨ ਅਤੇ ਪਰਮੇਸ਼ਵਰ ਦੀ ਆਵਾਜ਼ ਨੂੰ ਲਵਾਂਗਾ ਅਤੇ ਇਸ ਦੇ ਪਿੱਛੇ ਜਾਵਾਂਗਾ, ਭਾਵੇਂ ਕੀਮਤ ਕੁਝ ਵੀ ਹੋਵੇ। ਉਹਨਾਂ ਦੇ ਮਨ ਵਿੱਚ ਧਾਰ ਲੈਣ, ਜਿਵੇਂ ਉਹ ਗਾ ਰਹੇ ਸਨ ਕਵੀ ਦਾ ਗੀਤ, ਕਿ ਯਿਸੂ ਨੂੰ ਇਕੱਲੇ ਹੀ ਸਲੀਬ ਚੁੱਕਣੀ ਚਾਹੀਦੀ ਹੈ ਅਤੇ ਸਾਰਾ ਸੰਸਾਰ ਮੁਕਤ ਹੋ ਜਾਣਾ ਚਾਹੀਦਾ ਹੈ। ਨਹੀਂ, ਹਰੇਕ ਲਈ ਇੱਕ ਸਲੀਬ ਹੈ, ਮੇਰੇ ਲਈ ਇੱਕ ਸਲੀਬ ਹੈ। ਮੈਂ ਇਹ ਪਵਿੱਤਰ ਸਲੀਬ ਚੁੱਕਾਂਗਾ ਜਦੋਂ ਤੱਕ ਮੌਤ ਮੈਨੂੰ ਆਜ਼ਾਦ ਨਹੀਂ ਕਰ ਦੇਵੇਗੀ। ਫਿਰ ਜਦੋਂ ਪਰਮੇਸ਼ਵਰ ਦੀ ਆਵਾਜ਼ ਬੋਲੇਗੀ, ਮੈਂ ਉਸ ਦੀ ਧਾਰਮਿਕਤਾ ਵਿੱਚ ਅੱਗੇ ਆਵਾਂਗਾ, ਕਿਉਂਕਿ ਮੈਂ ਉਸ ਦੀ ਆਵਾਜ਼ ਦੀ ਪਾਲਣਾ ਕੀਤੀ ਹੈ, ਉਸ ਦੇ ਵਚਨ ਦੀ ਆਵਾਜ਼ ਦੀ। ਮੈਂ ਉਹਨਾਂ ਨੂੰ ਹੁਣ ਤੁਹਾਡੇ ਲਈ ਸੌਂਪਦਾ ਹਾਂ ਪ੍ਰਭੂ, ਯਿਸੂ ਮਸੀਹ ਦੇ ਨਾਮ ਵਿੱਚ। ਹੁਣ ਜਦੋਂ ਅਸੀਂ ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ, ਤੁਸੀਂ ਆਪਣਾ ਇਕਰਾਰ ਅਤੇ ਆਪਣੇ ਵਾਅਦੇ ਕਰ ਰਹੇ ਹੋ। ਮੈਂ ਇੱਥੇ ਬੈਠੇ ਇੱਕ ਛੋਟੇ ਮੁੰਡੇ ਤੋਂ ਹੈਰਾਨ ਹਾਂ, ਆਪਣਾ ਸਿਰ ਇੱਧਰ ਉੱਧਰ ਮਰੋੜ ਰਿਹਾ ਹੈ। ਕਲੀਸਿਆ ਲਈ ਇੱਕ ਆਵਾਜ਼ ਹੈ, ਮੈਂ ਯਹੋਵਾ ਹਾਂ ਜੋ ਤੁਹਾਡੀਆਂ ਸਾਰੀਆਂ ਬਿਮਾਰੀਆਂ ਨੂੰ ਚੰਗਾ ਕਰਦਾ ਹਾਂ। ਇਹ ਕਲੀਸਿਆ ਵਿੱਚ ਇੱਕ ਆਵਾਜ਼ ਹੈ। ਤੁਸੀਂ ਸਾਰੇ ਜਿਨ੍ਹਾਂ ਨੂੰ ਚੰਗਾਈ ਦੀ ਲੋੜ ਹੈ, ਤੁਸੀਂ ਪਰਮੇਸ਼ਵਰ ਦੇ ਹਰ ਵਚਨ ਲਈ ਪਵਿੱਤਰ ਜੀਵਨ ਜੀ ਰਹੇ ਹੋ ਜੋ ਤੁਸੀਂ ਜਾਣਦੇ ਹੋ ਕਿ ਸਹੀ ਹੈ। ਤੁਹਾਨੂੰ ਚੰਗਾਈ ਦੀ ਲੋੜ ਹੈ, ਤੁਸੀਂ ਆਪਣੇ ਹੱਥ ਉਠਾਓ। ਪ੍ਰਭੂ, ਮੈਨੂੰ ਚੰਗਾਈ ਦੀ ਲੋੜ ਹੈ। ਠੀਕ ਹੈ, ਹੁਣ ਉਸ ਆਵਾਜ਼ ਨੂੰ ਆਪਣੇ ਦਿਲ ਵਿੱਚ ਰੱਖੋ, ਮੈਂ ਯਹੋਵਾ ਹਾਂ ਜੋ ਤੁਹਾਡੀਆਂ ਸਾਰੀਆਂ ਬਿਮਾਰੀਆਂ ਨੂੰ ਚੰਗਾ ਕਰਦਾ ਹਾਂ। ਯਾਦ ਰੱਖੋ, ਜਦੋਂ ਇਹ ਵਚਨ ਬੋਲਿਆ ਜਾਂਦਾ ਹੈ, ਇਹ ਪੂਰਾ ਹੋਣਾ ਚਾਹੀਦਾ ਹੈ। ਯਿਸੂ ਨੇ ਕਿਹਾ, ਮਰਕਸ 11:22, ਜੇ ਤੁਸੀਂ ਇਸ ਪਹਾੜ ਨੂੰ ਕਹੋ ਹਟ ਜਾ, ਆਪਣੇ ਦਿਲ ਵਿੱਚ ਸ਼ੱਕ ਨਾ ਕਰੋ, ਪਰ ਵਿਸ਼ਵਾਸ ਕਰੋ ਕਿ ਜੋ ਤੁਸੀਂ ਕਿਹਾ ਹੈ ਉਹ ਪੂਰਾ ਹੋ ਜਾਵੇਗਾ, ਤਾਂ ਤੁਸੀਂ ਜੋ ਕਹੋਗੇ ਉਹ ਪੂਰਾ ਹੋ ਜਾਵੇਗਾ। ਹੁਣ ਹਰ ਇੱਕ ਆਪਣੇ ਢੰਗ ਨਾਲ ਆਪਣਾ ਸਿਰ ਝੁਕਾਵੇ, ਆਪਣਾ ਇਕਰਾਰ ਕਰੇ, ਪ੍ਰਭੂ, ਮੈਂ ਤੁਹਾਡੇ ਵਚਨ ਤੇ ਵਿਸ਼ਵਾਸ ਕਰਦਾ ਹਾਂ, ਮੈਂ ਤੁਹਾਡੀ ਆਵਾਜ਼ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਤੁਸੀਂ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹੇ ਹੋ। ਮੈਂ ਹੇਠਾਂ ਜਾਵਾਂਗਾ ਤੇ ਇਸ ਬੱਚੇ ਉੱਤੇ ਹੱਥ ਰੱਖਾਂਗਾ, ਕਿਉਂਕਿ ਉਹ ਇਹ ਸਭ ਜਾਣਨ ਲਈ ਬਹੁਤ ਛੋਟਾ ਹੈ। ਅਨਮੋਲ ਛੋਟਾ ਬੱਚਾ, ਆਕਾਰ ਅਤੇ ਉਮਰ ਦੇ ਹਿਸਾਬ ਨਾਲ ਮੇਰੇ ਛੋਟੇ ਜੋਸਫ ਵਰਗਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ, ਪ੍ਰਭੂ ਮੈਂ ਤੁਹਾਡੀ ਆਵਾਜ਼ ਸੁਣੀ ਹੈ, ਮੈਂ ਵਿਸ਼ਵਾਸ ਕਰਦਾ ਹਾਂ। ਸਵਰਗੀ ਪਿਤਾ, ਅਸੀਂ ਸੰਗਤ ਨੂੰ ਉਹਨਾਂ ਦੇ ਸਰੀਰ ਦੇ ਇਲਾਜ ਲਈ ਤੁਹਾਡੇ ਕੋਲ ਲਿਆ ਰਹੇ ਹਾਂ। ਪ੍ਰਭੂ ਇੱਥੇ ਇੱਕ ਨਿੱਕਾ ਗਰੀਬ ਬੱਚਾ ਬੈਠਾ ਹੋਇਆ ਹੈ, ਉਹ ਸਾਰੇ ਸੰਦੇਸ਼ ਵਿੱਚ ਮੇਰਾ ਧਿਆਨ ਆਕਰਸ਼ਿਤ ਕਰ ਰਿਹਾ ਹੈ। ਇੱਕ ਮਾਤਾ ਪਿਤਾ ਨੂੰ ਉਸ ਛੋਟੇ ਬੱਚੇ ਨੂੰ ਲੈ ਕੇ ਉੱਥੇ ਬੈਠੇ ਹੋਏ ਵੇਖਣਾ, ਡਾਕਟਰੀ ਵਿਗਿਆਨ ਤੋਂ ਛੋਟੇ ਮੁੰਡੇ ਲਈ ਕੋਈ ਉਮੀਦ ਨਹੀਂ ਹੈ। ਪਰਮੇਸ਼ਵਰ ਦੀ ਇੱਕ ਆਵਾਜ਼ ਹੈ ਜੋ ਹਰੇਕ ਚੀਜ਼ ਤੋਂ ਉੱਪਰ ਹੈ। ਜਿਵੇਂ ਇਹ ਕਲੀਸਿਯਾ ਹਰ ਹੁਕਮ ਕਰਨ ਲਈ ਇਕੱਠੀ ਹੋਈ ਹੈ, ਜੋ ਕਿ ਮੈਂ ਜਾਣਦਾ ਹਾਂ ਕਿ ਕਿਵੇਂ ਕਰਨਾ ਹੈ, ਬਾਕੀ ਤੁਹਾਡਾ ਕੰਮ ਹੈ ਪਿਤਾ। ਮੈਂ ਹੇਠਾਂ ਜਾ ਰਿਹਾ ਹਾਂ ਅਤੇ ਉਸ ਬੱਚੇ ਤੇ ਹੱਥ ਰੱਖ ਰਿਹਾ ਹਾਂ। ਪਿਤਾ ਪਰਮੇਸ਼ਵਰ, ਯੇਸ਼ੂ ਮਸੀਹ ਦੇ ਨਾਮ ਵਿੱਚ ਮੈਂ ਇਸ ਨੂੰ ਡਾਂਟਦਾ ਹਾਂ। ਪਰਮੇਸ਼ਵਰ ਦੀ ਸ਼ਕਤੀ, ਪਰਮੇਸ਼ਵਰ ਦੀ ਚੰਗਾਈ। ਅਗਲੇ 5 ਮਿੰਟਾਂ ਵਿੱਚ ਉਸ ਵਿੱਚ ਇੰਨਾ ਫਰਕ ਆ ਜਾਵੇ, ਤੁਹਾਡੀ ਮਹਿਮਾ ਲਈ। ਸਵਰਗੀ ਪਿਤਾ, ਤੁਸੀਂ ਵਾਅਦਾ ਕੀਤਾ ਸੀ, ਮੈਂ ਬਸ ਇਹੀ ਸਭ ਜਾਣਦਾ ਹਾਂ ਕਿ ਤੁਸੀਂ ਵਾਅਦਾ ਕੀਤਾ ਸੀ। ਇਹ ਹੋ ਗਿਆ ਹੈ, ਜਿਵੇਂ ਕਿਹਾ ਗਿਆ ਹੈ। ਜੇ ਤੁਸੀਂ ਇਸ ਨੂੰ ਕਹੋ, ਮੈਂ ਬਿਮਾਰੀ ਜਾਂ ਕਸ਼ਟ ਦੇ ਹਰੇਕ ਸ਼ੈਤਾਨ ਨੂੰ ਕਹਿ ਰਿਹਾ ਹਾਂ ਜਿਸ ਨੇ ਇਸ ਸਭਾ ਨੂੰ ਜਕੜਿਆ ਹੋਇਆ ਹੈ, ਜੋ ਇਹਨਾਂ ਲੋਕਾਂ ਨੂੰ ਜਕੜੇ ਹੋਏ ਹੈ, ਅਵਿਸ਼ਵਾਸ ਦੀ ਹਰੇਕ ਆਤਮਾ, ਮੈਂ ਕਹਿ ਰਿਹਾ ਹਾਂ ਇਹਨਾਂ ਲੋਕਾਂ ਤੋਂ ਚਲੇ ਜਾਓ ਯੇਸ਼ੂ ਮਸੀਹ ਦੇ ਨਾਮ ਵਿੱਚ। ਹੁਣ ਅਸੀਂ ਜਾਣਦੇ ਹਾਂ ਕਿ ਇਹ ਲਿਖਿਆ ਹੋਇਆ ਹੈ, ਹੁਣ ਕਿਹਾ ਗਿਆ ਹੈ, ਇਸ ਨੂੰ ਪੂਰਾ ਹੋਣ ਦਿਓ ਪਰਮੇਸ਼ਵਰ ਦੇ ਆਦਰ ਅਤੇ ਮਹਿਮਾ ਲਈ। ਅਤੇ ਯੇਸ਼ੂ ਮਸੀਹ ਦੇ ਨਾਮ ਵਿੱਚ ਇਹ ਮੰਗਿਆ ਗਿਆ ਹੈ। ਹੁਣ ਤੁਸੀਂ ਜਿਹੜੇ ਵਿਸ਼ਵਾਸ ਕਰ ਸਕਦੇ ਹੋ ਅਤੇ ਵਿਸ਼ਵਾਸ ਕਰਦੇ ਹੋ, ਭਾਵੇਂ ਕੁਝ ਵੀ ਹੋਵੇ, ਹੋਣ ਦੀ ਜ਼ਰੂਰਤ ਨਹੀਂ। ਬੀਜ ਉੱਥੇ ਡਿੱਗ ਪਿਆ ਹੈ, ਉਹ ਛੋਟੀ ਜਿਹੀ ਚੀਜ਼ ਤੁਹਾਡੇ ਅੰਦਰ ਹੈ, ਉਹ ਆਵਾਜ਼। ਇਸ ਬੱਚੇ ਦੇ ਮਾਪੇ, ਚਾਹੇ ਬੱਚੇ ਦੀ ਹਾਲਤ ਕੁਝ ਵੀ ਹੋਵੇ, ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਦਾ ਬੀਜ ਤੁਹਾਡੇ ਦਿਲ ਵਿੱਚ ਪੈ ਗਿਆ ਹੈ ਕਿ ਉਹ ਲੜਕਾ ਠੀਕ ਹੋ ਜਾਵੇਗਾ। ਤੁਹਾਡੇ ਵਿੱਚੋਂ ਬਾਕੀ ਪ੍ਰਾਰਥਨਾ ਕਰ ਰਹੇ ਹਨ ਇੱਕ ਦੂਜੇ ਲਈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਦਾ ਬੀਜ ਤੁਹਾਡੇ ਦਿਲ ਵਿੱਚ ਆ ਗਿਆ ਹੈ, ਮੇਰੀ ਬਿਮਾਰੀ ਖਤਮ ਹੋ ਗਈ ਹੈ? ਫਿਰ ਤੁਹਾਡੇ ਲਈ ਵਿਸ਼ਵਾਸ ਦੀ ਪ੍ਰਾਰਥਨਾ ਕੀਤੀ ਗਈ ਹੈ, ਉਸ ਚੌਂਕੀ ਨੂੰ ਹਟਾ ਦਿਓ। ਜੇ ਸ਼ੈਤਾਨ ਕਦੇ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਵਾਪਸ ਆ ਜਾਓ। ਉਸ ਸਪੈਨਿਸ਼ ਚਰਚ ਵਿੱਚ ਖੜੇ ਹੋ ਕੇ ਉਸ ਐਤਵਾਰ ਸਵੇਰ ਨੂੰ ਮੇਰੇ ਲਈ ਵਿਸ਼ਵਾਸ ਦੀ ਪ੍ਰਾਰਥਨਾ ਕੀਤੀ ਗਈ ਸੀ ਅਤੇ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ, ਪ੍ਰਾਰਥਨਾ ਜਿਹੜੀ ਨੇਚਾ ਨਾਲ ਹੋਵੇ ਉਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੂ ਉਹਨੂੰ ਉਠਾ ਖੜਾ ਕਰੇਗਾ। ਇਸ ਨੂੰ ਪੂਰਾ ਹੋਣਾ ਹੀ ਹੈ। ਕੀ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ? ਆਖੋ ਆਮੀਨ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਹੁਣ ਮੈਂ ਸਭਾ ਨੂੰ ਭਾਈ ਰੋਜ ਵੱਲ ਕਰ ਦਿਆਂਗਾ। ਮੇਰੇ ਖਿਆਲ ਨਾਲ ਭਾਈ ਜਿਉਦ ਰੋਜ ਇੱਥੇ ਹਨ।